ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਵੋਟ ਦੀ ਪਰਚੀ ਬੰਦੂਕ ਦੀ ਗੋਲੀ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਇਹ ਵਿਚਾਰ ਹੈ ਜੀ ਅਬਰਾਹਿਮ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਤੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਲਹਿਰਾਂ ਸੁਣਨ ਵਾਲੇ ਸਾਰੇ ਹੀ ਦੋਸਤਾਂ ਨੂੰ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਨ ਅੱਜ ਮੰਗਲਵਾਰ, ਸਾਲ 2017 ਦੇ ਫਰਵਰੀ ਮਹੀਨੇ ਦੀ ਅੱਜ 21 ਤਰੀਕ ਤੇ ਨਾਨਕ ਸ਼ਾਹੀ ਸੰਵਤ ਵੱਲ ਨਜ਼ਰ ਮਾਰੀਏ ਤਾਂ ਜੀ ਨਾਨਕ ਸ਼ਾਹੀ ਸੰਮਤ 548 ਦੇ ਫੱਗਣ ਮਹੀਨੇ ਦੀ ਅੱਜ 10 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰਾ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ, ਮੈਲਬਰਨ, ਕੈਨਬਰਾ ਦੇ ਵਿਚ ਅੱਜ ਇਸ ਵੇਲੇ ਜਿਹੜਾ ਸਮਾਂ ਜੀ ਉਹ 8:02 ਹੋ ਚੁੱਕਿਆ ਤੇ ਤੁਹਾਡੇ ਸ਼ਹਿਰਾਂ ਵੱਲ ਆਈਏ ਤਾਂ ਸਮਾਂ ਜਿਹੜਾ ਜੀ ਉਹ ਸਾਡੇ ਨਾਲੋਂ ਥੋੜਾ ਜਿਹਾ ਵੱਖਰਾ ਹੁੰਦਾ ਕਿਉਂਕਿ ਆਸਟ੍ਰੇਲੀਆ ਦੇ ਸ਼ਹਿਰਾਂ ਦੇ ਵਿਚ ਵੀ ਸਮਾਂ ਵੱਖਰਾ ਹੈ। ਐਡੀਲੇਡ ਦੇ ਵਿਚ 7:32 ਹੋਏ ਨੇ, ਪਰਥ ਦੇ ਵਿਚ 5:02 ਹੋਏ ਨੇ, ਬ੍ਰਿਸਬੇਨ ਦੇ ਵਿਚ 7:02 ਹੋਏ ਨੇ ਤੇ ਆਸਟ੍ਰੇਲੀਆ ਤੋਂ ਬਾਅਦ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:02 ਇਸ ਵੇਲੇ ਹੋ ਚੁੱਕੇ ਨੇ ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 1:02 20 ਫਰਵਰੀ ਚੱਲ ਰਹੀ ਹੈ, ਸੋਮਵਾਰ ਦੀ ਦੁਪਹਿਰ ਦਾ ਸਮਾਂ ਜੀ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ, 4:02 ਹੋ ਚੁੱਕੇ ਨੇ ਤੇ ਕੈਲਗਰੀ ਦੇ ਵਿਚ ਵੀ ਅਜੇ ਦੁਪਹਿਰ ਆ ਜਿਹੜਾ ਜੀ ਚੱਲ ਰਿਹਾ ਸੋਮਵਾਰ ਦਾ ਤੇ USA ਦੇ ਲਾਸ ਏਂਜਲਸ ਦੇ ਵਿਚ 1:02 ਇਸ ਵੇਲੇ ਹੋ ਚੁੱਕੇ ਨੇ, ਯਾਨੀ ਕਿ ਉੱਥੇ ਵੀ ਅਜੇ ਸੋਮਵਾਰ ਚੱਲ ਰਿਹਾ, 20 ਫਰਵਰੀ ਜਿਹੜੀ ਆ ਤਰੀਕ ਉੱਥੇ ਚੱਲ ਰਹੀ ਹੈ ਅਜੇ ਤੇ USA ਦੇ ਮਿਆਮੀ ਸ਼ਹਿਰ ਦੇ ਵਿਚ ਸ਼ਾਮ ਪੈ ਚੁੱਕੀ ਹੈ ਜੀ 20 ਤਰੀਕ ਦੀ ਸੋਮਵਾਰ ਦੀ ਤੇ ਪੁਰਤਗਾਲ ਦੇ ਵਿਚ ਇਸ ਵੇਲੇ 9:03 ਹੋਏ ਨੇ, ਉੱਥੇ ਵੀ ਸੋਮਵਾਰ ਦੀ ਰਾਤ ਪਈ ਹੈ ਜੀ ਤੇ ਇਸੇ ਤਰ੍ਹਾਂ ਇਟਲੀ ਦੇ ਵਿਚ 10:03 ਹੈ, ਉੱਥੇ ਵੀ ਸੋਮਵਾਰ ਦੀ ਰਾਤ ਪਈ ਹੋਈ ਹੈ। ਦੁਬਈ ਦੇ ਵਿਚ 1:03 ਹੋ ਚੁੱਕਿਆ, 21 ਫਰਵਰੀ ਉੱਥੇ ਚੜ ਚੁੱਕੀ ਹੈ 1 ਘੰਟਾ ਪਹਿਲਾਂ ਹੀ ਜੀ ਤੇ ਇਸ ਤੋਂ ਇਲਾਵਾ ਭਾਰਤ ਚਲੀਏ ਤਾਂ ਭਾਰਤ ਦੇ ਵਿਚ ਨਵੀਂ ਦਿੱਲੀ ਦੇ ਵਿਚ 2:33 ਇਸ ਵੇਲੇ ਹੋ ਚੁੱਕੇ ਨੇ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿਚ ਸਾਡੇ ਨਾਲ ਸ਼ਾਮਲ ਹੁੰਦੇ ਹੋ ਤੇ ਇਸ ਸਫ਼ਰ ਨੂੰ ਹੋਰ ਖੂਬਸੂਰਤ ਬਣਾਉਣ ਚ ਸਾਡੀ ਮਦਦ ਕਰਦੇ ਹੋ, ਤੁਹਾਡਾ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਸਵਾਗਤ ਤੇ ਅਰਦਾਸ ਉਸ ਪਰਮਾਤਮਾ ਅੱਗੇ, ਅਕਾਲ ਪੁਰਖ ਅੱਗੇ ਕਿ ਤੁਹਾਡੀ ਜ਼ਿੰਦਗੀ ਦਾ ਹਰ ਪਲ, ਹਰ ਘੜੀ ਜਿਹੜੀ ਹੈ ਜੀ ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ, ਸੁੱਖਾਂ ਲੱਦੀ ਹੋਵੇ। ਤੇ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਦੋਸਤੋ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿਚ ਜਿਵੇਂ ਮੈਂ ਕੱਲ ਗੱਲ ਕੀਤੀ ਸੀਗੀ ਕਿ ਅੱਜ ਦਾ ਜਿਹੜਾ ਦਿਨ ਹੈ ਜੀ ਉਹ ਕੌਮਾਂਤਰੀ ਮਾਂ ਬੋਲੀ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਪੂਰੇ ਸੰਸਾਰ ਦੇ ਵਿਚ ਤੇ ਕੌਮਾਂਤਰੀ ਮਾਂ ਬੋਲੀ ਦਿਹਾੜਾ ਜਿਹੜਾ ਜੀ ਉਹ ਸਾਰੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ ਤੇ ਮੈਨੂੰ ਲੱਗਦਾ ਹੁੰਦਾ ਕਿ ਹਰ ਉਹਦਾ ਆਪਣੀ ਮਾਂ ਬੋਲੀ ਦੇ ਨਾਲ ਜਿਹੜਾ ਪਿਆਰ ਆ ਉਹ ਸੁਭਾਵਿਕ ਹੁੰਦਾ ਹਨਾ। ਜਿਹੜੇ ਲੋਕ ਮਾਂ ਬੋਲੀ ਤੋਂ ਮੂੰਹ ਮੋੜ ਲੈਂਦੇ ਆ ਉਹ ਤਾਂ ਫਿਰ ਆਪਣੀ ਮਾਂ ਤੋਂ ਮੂੰਹ ਮੋੜਨ ਦੇ ਬਰਾਬਰ ਹੀ ਹੋ ਜਾਂਦੇ ਆ। ਮੈਨੂੰ ਲੱਗਦਾ ਦੋਸਤਾਂ ਨੇ ਧਿਆਨ ਦਵਾਇਆ ਕਿ ਆਵਾਜ਼ ਜਿਹੜੀ ਹੈ ਜੀ ਉਹ ਨਹੀਂ ਗਈ ਮੇਰੀ, ਕੋਸ਼ਿਸ਼ ਕਰਦੇ ਆ ਸਰਜੀਤ ਸਿੰਘ ਆਵਾਜ਼ ਦੀ ਜਿਹੜੀ ਸਮੱਸਿਆ ਹੈ ਉਹਨੂੰ ਹੱਲ ਕਰਨਗੇ ਤੇ ਜਿਵੇਂ ਮੈਂ ਗੱਲ ਕਰ ਰਹੀ ਸੀ ਜੀ जी दोस्तो जिवें मैं गल कर रही सी कल भी के अज 21 फरवरी जिहड़ी है जी ओह कौमांतरी मां बोली दिहाड़े दे तौर ते मनाई जा रही है पूरे विश्व दे विच ते अपनी मां बोली नाल प्यार करन वाले सारे ही स्रोतियां नूं अज दा एक मां बोली दिहाड़ा बहुत बहुत मुबारक ते मैनूं लगदा कि हर इंसान जिहड़ा इस जग दे विच जन्म लैंदा ओहदा अपनी मां बोली नाल प्यार होना सुभाविक है ते मां बोली तों मूंह मोड़न वाले जिहड़े आ जी ओह तां फिर मां तों वी विहोणे हुंदे आ हना सो इस करके मां बोली दे नाल प्यार दा रिश्ता जिहड़ा जी सत्कार दा रिश्ता कायम करना हर इंसान दा फर्ज है ते असीं अपनी मां बोली प्रति अपने फर्ज पछाणीए इहो जिहे तिहाड़े जिहड़े आ ओह मनाउणे तां ही ओह सार्थक हो सकदे आ जे असीं अपनी मां बोली दा जिहड़ा सत्कार आ ओह करना जाणदे आ सो साडे फर्ज जिहड़े अपनी मां बोली प्रति की आ असीं उहनां नूं पछाणदे आ सो अज दे प्रोग्राम दे विच असीं कोशिश करांगे कि ज्यादा तो ज्यादा जिहड़ी गल है जी ओह अज मां बोली दे बारे च कीती जावे चिंतन कीता जावे कि किस ढंग दे नाल अज साडी जिहड़ी मां बोली पंजाबी है असीं उस नूं वड्या रहे हां उस नूं प्रफुल्लित कर रहे हां जां फिर जिहड़ी मां बोली ओह निघार वल जा रही है सो असीं दोवें पक्ष जिहड़े आ ओह जानना चाहवांगे पंजाब दे विच मां बोली दा हशर जिहड़ा ओह की हो रहा ते विदेशां दे विच रहिंदे होए पंजाबी मां बोली दे लई की यतन जिहड़े आ ओह कीते जा रहे आ असीं अज इस विशे दे उत्ते जिहड़ी चर्चा आ ओह करना चाहवांगे प्रोग्राम दे विच ते इहदे लई तुसीं साडे नाल शामिल होणा है जी ਤੁਸੀਂ ਸਾਨੂੰ ਈਮੇਲ ਤਾਂ ਕਰ ਹੀ ਸਕਦੇ ਹੋ request@harmanradio.com ਸਾਡਾ ਈਮੇਲ ਪਤਾ ਤੇ ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਨਾਲ ਸ਼ਾਮਲ ਹੋ ਸਕਦੇ ਹੋ ਸਾਡਾ ਜਿਹੜਾ ਨੰਬਰ ਹੈ ਜੀ 9175080144489 ਯਾਨੀ ਕਿ 91 ਲਗਾ ਕੇ 7508014499 ਤੇ ਤੁਸੀਂ ਸਾਨੂੰ ਟੈਲੀਗ੍ਰਾਮ ਮੈਸੇਜ ਕਰ ਸਕਦੇ ਹੋ ਤੇ ਇਸ ਤੋਂ ਵੀ ਵੱਧ ਜੇ ਤੁਸੀਂ ਸਿੱਧੀ ਗੱਲਬਾਤ ਦੇ ਰਾਹੀਂ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਸਾਂਝ ਪਾਉਣੀ ਚਾਹੋ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 02-8599-2811 ਜ਼ੀਰੋ ਦੋ ਲਗਾ ਕੇ ਜੀ 8599-2811 ਨੰਬਰ ਹੈ ਜੀ ਸਾਡਾ ਇਹਦੇ ਤੇ ਤੁਸੀਂ ਸਿੱਧੀ ਕਾਲ ਵੀ ਕਰ ਸਕਦੇ ਹੋ ਤੁਸੀਂ ਕੀ ਸੋਚਦੇ ਹੋ ਕੀ ਮਹਿਸੂਸ ਕਰਦੇ ਹੋ ਤੇ ਮਾਂ ਬੋਲੀ ਦੇ ਲਈ ਕਿਹੋ ਜਿਹੇ ਯਤਨ ਹੋਣੇ ਜ਼ਰੂਰੀ ਨੇ ਤੇ ਤੁਸੀਂ ਇੱਥੇ ਰਹਿੰਦੇ ਆ ਮਾਂ ਬੋਲੀ ਪ੍ਰਤੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਕਿਸ ਤਰ੍ਹਾਂ ਦੇ ਜਜ਼ਬਾਤ ਜਿਹੜੇ ਉਹ ਰੱਖਦੇ ਹੋ ਸੋ ਕੀ ਦੁਰਦਸ਼ਾ ਜਿਹੜੀ ਹੈ ਪੰਜਾਬ ਦੇ ਵਿੱਚ ਹੋ ਰਹੀ ਹੈ ਜਾਂ ਪੰਜਾਬੀ ਮਾਂ ਬੋਲੀ ਦਾ ਜਿਹੜਾ ਭਵਿੱਖ ਪੰਜਾਬ ਦੇ ਵਿੱਚ ਕਿਹੋ ਜਿਹਾ ਜਿਹੜਾ ਕਿਆਸਿਆ ਜਾ ਰਿਹਾ ਇਹਦੇ ਬਾਬਤ ਅੱਜ ਅਸੀਂ ਬਹੁਤ ਸਾਰੇ ਜਿਹੜੇ ਚਿੰਤਕ ਨੇ ਬਹੁਤ ਸਾਰੇ ਸਾਹਿਤਕਾਰ ਨੇ ਉਹਨਾਂ ਨੇ ਆਪਣੀਆਂ ਵੱਖੋ ਵੱਖਰੀਆਂ ਟਿੱਪਣੀਆਂ ਜਿਹੜੀਆਂ ਜੀ ਉਹ ਅਖਬਾਰਾਂ ਦੇ ਵਿੱਚ ਕੀਤੀਆਂ ਨੇ ਸੋ ਅਸੀਂ ਉਹ ਸਾਰੀਆਂ ਚਿੰਤਾਵਾਂ ਜਿਹੜੀਆਂ ਉਹ ਸਾਰੀਆਂ ਸ਼ਾਮਿਲ ਕਰਾਂਗੇ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਰਲ ਮਿਲ ਕੇ ਚਿੰਤਨ ਕਰਾਂਗੇ ਅੱਜ ਦੇ ਦਿਹਾੜੇ ਤੇ ਫਰਜ਼ ਜਿਹੜੇ ਸਾਡੇ ਕੀ ਆ ਤੇ ਕਿਸ ਢੰਗ ਦੇ ਨਾਲ ਅਸੀਂ ਆਪਣੀ ਮਾਂ ਬੋਲੀ ਜਿਹੜੀ ਆ ਜੀ ਉਸ ਨੂੰ ਜਿਹੜਾ ਉਹਦਾ ਬਣਦਾ ਮਾਣ ਆ ਉਹ ਦਬਾਉਣ ਦੇ ਵਿੱਚ ਮਦਦ ਕਰ ਸਕਦੇ ਹਾਂ ਇਹਦੇ ਉੱਤੇ ਗੱਲਬਾਤ ਅੱਜ ਅਸੀਂ ਕਰਨੀ ਚਾਹਵਾਂਗੇ ਪ੍ਰੋਗਰਾਮ ਦੇ ਦੌਰਾਨ ਸੋ ਥੋੜੀਆਂ ਬਹੁਤੀਆਂ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਨਜ਼ਰ ਮਾਰਾਂਗੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਤੇ ਅੱਜ ਇੱਕ ਹੋਰ ਜਿਹੜੀ ਗੱਲਬਾਤ ਉਹ ਕਰਨੀ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਾਡੇ ਜਿਹੜੇ ਸ਼ਹਿਰ ਨੇ ਮੈਲਬਰਨ ਸਿਡਨੀ ਐਡੀਲੇਡ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਤਕਰੀਬਨ ਹਰ ਤਰ੍ਹਾਂ ਦੀਆਂ ਜਿਹੜੀਆਂ ਭਾਈਚਾਰਕ ਗਤੀਵਿਧੀਆਂ ਆ ਜੀ ਉਹਨਾਂ ਦੀ ਹੁਣ ਕਾਫੀ ਜਿਹੜੀ ਬਹੁਤਾਤ ਆ ਉਹ ਰਹਿੰਦੀ ਆ ਚਾਹੇ ਉਹ ਖੇਡਾਂ ਦੇ ਨਾਲ ਸੰਬੰਧਿਤ ਹੋਣ ਚਾਹੇ ਉਹ ਧਰਮ ਨਾਲ ਸੰਬੰਧਿਤ ਹੋਣ ਤੇ ਚਾਹੇ ਉਹ ਸਭਿਆਚਾਰ ਨਾਲ ਸੰਬੰਧਿਤ ਹੋਣ ਸੋ ਅੱਜ ਇੱਕ ਗੱਲਬਾਤ ਜਿਹੜੀ ਆ ਉਹ ਵੀ ਛੋਟੀ ਜਿਹੀ ਅਸੀਂ ਕਰਨ ਜਾ ਰਹੇ ਹਾਂ ਸਿੰਘ ਸਭਾ ਸਪੋਰਟਸ ਕਲੱਬ ਦੇ ਨੁਮਾਇੰਦਿਆਂ ਦੇ ਨਾਲ ਕਿਉਂਕਿ ਉਹਨਾਂ ਵੱਲੋਂ ਇੱਕ ਜਿਹੜਾ ਖੇਡ ਟੂਰਨਾਮੈਂਟ ਆ ਉਹ ਉਲੀਕਿਆ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਅੱਜ ਸਾਡੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ ਸਤਨਾਮ ਪਾਵਲਾ ਹੋਰੀ ਤੇ ਉਹਨਾਂ ਤੋਂ ਜਾਣਾਂਗੇ ਜੀ ਕਿ ਇਹ ਜਿਹੜਾ ਖੇਡ ਟੂਰਨਾਮੈਂਟ ਆ ਇਹ ਅਸਲ ਦੇ ਵਿੱਚ ਕਿਹੜੀਆਂ ਖੇਡਾਂ ਨੂੰ ਲੈ ਕੇ ਹੋ ਰਿਹਾ ਤੇ ਕਿੱਥੇ ਹੋ ਰਿਹਾ ਇਹਦੇ ਬਾਬਤ ਜਾਣਕਾਰੀ ਜਿਹੜੀ ਉਹ ਲਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੇ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਸੀ ਉਹ ਚੱਲਦਾ ਰਹਿਣਾ ਤੇ ਅੱਜ ਦੇ ਜਿਹੜੇ ਸਾਰੇ ਗੀਤ ਆ ਉਹ ਵੀ ਸਾਡੀ ਕੋਸ਼ਿਸ਼ ਆ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਸਮਰਪਿਤ ਕਰੀਏ ਤੇ ਗੀਤ ਜਿਹੜੇ ਆ ਉਹ ਸਾਰੇ ਦੇ ਸਾਰੇ ਅਸੀਂ ਅੱਜ ਮਾਂ ਬੋਲੀ ਨੂੰ ਲੈ ਕੇ ਹੀ ਸੁਣਾਵਾਂਗੇ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਤੁਹਾਡੇ ਵਿਚਾਰ ਜਿਹੜੇ ਉਹ ਜਾਣਨੇ ਬਹੁਤ ਅਹਿਮ ਨੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਜਿਹੜੇ ਸਾਂਝ ਵੀ ਪਾ ਰਹੇ ਆ ਤੇ ਅਸੀਂ ਉਹਨਾਂ ਨੂੰ ਜੀਆਂ ਆ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਭ ਤੋਂ ਪਹਿਲਾਂ ਦਲਜੀਤ ਸਿੰਘ ਮਹਿਤਾ ਚੌਕ ਵਾਲੇ ਪ੍ਰੋਗਰਾਮ ਚ ਸ਼ਾਮਲ ਹੋਏ ਸੀ ਉਹਨਾਂ ਨੂੰ ਬਹੁਤ ਬਹੁਤ ਜੀਆਂ ਆ ਕਹਿੰਦੇ ਆ ਰਮਨਜੀਤ ਸਿੰਘ ਜੰਡੋਰੀਆ ਵੀ ਬਹੁਤ ਪਹਿਲਾਂ ਸ਼ਾਮਲ ਹੋ ਗਏ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਵੀ ਪਹਿਲਾਂ ਸੋ ਉਹਨਾਂ ਨੂੰ ਵੀ ਬਹੁਤ ਹੀ ਨਿੱਘੀ ਜੀ ਆਇਆ ਪ੍ਰੋਗਰਾਮ ਦੇ ਵਿਚ। ਹਰਪ੍ਰੀਤ ਸਿੰਘ ਕੋਹਲੀ ਹੁਰੀ ਵੀ ਸ਼ਾਮਲ ਹੋ ਗਏ ਪ੍ਰੋਗਰਾਮ ਚ, ਉਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆ ਨੂੰ। ਤੇ ਮਨੀ ਸਿੰਘ ਵੀ ਸ਼ਾਮਲ ਹੋ ਗਏ, ਜਗਤਾਰ ਗਿਲਟੂ ਟਿੱਕੇ ਵਾਲੇ ਵੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਤੇ ਜਿਹੜੇ ਪ੍ਰੋਗਰਾਮ ਦੇ ਵਿਚ ਹਾਜ਼ਰੀ ਨਹੀਂ ਲਗਾ ਪਾ ਰਹੇ ਪਰ ਪ੍ਰੋਗਰਾਮ ਸੁਣ ਰਹੇ, ਤੁਹਾਨੂੰ ਵੀ ਬਹੁਤ ਹੀ ਨਿੱਘੀ ਜੀ ਆਇਆ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿਚ। ਤੇ ਪ੍ਰੋਗਰਾਮ ਚ ਹੁਣ ਆਪਾਂ ਪਹਿਲਾਂ ਇੱਕ ਗੀਤ ਸੁਣ ਲੈਣੇ ਆ ਜੀ, ਪਿਆਰਾ ਜਿਹਾ। ਤੇ ਜਿਵੇਂ ਅੱਜ ਮੈਂ ਦੱਸਿਆ ਕਿ ਸਾਰੇ ਗੀਤ ਜਿਹੜੇ ਆ ਜੀ ਉਹ ਚੁਣੇ ਆ, ਅੱਜ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤੇ ਜਾ ਰਹੇ ਆ। ਤੇ ਅੱਜ ਦਾ ਇਹ ਪਹਿਲਾ ਗੀਤ ਵੀ ਸੁਣਦੇ ਆ ਪੰਜਾਬੀ ਮਾਂ ਬੋਲੀ ਦੇ ਮਾਣ ਸਤਿਕਾਰ ਦੇ ਵਿਚ।
ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ, ਅਵਤਾਰਾਂ ਦੀ ਬੋਲੀ, ਮਾਂ ਦੀ ਮਮਤਾ ਵਰਗੀ ਮਿੱਠੀ ਦੁੱਧ ਵਿੱਚ ਮਿਸ਼ਰੀ ਬੋਲੀ, ਦੁੱਧ ਵਿੱਚ ਮਿਸ਼ਰੀ ਬੋਲੀ। ਰੱਜ ਰੱਜ ਲਾਡ ਲਡਾਇਆ ਤੈਨੂੰ, ਲੋਰੀਆਂ ਨਾਲ ਖਡਾਇਆ ਤੈਨੂੰ, ਰੱਜ ਰੱਜ ਲਾਡ ਲਡਾਇਆ ਤੈਨੂੰ, ਲੋਰੀਆਂ ਨਾਲ ਖਡਾਇਆ ਤੈਨੂੰ। ਮੈਂ ਹੀ ਬੋਲਣ ਲਾਇਆ ਤੈਨੂੰ, ਮੈਂ ਹੀ ਬੋਲਣ ਲਾਇਆ ਤੈਨੂੰ, ਭੁੱਲ ਗਿਆ ਮੇਰਾ ਪਿਆਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਦੀ ਬੋਲੀਆਂ, ਮੈਨੂੰ ਆਉਣਾ ਮਨੋ ਵਿਸਾਰ ਵੇ ਮੈਂ ਮੈਂ ਤੇਰੀ ਮਾਂ ਦੀ ਬੋਲੀਆਂ, ਤੇ ਮੈਂ ਤੇਰੀ ਮਾਂ ਦੀ ਬੋਲੀਆਂ, ਤੇ ਮੈਂ ਤੇਰੀ ਮਾਂ ਦੀ ਬੋਲੀਆਂ। ਦੁਨੀਆਂ ਵਾਲੇ ਕਹਿੰਦੇ ਸੀ ਮੈਨੂੰ ਪੰਜ ਦਰਿਆਂ ਦੀ ਰਾਣੀ, ਪਾਣੀ ਵਿੱਚ ਲਕੀਰਾਂ ਵਾ ਕੇ ਚੀਰ ਦਿੱਤੇ ਗਏ ਪਾਣੀ, ਪਾਣੀ ਵਿੱਚ ਲਕੀਰਾਂ ਵਾ ਕੇ ਚੀਰ ਦਿੱਤੇ ਗਏ ਪਾਣੀ, ਖਿੰਡ ਕੇ ਮੋਤੀ ਮੈਂ ਤੱਤੜੀ ਦੇ, ਖਿੰਡ ਕੇ ਮੋਤੀ ਮੈਂ ਤੱਤੜੀ ਦੇ, ਟੁੱਟ ਗਿਆ ਰਾਣੀ ਹਾਰ ਤੇ ਮੈਂ ਦੀ ਬੋਲੀਆਂ, ਮੈਨੂੰ ਆਉਣਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ, ਮੈਨੂੰ ਆਉਣਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ, ਤੇ ਮੈਂ ਤੇਰੀ ਮਾਂ ਦੀ ਬੋਲੀਆਂ, ਤੇ ਮੈਂ ਤੇਰੀ ਮਾਂ ਦੀ ਬੋਲੀਆਂ। ਜੰਮੇ ਜਾਏ ਗੋਦ ਖਿਡਾਏ ਰੀਝਾਂ ਨਾਲ ਪੜਾਏ, ਜਿਉਂ ਜਿਉਂ ਵੱਡੇ ਬਣਦੇ ਗਏ ਮੈਥੋਂ ਹੁੰਦੇ ਗਏ ਪਰਾਏ,
ਕਿਉਂ ਜੋ ਵੱਡੇ ਬਣਦੇ ਗਏ ਮੈਥੋਂ ਹੁੰਦੇ ਗਏ ਪਰਾਏ ਬੇਮਾਨਾ ਨਾ ਹੋਈ ਬੇਗਾਨਾ ਬੇਮਾਨਾ ਨਾ ਹੋਈ ਬੇਗਾਨਾ ਤੂੰ ਤਾਂ ਸੋਚ ਵਿਚਾਰ ਤੇ ਮੈਂ ਤੇਰੀ ਮਾਂ ਦੀ ਬੋਲੀਆਂ
आवाज दी खूबसूरत प्रवास हरमन रेडियो ऑस्ट्रेलिया ते आप सब दा स्वागत है। रेडियो ते अपने गीतां दी फरमाइश ले तुसी साडे नाल ईमेल व्हाट्सएप अते टेलीग्राम राही जुड़ सकदे हो। व्हाट्सएप मैसेज करन लई साडा नंबर है 9995172 28130। टेलीग्राम मैसेज करो इस नंबर ते 9995708014499। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com।
ਜੀ ਦੋਸਤੋ, ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਤੇ ਗੀਤ ਦੇ ਵਿਚ ਇੱਕ ਦੁਹਾਈ, ਇੱਕ ਪੀੜ, ਇੱਕ ਚੀਜ਼ ਜਿਹੜੀ ਸੀ ਉਹ ਜ਼ਰੂਰ ਸਾਰਿਆਂ ਨੂੰ ਮਹਿਸੂਸ ਹੋਈ ਹੋਣੀ ਆ, ਹਨਾ। ਸੋ ਫਰੋਜ਼ਨ ਸ਼ਰਫ ਦੀਆਂ ਕੁਝ ਸਤਰਾਂ ਮੈਨੂੰ ਯਾਦ ਆ ਰਹੀਆਂ ਨੇ। ਮੁੱਠਾ ਮੀਟ ਕੇ ਘਰੇ ਹਾਂ ਬੈਠੀ ਟੁੱਟੀ ਹੋਈ ਰਬਾਬ ਪੰਜਾਬੀਆਂ ਦੀ, ਮੁੱਠਾ ਮੀਟ ਕੇ ਨੁੱਕਰੇ ਹਾਂ ਬੈਠੀ ਟੁੱਟੀ ਹੋਈ ਰਬਾਬ ਪੰਜਾਬੀਆਂ ਦੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ। ਸੋ ਬਹੁਤ ਵੱਡੀ ਇੱਥੇ ਵੀ ਚੀਜ਼ ਆ, ਮੈਂ ਥੋੜਾ ਜਿਹਾ ਸਤਰਾਂ ਇੱਧਰ ਉੱਧਰ ਕਰ ਗਈ। ਮੁੱਠਾ ਮੀਟ ਕੇ ਨੁੱਕਰੇ ਹਾਂ ਬੈਠੀ ਟੁੱਟੀ ਹੋਈ ਰਬਾਬ ਰਬਾਬੀਆਂ ਦੀ, ਪੁੱਛੀ ਬਾਤ ਨਾ ਜਿੰਨਾ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਸੋ ਇੱਥੇ ਵੀ ਇੱਕ ਚੀਜ਼ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਆ। ਸੋ ਇਹ ਜਿਹੜੀ ਚੀਜ਼ ਆ ਇਹ ਸਿਰਫ ਇੱਕ ਕਵੀ ਮਹਿਸੂਸ ਕਰ ਰਿਹਾ, ਇੱਕ ਸਾਹਿਤਕਾਰ ਮਹਿਸੂਸ ਕਰ ਰਿਹਾ, ਜਾਂ ਅਸੀਂ ਸਾਰੇ ਮਹਿਸੂਸ ਕਰ ਰਹੇ ਹਾਂ? ਇੱਕ ਗਵਈਆ ਮਹਿਸੂਸ ਕਰ ਰਿਹਾ, ਇੱਕ ਗੀਤਕਾਰ ਮਹਿਸੂਸ ਕਰ ਰਿਹਾ, ਜਾਂ ਅਸੀਂ ਸਾਰੇ ਮਹਿਸੂਸ ਕਰ ਰਹੇ ਹਾਂ ਕਿਤੇ ਨਾ ਕਿਤੇ ਕਿ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਪੰਜਾਬੀ ਦੇ ਨਾਲ ਕਿੰਨਾ ਕੁ ਅਸੀਂ ਜਿਹੜੀ ਵਫਾ ਆ ਉਹ ਕਮਾ ਰਹੇ ਹਾਂ, ਆਪਣੀ ਮਾਂ ਬੋਲੀ ਨੂੰ ਜਿਹੜਾ ਸਤਿਕਾਰ ਜਿਹੜਾ ਮਾਣ ਮਿਲਣਾ ਚਾਹੀਦਾ ਉਹ ਕਿੰਨੇ ਕੁ ਹੱਦ ਤੱਕ ਅਸੀਂ ਦੇ ਰਹੇ ਹਾਂ, ਇਹਦੇ ਉੱਤੇ ਅੱਜ ਅਸੀਂ ਚਿੰਤਾ ਕਰਨੀ ਆ। ਤੇ ਇੱਥੇ ਰਹਿੰਦਿਆਂ ਪੰਜਾਬੀ ਮਾਂ ਬੋਲੀ ਤੇ ਅਸੀਂ ਕਿੰਨੇ ਕੁ ਚਿੰਤਤ ਆ, ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਅਸੀਂ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਦੇ ਲਈ ਕਿਹੋ ਜਿਹੇ ਉਪਰਾਲੇ, ਕਿਹੋ ਜਿਹੇ ਯਤਨ ਜਿਹੜੇ ਆ ਉਹ ਕਰ ਰਹੇ ਹਾਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ। ਸੋ ਇਹਦੇ ਬਾਬਤ ਅਸੀਂ ਅੱਜ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਚਾਹਵਾਂਗੇ। ਸਾਡੇ ਨਾਲ ਕੁਝ ਸਰੋਤੇ ਸ਼ੁਰੂਆਤ ਤੋਂ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਆ। ਸਾਡੇ ਨਾਲ ਬਹੁਤ ਪਹਿਲਾਂ ਤੋਂ ਜਿਹੜੀ ਸਾਂਝ ਹੈ ਜੀ ਉਹ ਸਾਡੇ ਨਾਲ ਬਣਾਈ ਆ ਰਮਨਜੀਤ ਸਿੰਘ ਹੋਰਾਂ ਨੇ, ਰਮਨਜੀਤ ਸਿੰਘ ਜੰਡੋਰੀਆ ਹੋਰਾਂ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਤੇ ਕਹਿੰਦੇ 21 ਫਰਵਰੀ ਦਾ ਸਵਗਣ ਬਹੁਤ ਹੀ ਇੰਪੋਰਟੈਂਟ ਡੇ ਹੈ ਜੀ ਸਿੱਖ ਹਿਸਟਰੀ ਦੇ ਵਿੱਚ। ਸਾਕਾ ਨਨਕਾਣਾ ਸਾਹਿਬ ਤੇ ਜੈਤੋਂ ਦਾ ਮੋਰਚਾ ਜਿਹੜਾ ਜੀ ਉਹ ਅੱਜ ਦੇ ਦਿਨ, ਯਾਨੀ ਇਹ ਦਿਨ ਜਿਹੜੇ ਆ ਇਤਿਹਾਸਕ ਤੌਰ ਤੇ ਵੀ ਜੁੜੇ ਹੋਏ ਆ ਸਾਡੇ ਸਿੱਖ ਇਤਿਹਾਸ ਦੇ ਵਿੱਚ, ਇਹਨਾਂ ਦਾ ਖਾਸ ਮਹੱਤਵ ਆ। ਸੋ ਕਹਿੰਦੇ ਦੇਅਰ ਪੰਜਾਬੀ ਹਿਸਟੋਰੀਕਲ ਫਿਲਮ ਅਬਾਊਟ 1921 ਨਨਕਾਣਾ ਸਾਹਿਬ ਮਸਕਾਰੇ, ਡਾਇਰੈਕਟਡ ਐਂਡ ਰਿਟਨ ਬਾਈ ਜਗਮੀਤ ਸਿੰਘ ਸਮੁੰਦਰੀ, ਰਿਲੀਜ਼ਡ ਔਨ 8 April 2016। ਮੂਵੀ ਨੇਮ ਇਜ਼ ਸਾਕਾ, ਦ ਮਾਰਟਿਰਸ ਆਫ ਨਨਕਾਣਾ ਸਾਹਿਬ। ਵੀ ਸਟਿਲ ਨੀਡ ਟੂ ਮੋਰ ਰਿਸਰਚ ਅਬਾਊਟ ਨਨਕਾਣਾ ਸਾਹਿਬ ਹਿਸਟਰੀ to get more knowledge out of Guru Nanak Dev Ji birthplace, even it's in Pakistan but still belongs to us. This song sung by a Christian guy in Punjabi and Urdu. One word is there, is Salib. It have so many means you can consider as Gurbani, cross in Christianity or Fansi or Suli. Song name is Lahu Diya Taram by Worshippers Band, the Worshippers Band. If I don't find meaning of sleep, it will be boring. So I research about that. वर्ड क्या बात है जी। वाकई पिछले साल जेड़ी एह फिल्म जगमीत सिंह समुंदरी हुरां द्वारा बनाई गई काफी वड्डे बजट की जेड़ी फिल्म सी काफी मेहनत दे नाल उन्होंने ए जेड़ी फिल्म सी ओ बनाई सीगी ते अज सानू देखनी बनदी है अपनिया जड़िया जनरेशन नैक्सट जनरेशन उन्होंने दिखाई बनती है जे असि नहीं दिखाई ते जेकर साडे जेडे बच्चे भुख रखते साडा इतिहास जानण दे क्योंकि उन्होंने अंदर ए जेडी भुख है सानू ही पौनी पैनी है ना मां बोली दे नाल जोड़न दी अपने इतिहास दे नाल जोड़न दी अपने सभ्याचार नाल जोड़न दी। सो बहुत चंगा लगा रमनजीत सिंह जी के तुसी आप भी ए भुख रखते हो ते तुसी रिसर्च करके जेडे ਤਾਥਿਆ ਉਹਨਾਂ ਨੂੰ ਘੋਖਣ ਦੀ ਕੋਸ਼ਿਸ਼ ਕਰਦੇ ਹੋ ਹਮੇਸ਼ਾ ਤੇ ਤੁਸੀਂ ਸਾਡੇ ਨਾਲ ਸਾਂਝ ਪਾਈ ਬਹੁਤ ਹੀ ਚੰਗਾ ਲੱਗਿਆ ਅੱਜ ਦੇ ਇਸ ਮੌਕੇ ਦੇ ਉੱਤੇ ਤੇ ਅੱਜ ਦੇ ਇਹ ਵਿਸ਼ੇਸ਼ ਦਿਨਾਂ ਨੂੰ ਵੀ ਸਾਂਝਿਆਂ ਕੀਤਾ ਸਾਡੇ ਸਾਰੇ ਸਰੋਤਿਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਅੱਗੇ ਹਰਪ੍ਰੀਤ ਸਿੰਘ ਕੋਹਲੀ ਵੀ ਸ਼ਾਮਲ ਹੋਏ ਸੀ ਉਹਨਾਂ ਨੇ ਆਵਾਜ਼ ਵੱਲ ਧਿਆਨ ਦਵਾਇਆ ਸੀਗਾ ਤੇ ਮੈਨੂੰ ਲੱਗਦਾ ਹਰਪ੍ਰੀਤ ਜੀ ਆਵਾਜ਼ ਦੀ ਸਮੱਸਿਆ ਬਿਲਕੁਲ ਹੁਣ ਠੀਕ ਹੋ ਗਈ ਹੋਣੀ ਆ ਤੇ ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਾਡੇ ਸਾਥੀ ਪ੍ਰੈਜ਼ੈਂਟਰ ਜਿਨ੍ਹਾਂ ਨੂੰ ਤੁਸੀਂ ਲਹਿਰਾਂ ਪ੍ਰੋਗਰਾਮ ਤੋਂ ਪਹਿਲਾਂ ਅਕਸਰ ਸੁਣਦੇ ਹੋ ਜਿਹੜਾ ਸਾਡਾ ਪ੍ਰੋਗਰਾਮ ਗੁਰਬਾਣੀ ਵਿਚਾਰ ਆਉਂਦਾ ਹੈ ਉਹਦੇ ਵਿਚ ਤੇ ਹੁਣ ਉਹਨਾਂ ਨੇ ਵੱਡੇ ਤੜਕੇ ਸਾਡੇ ਨਾਲ ਸਾਂਝ ਪਾਈ ਹੈ ਪ੍ਰੋਗਰਾਮ ਲਹਿਰਾਂ ਦੇ ਵਿਚ ਤੇ ਕੁਛ ਸਤਰਾਂ ਜਿਹੜੀਆਂ ਜੀ ਉਹ ਵੀ ਉਹਨਾਂ ਨੇ ਭੇਜੀਆਂ ਨੇ ਬਾਬਾ ਨਜ਼ਮੀ ਦੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅੱਖਰਾਂ ਵਿਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਅੱਖਰਾਂ ਵਿਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਝੱਖੜਾਂ ਦੇ ਵਿਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ ਧੂੜਾਂ ਨਾਲ ਕਦੇ ਨਹੀਂ ਮਰਨਾ ਸ਼ੀਸ਼ੇ ਦੇ ਲਿਸ਼ਕਾਰੀ ਨੇ ਧੂੜਾਂ ਨਾਲ ਕਦੇ ਨਹੀਂ ਮਰਨਾ ਸ਼ੀਸ਼ੇ ਦੇ ਲਿਸ਼ਕਾਰੀ ਨੇ ਜਿੰਨੀ ਮਰਜ਼ੀ ਤਿੱਖੀ ਬੋਲੇ ਉਰਦੂ ਬਾਲ ਪੰਜਾਬੀ ਦਾ ਜਿੰਨੀ ਮਰਜ਼ੀ ਤਿੱਖੀ ਬੋਲੇ ਉਰਦੂ ਬਾਲ ਪੰਜਾਬੀ ਦਾ ਲੋਕੀ ਮੰਗ ਮੰਗਾ ਕੇ ਆਪਣਾ ਬੋਹਲ ਬਣਾ ਕੇ ਬਹਿ ਗਏ ਨੇ ਅਸਾਂ ਤੇ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ ਜਿਹੜੇ ਆਖਣ ਵਿਚ ਪੰਜਾਬੀ ਵਹਿਸਤ ਨਹੀਂ ਤਹਿਜ਼ੀਬ ਨਹੀਂ ਜਿਹੜੇ ਆਖਣ ਵਿਚ ਪੰਜਾਬੀ ਵਹਿਸਤ ਨਹੀਂ ਤਹਿਜ਼ੀਬ ਨਹੀਂ ਪੜ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਪੜ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਤਨ ਦਾ ਮਾਸ ਖਵਾ ਦਿੰਦਾ ਏ ਤਨ ਦਾ ਮਾਸ ਖਵਾ ਦਿੰਦਾ ਏ ਜਿਹੜਾ ਇਹਨੂੰ ਪਿਆਰ ਕਰੇ ਕੋਈ ਵੀ ਜ਼ਬਰਾ ਕਰ ਨਹੀਂ ਸਕਦਾ ਵਿੰਗਾ ਵਾਲ ਪੰਜਾਬੀ ਦਾ ਮਾਂ ਬੋਲੀ ਦੀ ਘਰ ਵਿਚ ਇੱਜ਼ਤ ਕੰਮੀ ਜਿੰਨੀ ਵੇਖ ਰਿਹਾ ਮਾਂ ਬੋਲੀ ਦੀ ਘਰ ਵਿਚ ਇੱਜ਼ਤ ਕੰਮੀ ਜਿੰਨੀ ਵੇਖ ਰਿਹਾ ਦੇਸ ਪਰਾਏ ਕੀ ਹੋਵੇਗਾ ਖੋਰੇ ਹਾਲ ਪੰਜਾਬੀ ਦਾ ਗਰਜ਼ਾਂ ਵਾਲੀ ਜੋਕ ਨੇ ਸਾਡੇ ਮਗਰੋਂ ਜਦ ਤੱਕ ਲੈਣਾ ਨਹੀਂ ਗਰਜ਼ਾਂ ਵਾਲੀ ਜੋਕ ਨੇ ਸਾਡੇ ਮਗਰੋਂ ਜਦ ਤੱਕ ਲੈਣਾ ਨਹੀਂ ਉਹਨਾਂ ਚਿਰ ਤੇ ਹੋ ਨਹੀਂ ਸਕਦਾ ਹੱਕ ਬਹਾਲ ਪੰਜਾਬੀ ਦਾ ਹੱਥ ਹਜ਼ਾਰਾਂ ਵੱਧ ਕੇ ਬਾਬਾ ਘੁੱਟ ਦਿੰਦੇ ਨੇ ਮੇਰਾ ਮੂੰਹ ਹੱਥ ਹਜ਼ਾਰਾਂ ਵੱਧ ਕੇ ਬਾਬਾ ਘੁੱਟ ਦਿੰਦੇ ਨੇ ਮੇਰਾ ਮੂੰਹ ਪਰਿਆਂ ਦੇ ਵਿਚ ਜਦ ਵੀ ਚੁੱਕਣਾ ਕੋਈ ਸਵਾਲ ਪੰਜਾਬੀ ਦਾ ਪਰਿਆਂ ਦੇ ਵਿਚ ਜਦ ਵੀ ਚੁੱਕਣਾ ਕੋਈ ਸਵਾਲ ਪੰਜਾਬੀ ਦਾ ਭਾਜੀ ਵਾਹ ਵੀ ਇੱਕ ਚੀਜ਼ ਇੱਕ ਪੀੜ ਫਿਰ ਇੱਕ ਸ਼ਾਇਰ ਦੀ ਹਨਾ ਤੇ ਇਹ ਵੀ ਭਲੀ ਭਾਂਤ ਦੇਖੋ ਜ਼ਾਹਿਰ ਹੈ ਕਿ ਅੱਜ ਦੀ ਨਹੀਂ ਹੈ ਇਹ ਸਮੱਸਿਆ ਇਹਦਾ ਮਤਲਬ ਇਹੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਉਸ ਦਾ ਬਣਦਾ ਜਿਹੜਾ ਸਤਿਕਾਰ ਆ ਉਹ ਅਸਲ ਦੇ ਵਿਚ ਕਦੇ ਦਿੱਤਾ ਹੀ ਨਹੀਂ ਹੈ ਆਪਣੀ ਮਾਂ ਬੋਲੀ ਪੰਜਾਬੀ ਦੀ ਜਦੋਂ ਗੱਲ ਆਉਂਦੀ ਹੈ ਜਿਵੇਂ ਬਾਬਾ ਨਜ਼ਮੀ ਹੋਰਾਂ ਨੇ ਵੀ ਆਪਣੀਆਂ ਸਤਰਾਂ ਦੇ ਵਿਚ ਇਹੀ ਜ਼ਿਕਰ ਕੀਤਾ ਜੀ ਕਿ ਦੇਸ਼ ਪਰਾਏ ਤਾਂ ਪਤਾ ਨੀ ਕੀ ਹਾਲ ਹੋਣਾ ਮਾਂ ਬੋਲੀ ਦੀ ਘਰ ਵਿਚ ਇੱਜ਼ਤ ਕੰਮੀ ਜਿੰਨੀ ਵੇਖ ਰਿਹਾ ਹਨਾ ਸੋ ਜੇ ਘਰ ਦੇ ਵਿਚ ਹੀ ਉਹਨੂੰ ਬਣਦਾ ਸਤਿਕਾਰ ਨਹੀਂ ਮਿਲ ਰਿਹਾ ਤੇ ਬਾਹਰ ਵਾਲੇ ਜਿਹੜੇ ਆ ਉਹ ਕਿੰਨਾ ਕੁ ਸਤਿਕਾਰ ਦੇਣਗੇ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਪੰਜਾਬ ਦੇ ਵਿਚ ਜੇ ਅਸੀਂ ਦੇਖੀਏ ਜੇ ਅਸੀਂ ਗੱਲ ਕਰੀਏ ਤਾਂ ਆਮ ਤੌਰ ਤੇ ਕਿਹਾ ਜਾਂਦਾ ਕਿ ਸਰਕਾਰਾਂ ਵੱਲੋਂ ਜਿਹੜਾ ਇੱਕ ਇਹੋ ਜਿਹੀਆਂ ਨੀਤੀਆਂ ਇਹੋ ਜਿਹੇ ਕਾਨੂੰਨ ਜਿਹੜੇ ਆ ਜੀ ਉਹ ਬਣਾਏ ਗਏ ਆ ਕਿ ਜਿਹੜੀ ਪੰਜਾਬੀ ਬੋਲੀ ਆ ਉਹਨਾਂ ਨੂੰ ਦਫਤਰਾਂ ਦੇ ਵਿਚ ਜਾਂ ਸਰਕਾਰੀ ਤੌਰ ਦੇ ਉੱਤੇ ਜਿਹੜੀ ਮਾਨਤਾ ਆ ਉਹ ਉਸ ਹੱਦ ਤੱਕ ਦਵਾਈ ਗਈ ਆ ਰੁਤਬਾ ਦਵਾਇਆ ਗਿਆ ਪਰ ਅਸਲ ਦੇ ਵਿਚ ਜੇ ਸੱਚਾਈ ਦੇਖੀਏ ਤਾਂ ਜਿਹੜੀ ਸੱਚਾਈ ਆ ਉਹ ਇਸ ਤੋਂ ਬਿਲਕੁਲ ਉਲਟ ਆ ਤੇ ਕੱਲ ਹੀ ਜਿਹੜਾ ਮੈਂ ਇੱਕ ਲੇਖ ਸੀ ਉਹ ਸਾਂਝਾ ਕਰ ਰਹੀ ਸੀ ਤੁਹਾਡੇ ਨਾਲ ਜਿਹਦੇ ਵਿਚ ਇੱਕ ਸਾਹਿਤਕਾਰ ਨੇ ਇੱਕ ਚਿੰਤਕ ਨੇ ਜਿਨ੍ਹਾਂ ਨੇ ਚਿੰਤਾ ਜਤਾਈ ਸੀਗੀ ਕਿ ਸਰਕਾਰਾਂ ਦਾ ਇਸ ਪੱਖ ਵੱਲ ਕੋਈ ਧਿਆਨ ਨਹੀਂ ਹੈ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਪਿਛਲੇ ਦਿਨਾਂ ਦੇ ਵਿੱਚ ਪ੍ਰਚਾਰ ਦੌਰਾਨ ਵੀ ਦੇਖੀਆਂ ਗਈਆਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਸੱਤਾ ਜਿਹੜੀ ਉਹ ਹਥਿਆਉਣੀ ਆ ਉਹ ਸੱਤਾ ਹਥਿਆਉਣ ਵਾਲਿਆਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਦੇ ਲਈ ਵਿਸ਼ੇਸ਼ ਜਿਹੜੇ ਉਪਰਾਲੇ ਕਿਸੇ ਵੀ ਪਾਰਟੀ ਵੱਲੋਂ ਕੋਈ ਨਹੀਂ ਕੀਤੇ ਗਏ ਸੀਗੇ ਜਾਂ ਫਿਰ ਉਹਨਾਂ ਦੇ ਏਜੰਡੇ ਦੇ ਵਿੱਚ ਕਿਤੇ ਨਾ ਕਿਤੇ ਇਸ ਨੂੰ ਅਣਗੌਲਿਆਂ ਕੀਤਾ ਗਿਆ ਸੀਗਾ। ਸੋ ਇਹ ਆਪਣੀ ਬੋਲੀ ਦੇ ਨਾਲ ਜਿਹੜਾ ਅਵੇਸਲਾ ਪਾਨਿਆ ਆਪਣੀ ਮਾਂ ਬੋਲੀ ਨੂੰ ਅਣਗੌਲਿਆਂ ਕਰਨ ਦੀ ਜਿਹੜੀ ਇਹ ਨੀਤੀ ਆ ਇਹ ਕਿੰਨੀ ਦੇਰ ਤੱਕ ਅਸੀਂ ਇਸੇ ਤਰ੍ਹਾਂ ਇਸ ਨੂੰ ਝੱਲਦੇ ਰਵਾਂਗੇ ਕਿਉਂਕਿ ਜਦੋਂ ਤੱਕ ਅਸੀਂ ਖੁਦ ਆਪ ਆਪਣੇ ਫਰਜ਼ ਨਹੀਂ ਨਾ ਪਛਾਣਦੇ ਤੇ ਸਰਕਾਰਾਂ ਜਿਹੜੀਆਂ ਜੀ ਜਾਂ ਫਿਰ ਕਾਨੂੰਨ ਜਿਹੜੇ ਆ ਉਹ ਵੀ ਕੁਛ ਨਹੀਂ ਕਰ ਸਕਣੇ। ਕਾਨੂੰਨ ਵੀ ਜਦੋਂ ਤੱਕ ਅਸੀਂ ਖੁਦ ਆਪ ਉਹਨਾਂ ਨੂੰ ਮੰਨਣਾ ਸ਼ੁਰੂ ਨਹੀਂ ਕਰਦੇ। ਅਸੀਂ ਆਪਣੇ ਘਰਾਂ ਦੇ ਵਿੱਚ ਗੱਲ ਕਰੀਏ ਆਪਣੇ ਪਰਿਵਾਰਾਂ ਦੇ ਵਿੱਚ ਗੱਲ ਕਰੀਏ ਤਾਂ ਜਦੋਂ ਬੱਚੇ ਕਾਨਵੈਂਟ ਸਕੂਲ ਜਾਂਦੇ ਸਾਨੂੰ ਇਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਉਹਨਾਂ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਆ ਜਾਵੇ ਅੰਗਰੇਜ਼ੀ ਚੰਗੀ ਤਰ੍ਹਾਂ ਆ ਜਾਵੇ ਹਨਾ। ਸੋ ਮਾਪੇ ਜਿਹੜੇ ਉਹ ਘਰ ਚ ਵੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਨਾਲ ਸਿਰਫ ਅੰਗਰੇਜ਼ੀ ਦੇ ਵਿੱਚ ਹੀ ਗੱਲ ਕਰੀਏ ਤਾਂ ਕਿ ਉਹਨਾਂ ਨੂੰ ਸਕੂਲ ਦੇ ਵਿੱਚ ਜਾ ਕੇ ਹੀਣੇ ਨਾ ਹੋਣਾ ਪਵੇ ਤੇ ਉਹਨਾਂ ਦੇ ਵਿੱਚ ਜੇ ਇਨਫੀਰੀਅਰਟੀ ਕੰਪਲੈਕਸ ਨਾ ਆ ਜਾਵੇ ਘਟੀਆ ਪਾਉਣ ਦਾ ਅਹਿਸਾਸ ਨਾ ਆ ਜਾਵੇ ਉਹ ਕਿਤੇ ਕਲਾਸ ਦੇ ਵਿੱਚ ਦੁਰਕਾਰੀ ਨਾ ਜਾਣ। ਸੋ ਇਹ ਜਿਹੜੀਆਂ ਸਾਡੀਆਂ ਬਹੁਤ ਛੋਟੀਆਂ ਛੋਟੀਆਂ ਚਿੰਤਾਵਾਂ ਆ ਕਿਉਂਕਿ ਜਦੋਂ ਜਿਹੜੇ ਬੱਚੇ ਆ ਉਹਨਾਂ ਨੂੰ ਅਸੀਂ ਮੁੱਢ ਤੋਂ ਤਿਆਰ ਕਰਨਾ ਤੇ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਦੀਆਂ ਵੀ ਕਦਰਾਂ ਕੀਮਤਾਂ ਦੇਣੀਆਂ ਜਿਸ ਤਰ੍ਹਾਂ ਦੀਆਂ ਵੈਲਿਊਜ਼ ਅਸੀਂ ਉਹਨਾਂ ਨੂੰ ਦੇਣੀਆਂ ਓਦਾਂ ਦੀਆਂ ਕਦਰਾਂ ਕੀਮਤਾਂ ਦੇ ਨਾਲ ਹੀ ਉਹਨਾਂ ਨੇ ਵਧਣਾ ਓਦਾਂ ਦੀਆਂ ਕਦਰਾਂ ਕੀਮਤਾਂ ਦੇ ਨਾਲ ਹੀ ਪਾਲਣਾ। ਸੋ ਬਹੁਤ ਵੱਡੀ ਚਿੰਤਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਲਈ ਬਣਦੀ ਜਾ ਰਹੀ ਹੈ। ਅਸੀਂ ਬਾਕੀ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਨਾਲ ਨਾਲ ਸ਼ਾਮਲ ਕਰਦੇ ਜਾਈਏ। ਜਿਹੜੀ ਗੱਲਬਾਤ ਆ ਅੱਜ ਇਹਦੇ ਉੱਪਰ ਆਪਾਂ ਖੁੱਲੀ ਜਿਹੜੀ ਉਹ ਕਰਨੀ ਆ ਤੇ ਸਾਡੇ ਕੋਲ ਜਿਹੜਾ ਅੱਜ ਦਾ ਸਾਰਾ ਸਮਾਂ ਹੀ ਹੈ ਪ੍ਰੋਗਰਾਮ ਦੇ ਵਿੱਚ ਅੱਜ ਇਸ ਗੱਲਬਾਤ ਦੇ ਲਈ ਆਪਾਂ ਰੱਖਿਆ ਜੀ। ਤੇ ਅੱਗੇ ਸਾਡੇ ਨਾਲ ਮਨੀ ਸਿੰਘ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਅਮਰਦੀਪ ਜੀ ਦੇ ਹਰਮਨ ਰੇਡੀਓ ਦੀ ਸਾਰੀ ਫੈਮਿਲੀ ਨੂੰ ਜੀ। ਕਹਿੰਦੇ ਆਪ ਸਭ ਨੂੰ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਤੇ ਪੰਜਾਬੀ ਮਾਂ ਬੋਲੀ ਤੇ ਸਭਿਆਚਾਰ ਦਾ ਇੱਕ ਪਹਿਲੂ ਇਹ ਵੀ ਹੈ ਕਹਿੰਦੇ ਨਜ਼ਰ ਕਰਨਾ ਅਮਰਦੀਪ ਜੀ। ਰਸਤੇ ਚ ਜਦੋਂ ਕਿਸੇ ਕੁੜੀ ਨੂੰ ਕੋਈ ਮੁੰਡਾ ਪੁਰਜਾ ਜਾਂ ਕਿੰਨੀ ਘੈਂਟ ਇਹ ਕਹਿ ਕੇ ਛੇੜਦਾ ਤਾਂ ਕੁੜੀਆਂ ਝੱਟ ਕਹਿ ਦਿੰਦੀਆਂ ਨੇ ਤੇਰੇ ਘਰ ਮਾਂ ਭੈਣ ਹੈ ਨੀ ਜਾਂ ਹੁਣ ਤੂੰ ਜੁੱਤੀਆਂ ਖਾਣੀਆਂ ਨੇ। ਕਈ ਵਾਰ ਤਾਂ ਥੋੜਾ ਬਹੁਤਾ ਪ੍ਰਸ਼ਾਦ ਮਿਲ ਵੀ ਜਾਂਦਾ ਪਰ ਅੱਜ ਕੱਲ ਤਾਂ ਕੁੜੀਆਂ ਆਪਣੇ ਆਪ ਨੂੰ ਖੁਦ ਇਹਨਾਂ ਨਾਵਾਂ ਤੋਂ ਬੁਲਵਾ ਰਹੀਆਂ ਨੇ। ਅਖੇ ਘੈਂਟ ਜੱਟੀ ਐਂਡ ਜੱਟੀ ਐਂਡਲੈਸ ਕੈਮ ਕੋਰ ਖਰਾ ਪੀਸ ਤੇਰੀ ਜਾਨ ਪਤਲੋ ਮਜਾਜਾ ਪੱਟੀ ਘੈਂਟ ਪੰਜਾਬਣ ਨੇਰੀ ਅੱਗ ਤੇ ਹੋਰ ਪਤਾ ਨੀ ਕਿੰਨੇ ਕ ਨੇ ਇਹਨਾਂ ਦੇ ਸਟੇਟਸ ਵੀ ਵੇਖਣ ਵਾਲੇ ਹੁੰਦੇ ਆ ਜੀ। ਕਹਿੰਦੇ ਮੇਰੇ ਵਰਗੀ ਮਿਲਜੂ ਤੈਨੂੰ ਇਹ ਵੀ ਤੇਰਾ ਵਹਿਮ ਆ ਇੱਕੋ ਪੀਸ ਬਣਾਇਆ ਰੱਬ ਨੇ ਉਹ ਵੀ ਪੂਰੀ ਕਾਇਮ ਹੈ। ਹੁਣ ਇੱਥੇ ਕਹਿੰਦੇ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਤਾਂ ਤੁਸੀਂ ਖੁਦ ਆਪਣੇ ਆਪ ਨੂੰ ਪੀਸ ਕਹਿ ਰਹੀਆਂ ਹੋ ਤੇ ਜਦੋਂ ਕੋਈ ਰਾਹ ਜਾਂਦਾ ਮੁੰਡਾ ਤੁਹਾਨੂੰ ਇਹ ਕਹਿ ਕੇ ਬੁਲਾਉਂਦਾ ਤਾਂ ਤੁਸੀਂ ਸਿਰ ਪਾੜਨ ਤੱਕ ਜਾਂਦੀਆਂ। ਅਸਲ ਵਿੱਚ ਤੁਸੀਂ ਜੋ ਆਪਣੇ ਪ੍ਰਤੀ ਇਹੋ ਜਿਹੀ ਸੋਚ ਮੁੰਡਿਆਂ ਵਿੱਚ ਖੁਦ ਕ੍ਰੀਏਟ ਕਰ ਰਹੀਆਂ ਹੋ ਇਹ ਉਸੇ ਦਾ ਹੀ ਨਤੀਜਾ। ਇਹ ਜੋ ਸਭ ਕੁੜੀਆਂ ਨਾਲ ਛੇੜਛਾੜ ਤੋਂ ਲੈ ਕੇ ਤੇਜ਼ਾਬ ਤੱਕ ਦੇ ਹਾਦਸੇ ਹੋ ਰਹੇ ਨੇ ਹੋ ਸਕਦਾ ਕਈ ਕੁੜੀਆਂ ਨੂੰ ਮੇਰੀ ਇਹ ਪੋਸਟ ਨਾ ਵਧੀਆ ਲੱਗੇ ਕਿਉਂਕਿ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਮੈਂ ਸਭ ਨੂੰ ਇਨਕਲੂਡ ਕਰ ਰਿਹਾ ਪਰ ਇੱਕ ਗੰਦੀ ਮੱਛਲੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ। ਬਿਲਕੁਲ ਮਨੀ ਜੀ, ਅੱਜ ਮਾਂ ਬੋਲੀ ਤੇ ਸੱਭਿਆਚਾਰ ਨੂੰ ਸਮਰਪਿਤ ਤੇ ਤੁਸੀਂ ਇੱਕ ਇਹ ਚਿੰਤਾ ਜਿਹੜੀ ਆ ਉਹ ਜਤਾਈ ਆ ਹਨਾ। ਤੇ ਇਹ ਵੀ ਇੱਕ ਸੱਚ ਆ ਜਿਸ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ। ਸੋ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਵਿੱਚ ਅਸਲ ਦੇ ਵਿੱਚ ਅਸੀਂ ਕਿਹੋ ਜਿਹੇ ਸੰਸਕਾਰ ਜਿਹੜੇ ਆ ਉਹ ਭਰ ਰਹੇ ਹਾਂ, ਉਹਨਾਂ ਨੂੰ ਕਿਹੋ ਜਿਹੀਆਂ ਅਸੀਂ ਕਦਰਾਂ ਕੀਮਤਾਂ ਉਹ ਦੇ ਰਹੇ ਹਾਂ, ਕੀ ਸਿਖਾ ਰਹੇ ਹਾਂ ਅਸਲ ਦੇ ਵਿੱਚ, ਇਹਦੇ ਤੇ ਵੀ ਬਹੁਤ ਕੁਛ ਨਿਰਭਰ ਕਰਦਾ। ਸਾਡੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਸੰਸਕਾਰ ਜਿਹੜੇ ਆ ਉਹ ਲੈ ਕੇ ਚੱਲਦੇ ਹਾਂ। ਸੋ ਬਹੁਤੀ ਵਾਰੀ ਦੇਖਣ ਦੇ ਵਿੱਚ ਇਹ ਆਉਂਦਾ ਕਿ ਕਈ ਪਰਿਵਾਰਾਂ ਦੇ ਵਿੱਚ ਭਾਵੇਂ ਇਸ ਗੱਲ ਨੂੰ ਸ਼ੁਗਲ ਹੀ ਕਿਹਾ ਜਾਂਦਾ। ਛੋਟੇ ਬੱਚੇ ਜਿਹੜੇ ਆ ਜਦੋਂ ਉਹਨਾਂ ਦੇ ਮੂੰਹ ਤੋਂ ਕੋਈ ਗਾਲ ਜਿਹੜੀ ਨਿਕਲਦੀ ਆ ਤੇ ਬੜੀ ਜਿਹੜੇ ਆਲੇ ਦੁਆਲੇ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਬੜੇ ਖੁਸ਼ ਹੁੰਦੇ, ਬਾਰ ਬਾਰ ਉਹੀ ਚੀਜ਼ ਉਹਨਾਂ ਤੋਂ ਬੁਲਵਾ ਕੇ ਦੇਖਣਾ ਚਾਹੁੰਦੇ ਛੋਟੇ ਬੱਚੇ ਤੋਂ। ਅਸਲ ਦੇ ਵਿੱਚ ਜੇ ਤੁਸੀਂ ਇਹੋ ਜਿਹੀਆਂ ਜਿਹੜੀਆਂ ਕਦਰਾਂ ਕੀਮਤਾਂ ਭਰ ਰਹੇ ਹੋ, ਜੇ ਇਹ ਤੁਸੀਂ ਕਹਿੰਦੇ ਆ ਕਿ ਸਾਡੇ ਸੰਸਕਾਰ ਆ, ਤਾਂ ਫੇਰ ਮੈਨੂੰ ਲੱਗਦਾ ਹੁੰਦਾ ਕਿ ਇਸ ਤੋਂ ਵੱਡੀ ਨਮੋਸ਼ੀ ਕੋਈ ਨਹੀਂ ਆ, ਹਨਾ। ਸੋ ਸ਼ੁਰੂਆਤ ਤੋਂ ਹੀ ਜੋ ਤੁਸੀਂ ਜਿਸ ਤਰ੍ਹਾਂ ਦਾ ਵੀ ਮਾਹੌਲ, ਜਿਸ ਤਰ੍ਹਾਂ ਦੇ ਜਿਹੜੇ ਸੰਸਕਾਰ ਆ ਉਹ ਬੱਚਿਆਂ ਦੇ ਵਿੱਚ ਭਰੋਗੇ, ਉਸੇ ਤਰ੍ਹਾਂ ਦੀ ਹੀ ਜਿਹੜੀ ਸੋਚ ਆ ਉਹਨਾਂ ਦੀ ਬਣਦੀ ਜਾਵੇਗੀ। ਸੋ ਇੱਥੇ ਚਿੰਤਾ ਜਤਾਉਣੀ ਤੁਹਾਡੀ ਬਿਲਕੁਲ ਜਾਇਜ਼ ਆ ਕਿ ਜੇਕਰ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਸਾਡੀਆਂ ਕੁੜੀਆਂ ਨੇ ਮੁਟਿਆਰਾਂ ਨੇ, ਹਨਾ, ਜੇ ਉਹ ਆਪ ਇਹੋ ਜਿਹੇ ਜਿਹੜੇ ਸ਼ਬਦ ਆ ਉਹ ਆਪਣੇ ਲਈ ਵਰਤਣ ਤੋਂ ਝਿਜਕਦੀਆਂ ਨਹੀਂ, ਤਾਂ ਉਹ ਦੂਸਰੇ ਨੂੰ ਤਾਂ ਬਿਲਕੁਲ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੀਆਂ। ਤੇ ਜੇਕਰ ਜੇ ਉਹ ਆਪ ਇਹੋ ਜਿਹੇ ਸ਼ਬਦ ਵਰਤ ਰਹੀਆਂ ਤੇ ਜੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਇਹਦੇ ਉੱਤੇ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਆ, ਕਿਸੇ ਨੂੰ ਕੋਈ ਆਪੱਤੀ ਨਹੀਂ ਆ, ਤਾਂ ਫੇਰ ਮੈਨੂੰ ਲੱਗਦਾ ਕਿ ਸੱਭਿਆਚਾਰ ਦਾ ਜਿਹੜਾ ਪਤਨ ਆ ਉਹ ਬਹੁਤ ਨੇੜੇ ਹੁੰਦਾ। ਜਦੋਂ ਸਾਨੂੰ ਕਿਸੇ ਵੀ ਬੁਰੀ ਗੱਲ ਜਾਂ ਕਿਸੇ ਵੀ ਘਟੀਆ ਗੱਲ ਦਾ ਜਿਹੜਾ ਸੰਕੇਤ ਆ ਉਹ ਮਹਿਸੂਸ ਨਹੀਂ ਹੁੰਦਾ। ਸੋ ਮੈਨੂੰ ਲੱਗਦਾ ਕਿ ਅੱਜ ਮਾਂ ਬੋਲੀ ਦਿਹਾੜੇ ਦੇ ਮੌਕੇ ਤੇ ਇਹ ਵੀ ਚਿੰਤਾ ਕਰਨੀ ਬਣਦੀ ਆ ਕਿ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਬਹੁਤ ਹੀ ਖੂਬਸੂਰਤ ਆ, ਜਦਕਿ ਅਸੀਂ ਹਮੇਸ਼ਾ ਕਹਿੰਦੇ ਆ ਕਿ ਸਾਡੀ ਜਿਹੜੀ ਬੋਲੀ ਆ ਉਹ ਅੱਖੜ ਆ। ਨਹੀਂ, ਸਾਡੀ ਬੋਲੀ ਦੇ ਵਿੱਚ ਜਿਵੇਂ ਆਪਾਂ ਸਤਰਾਂ ਦੇ ਵਿੱਚ ਗੱਲ ਕਰ ਰਹੇ ਸੀ, ਕਵਿਤਾ ਦੇ ਵਿੱਚ ਗੱਲ ਕਰ ਰਹੇ ਸੀ ਕਿ ਵਾਰਸ ਬੁੱਲਾ ਜਿਹੜਾ ਜੀ, ਬੁੱਲੇ ਸ਼ਾਹ ਦੀਆਂ ਕਾਫੀਆਂ ਲਿਖੀਆਂ ਗਈਆਂ, ਗੁਰਬਾਣੀ ਲਿਖੀ ਗਈ ਹੈ, ਬਾਬਾ ਫਰੀਦ ਦੀ ਬਾਣੀ ਲਿਖੀ ਗਈ ਹੈ। ਸੋ ਉਹ ਪੰਜਾਬੀ ਬੋਲੀ ਦੇ ਵਿੱਚ ਲਿਖੀ ਗਈ ਆ, ਪਰ ਜਿੱਥੋਂ ਅਸੀਂ ਬਹੁਤ ਕੁਛ ਸਿੱਖਣਾ, ਦੂਜੇ ਪਾਸੇ ਜਿੱਥੇ ਗੱਲ ਇਹੋ ਜਿਹੇ ਸ਼ਬਦਾਂ ਦੀ ਆ ਜਾਂਦੀ ਆ, ਤਾਂ ਫੇਰ ਇਹ ਜਿਹੜੇ ਸ਼ਬਦ ਆ ਇਹੋ ਹੀ ਨਿਗਾਰ ਵੱਲ ਲੈ ਕੇ ਜਾ ਰਹੇ ਆ, ਇਹੋ ਹੀ ਪਤਨ ਵੱਲ ਲੈ ਕੇ ਜਾ ਰਹੇ ਆ, ਤੇ ਇੱਥੋਂ ਹੀ ਚਿੰਤਾ ਕਰਨੀ ਬਣਦੀ ਆ, ਇੱਥੇ ਹੀ ਸਾਨੂੰ ਆਪਣੇ ਫਰਜ਼ ਪਛਾਣਨ ਦੀ ਲੋੜ ਹੈ। ਜੇਕਰ ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ ਜਿਹੜੀਆਂ ਜੋ ਪ੍ਰੋਗਰਾਮ ਸੁਣ ਰਹੀਆਂ ਨੇ, ਤਾਂ ਜ਼ਰੂਰ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਜੇਕਰ ਅਸੀਂ ਸਮਝਦੇ ਹਾਂ ਅਸੀਂ ਗਲਤ ਹਾਂ, ਸਮਝਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤੀ ਵਾਰ ਤਾਂ ਅਸੀਂ ਇਹ ਸਮਝਣਾ ਹੀ ਨਹੀਂ ਚਾਹੁੰਦੇ ਕਿ ਅਸੀਂ ਕਿੱਥੇ ਗਲਤ ਹਾਂ। ਸੋ ਮਨੀ, ਤੁਸੀਂ ਬਹੁਤ ਹੀ ਵਧੀਆ ਜਿਹੜੀ ਇਹ ਚਿੰਤਾ ਆ ਸਾਡੇ ਨਾਲ ਜਤਾਈ ਆ, ਸਾਂਝੀ ਕੀਤੀ ਆ, ਤੇ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਆਪਾਂ ਜਿਹੜੀਆਂ ਗੱਲਾਂ ਬਾਤਾਂ ਚ ਕਾਲਜ ਦੇ ਨਾਲ ਵੀ ਕਰਾਂਗੇ, ਤੇ ਪੰਜਾਬੀ ਮਾਂ ਬੋਲੀ ਦੇ ਉੱਤੇ ਜਿਹੜੀ ਇਹ ਚਿੰਤਾ ਆ ਉਹ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਆਪਣੀ ਆਦਤ ਮੁਤਾਬਕ ਸਾਡੇ ਨਾਲ ਅੱਜ ਦਾ ਜਿਹੜਾ ਵਿਚਾਰ ਹੈ ਸਾਂਝਾ ਕੀਤਾ। ਬਹੁਤ ਹੀ ਸੋਹਣੀ ਨਾਲ ਤਸਵੀਰ ਭੇਜੀ ਆ ਜੀ, ਦੋਵਾਂ ਪਾਸੇ ਜੰਗਲ ਅਤੇ ਜੰਗਲ ਦੇ ਵਿੱਚੋਂ ਇੱਕ ਨਦੀ ਜਿਹੜੀ ਆ ਉਹ ਨਿਕਲ ਰਹੀ ਆ, ਤੇ ਦੂਰ ਜਿਹੜੀਆਂ ਸ਼ਹਿਰੀ ਇਮਾਰਤਾਂ ਜਿਹੜੀਆਂ ਉਹ ਬਹੁਤ ਦੂਰ ਦੇਖ ਰਹੀਆਂ, ਘਾਟੀਆਂ ਜਿਹੜੀਆਂ ਉਹ ਪਹਾੜੀ ਦੀਆਂ ਵੀ ਦੇਖ ਰਹੀਆਂ, ਤੇ ਬੱਦਲ ਜਿਹੜੇ ਆ ਉਹ ਉੱਪਰ ਉੱਪਰੋਂ ਜਿਵੇਂ ਥੱਲੇ ਉੱਤਰ ਆਏ ਹੋਣ, ਇਹੋ ਜਿਹਾ ਜਿਹੜਾ ਨਜ਼ਾਰਾ ਉਹ ਇਸ ਤਸਵੀਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਤੇ ਉਹਨਾਂ ਨੇ ਇੱਕ ਵਿਚਾਰ ਜਿਹੜਾ ਨਾਲ ਭੇਜਿਆ, ਕਹਿੰਦੇ ਗਲਤ ਲੋਕ, ਗਲਤ ਫੈਸਲੇ, ਗਲਤ ਰਸਤੇ ਜ਼ਿੰਦਗੀ ਚ ਹੋਣੇ ਚਾਹੀਦੇ ਨੇ। ਗਲਤ ਲੋਕ, ਗਲਤ ਫੈਸਲੇ, ਗਲਤ ਰਸਤੇ ਕਹਿੰਦੇ ਜ਼ਿੰਦਗੀ ਚ ਹੋਣੇ ਚਾਹੀਦੇ ਨੇ। ਜੋ ਸਹੀ ਲੋਕ ਸਹੀ ਫੈਸਲਿਆਂ ਸਹੀ ਰਸਤਿਆਂ ਦੀ ਪਹਿਚਾਣ ਕਰਨ ਦੀ ਤਾਕਤ ਦਿੰਦੇ ਨੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ। ਬਿਲਕੁਲ, ਕਈ ਵਾਰ ਹੁੰਦਾ ਕਿ ਜਦੋਂ ਅਸੀਂ ਗਲਤੀ ਕਰਦੇ ਹਾਂ ਸਾਨੂੰ ਅਹਿਸਾਸ ਹੀ ਉਦੋਂ ਹੁੰਦਾ, ਹਨਾ, ਜਦੋਂ ਤੱਕ ਸਾਨੂੰ ਉਹ ਅਹਿਸਾਸ ਨਹੀਂ ਹੁੰਦਾ ਉਦੋਂ ਤੱਕ ਮੈਨੂੰ ਲੱਗਦਾ ਕਿ ਕਈ ਵਾਰ ਆਪਾਂ ਗਲਤ ਤੇ ਗਲਤ ਗਲਤੀ ਤੇ ਗਲਤੀ ਕਰਦੇ ਹੀ ਜਾਂਦੇ ਹਾਂ। ਸੋ ਉਹ ਅਹਿਸਾਸ ਹੋਣਾ ਬਹੁਤ ਜ਼ਰੂਰ ਹੈ, ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਸਹੀ ਕਿਸ ਤਰ੍ਹਾਂ ਹੋਣਾ ਹੈ, ਹਨਾ। ਕਈ ਵਾਰ ਜ਼ਿੰਦਗੀ ਦੀਆਂ ਜਿਹੜੀਆਂ ਠੋਕਰਾਂ ਉਹੀ ਇਨਸਾਨ ਨੂੰ ਬਹੁਤ ਕੁਛ ਸਿਖਾ ਦਿੰਦੀਆਂ। ਸੋ ਇਸ ਤਰ੍ਹਾਂ ਜਿਹੜਾ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਦੀ ਪਹਿਚਾਣ ਹੁੰਦੀ ਹੈ, ਸਹੀ ਰਸਤਿਆਂ ਦੀ ਪਹਿਚਾਣ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਜਗਤਾਰ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ ਇਸ ਖੂਬਸੂਰਤ ਵਿਚਾਰ ਦੇ ਨਾਲ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਦਾਂ ਬਣੇ ਰਹੋ। ਨਰਿੰਦਰ ਰਠੌਰ ਹੁਰੀ ਵੀ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ। ਅਮਰਦੀਪ ਜੀ ਤੇ ਸਰੋਤਿਆਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਡੇ ਵੱਲ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਰਿੰਦਰ ਜੀ, ਤੁਹਾਨੂੰ ਵੀ ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਹੈਪੀ ਸੰਧੂ ਹੁਰੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ। ਮੈਨੂੰ ਲੱਗਦਾ ਹੈਪੀ ਤੁਸੀਂ ਅੱਜ ਪਹਿਲੀ ਵਾਰ ਮੰਗਲਵਾਰ ਵਾਲੇ ਪ੍ਰੋਗਰਾਮ ਚ ਸ਼ਾਮਲ ਹੋਏ ਹੋ, ਬਹੁਤ ਹੀ ਚੰਗਾ ਲੱਗ ਰਿਹਾ। ਪਹਿਲਾਂ ਤਾਂ ਬਹੁਤ ਹੀ ਤਹਿ ਦਿਲ ਤੋਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਪਾਂ ਸਵਾਗਤ ਕਰਦੇ ਹਾਂ। ਤੇ ਤੁਸੀਂ ਦੱਸਿਆ ਨੀ ਜੀ ਕਿੱਥੋਂ ਤੁਸੀਂ ਸ਼ਾਮਲ ਹੋਏ ਹੋ ਪ੍ਰੋਗਰਾਮ ਦੇ ਵਿੱਚ, ਜ਼ਰੂਰ ਦੱਸਿਓ। ਸਾਡੇ ਆਪਣੇ ਸ਼ਹਿਰ ਤੋਂ ਜਾਂ ਫਿਰ ਆਸਟ੍ਰੇਲੀਆ ਤੋਂ ਬਾਹਰੋਂ ਕਿਤੋਂ ਸ਼ਾਮਲ ਹੋਏ ਹੋ ਜ਼ਰੂਰ ਦੱਸਿਓ। ਤੇ ਇਹਨਾਂ ਨੇ ਵੀ ਕੁਛ 17 ਭੇਜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕਹਿੰਦੇ ਜੰਮਦੇ ਨੇ ਪੁੱਤ ਲੋਕੀ ਆਪਣੇ ਕੁੱਲ ਵਧਾਉਣ ਲਈ, ਮੈਂ ਕੈਸੇ ਪੁੱਤ ਜੰਮੇ ਆਪਣੇ ਵਾਲ ਪਟਾਉਣ ਲਈ। ਦੇਖ ਹਾਲਤ ਅੱਜ ਤੁਹਾਡੀ, ਮੇਰੀ ਅੱਖੀਓ ਵਹਿੰਦਾ ਨੀਰ, ਮੈਂ ਬੋਲੀ ਪੰਜਾਬ ਦੀ ਮੇਰੀ ਫਿਰੇ ਰੁੱਸੀ ਤਕਦੀਰ, ਆਪਣੇ ਹੀ ਅੱਜ ਪੁੱਤਾਂ ਹੱਥੋਂ ਹੋਵਾਂ ਲੀਰੋ ਲੀਰ। ਕਿਆ ਬਾਤ ਹੈ, ਮੈਨੂੰ ਲੱਗਦਾ ਕਿ ਜਿੰਨੀਆਂ ਵੀ ਅਸੀਂ ਕਵਿਤਾਵਾਂ ਪੜ੍ਹਦੇ ਹਾਂ, ਜਿੰਨਾ ਵੀ ਸਾਹਿਤ ਪੜ੍ਹਦੇ ਹਾਂ, ਸਾਡੇ ਸਾਹਿਤਕਾਰਾਂ ਦੀ ਜਿਹੜੀ ਚਿੰਤਾ ਆ, ਸਾਡੇ ਜਿਹੜੇ ਕਵੀਆਂ ਦੀ ਚਿੰਤਾ ਆ, ਉਹ ਬਿਲਕੁਲ ਜਾਇਜ਼ ਆ, ਸ਼ਿੱਦਤ ਦੇ ਨਾਲ ਅਸੀਂ ਉਹਨੂੰ ਮਹਿਸੂਸ ਕਰਦੇ ਹਾਂ। ਪਰ ਦੋਸਤੋ, ਜਿਹੜਾ ਪੰਜਾਬੀ ਮਾਂ ਬੋਲੀ ਦੇ ਲਈ ਜਿਹੜਾ ਸਤਿਕਾਰ ਆ ਜਾਂ ਜਿਹੜਾ ਮਾਣ ਆ, ਹਨਾ, ਜਿਹੜੇ ਫਰਜ਼ ਆ, ਉਹ ਸਿਰਫ ਸਾਹਿਤਕਾਰ ਜਾਂ ਚਿੰਤਕਾਂ ਦੇ ਨਹੀਂ ਆ, ਉਹ ਹਰ ਇਨਸਾਨ ਦੇ ਆ ਜਿਹੜਾ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ। ਤੇ ਜੇਕਰ ਅਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਨਹੀਂ ਦਿੰਦੇ, ਬਣਦਾ ਸਤਿਕਾਰ ਨਹੀਂ ਦਿੰਦੇ, ਤਾਂ ਮੈਨੂੰ ਲੱਗਦਾ ਕਿ ਫੇਰ ਤਾਂ ਜਿਹੜੀ ਮਾਂ ਦੇ ਨਾਲ ਵੀ ਜਿਹੜੀ ਸਾਂਝ ਆ ਉਹ ਸਾਡੀ ਝੂਠੀ ਹੁੰਦੀ ਹੈ, ਹਨਾ। ਮਾਂ ਨੇ ਸਾਨੂੰ ਜਨਮ ਦਿੱਤਾ ਹੁੰਦਾ ਤੇ ਜਨਮ ਦੇਣ ਤੋਂ ਬਾਅਦ ਇਹ ਜਿਹੜੀ ਮਾਂ ਬੋਲੀ ਆ ਉਹ ਉਸ ਮਾਂ ਦੇ ਜ਼ਰੀਏ ਹੀ ਸਾਡੇ ਤੱਕ ਪਹੁੰਚਦੀ ਹੈ, ਤੇ ਆਪਣੀ ਜ਼ੁਬਾਨ ਤੋਂ ਮੂੰਹ ਮੋੜਨ ਵਾਲਾ ਜਿਹੜਾ ਉਹ ਬਿਲਕੁਲ ਆਪਣੀ ਮਾਂ ਦੇ ਨਾਲ ਹੀ ਰੁੱਸਦਾ। ਤੇ ਮਾਂ ਬੋਲੀ ਤੋਂ ਜਦੋਂ ਅਸੀਂ ਇਨਕਾਰੀ ਹੋ ਜਾਂਦੇ ਹਾਂ ਤਾਂ ਸਾਡਾ ਜਿਹੜਾ ਪਤਨ ਆ ਉਹ ਕਾਫੀ ਨੇੜੇ ਹੁੰਦਾ। ਸੋ ਸੱਭਿਆਚਾਰ ਦਾ ਵੀ ਪਤਨ ਕਹਿੰਦੇ, ਜੇ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੇ ਹਾਂ ਤਾਂ ਫੇਰ ਸੱਭਿਆਚਾਰ ਦਾ ਜਿਹੜਾ ਪਤਨ ਆ ਉਹ ਵੀ ਕਿਤੇ ਨੇੜੇ ਹੀ ਤੇੜੇ ਹੁੰਦਾ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਮਾਂ ਬੋਲੀ ਦੇ ਨਾਲ ਬਣਦਾ ਜਿਹੜਾ ਪਿਆਰ, ਬਣਦੇ ਜਿਹੜੇ ਫਰਜ਼ ਸਤਿਕਾਰ ਜਿਹੜਾ ਉਹ ਵੀ ਅਸੀਂ ਦੇਈਏ। ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਇੱਕ ਵਾਰ ਫੇਰ ਤੋਂ ਜੁੜੇ ਆ ਤੇ ਆਵਾਜ਼ ਦੀ ਸਮੱਸਿਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਫੇਰ ਤੋਂ ਆ ਰਹੀ ਆ। ਹਰਪ੍ਰੀਤ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਵਾਜ਼ ਦੀ ਜਿਹੜੀ ਇਹ ਸਮੱਸਿਆ ਆ ਇਹਨੂੰ ਅਸੀਂ ਠੀਕ ਕਰੀਏ, ਤੇ ਇੱਕ ਗੀਤ ਵੀ ਅਸੀਂ ਆਪਣੇ ਸਰੋਤਿਆਂ ਨੂੰ ਸੁਣਾਉਣਾ ਤੇ ਆਪਾਂ ਗੀਤ ਵੀ ਸੁਣਾਉਣੇ ਆ। ਉਸ ਤੋਂ ਬਾਅਦ ਸਾਡੇ ਜਿਹੜੇ ਕੁਛ ਹੋਰ ਸਰੋਤੇ ਦੋਸਤ ਜਿਹੜੇ ਆ ਉਹ ਸਾਡੇ ਨਾਲ ਜੁੜੇ ਆ। ਜ਼ਾਹਿਦ ਹੋਰੀ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਸੁਖਵਿੰਦਰ ਸੌਂਥ ਹੋਰੀ ਈਮੇਲ ਦੇ ਜ਼ਰੀਏ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਤੇ ਹਰਦੇਵ ਸਿੰਘ ਹੋਰੀ ਵੀ ਨਿਊ ਸਾਊਥ ਵੇਲਸ ਤੋਂ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਆ। ਫਿਲਹਾਲ ਇੱਕ ਗੀਤ ਸੁਣ ਲੈਂਦੇ ਹਾਂ ਤੇ ਜੇ ਕੋਈ ਆਵਾਜ਼ ਦੀ ਸਮੱਸਿਆ ਉਹਦੇ ਦੌਰਾਨ ਅਸੀਂ ਠੀਕ ਕਰਦੇ ਹਾਂ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਚ। ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ।
ਬਦਲੇ ਬਦਲਈਆਂ ਰੀਤਾਂ ਤੇ ਰਵਾਜ ਬਦਲੇ ਹੋ ਰਾਜ ਬਦਲੀ ਤੱਕੀ ਤਾਜ ਬਦਲੇ ਬਦਲਈਆਂ ਰੀਤਾਂ ਤੇ ਰਵਾਜ ਬਦਲੇ ਮੈਂ ਹੁਣ ਤੱਕ ਬਦਲੀ ਰਾ ਹੁਣ ਤੱਕ ਬਦਲੀ ਰਾ ਮੈਂ ਹੁਣ ਤੱਕ ਬਦਲੀ ਰਾ ਭਾਵੇਂ ਭੁੱਲੀ ਜਾਏ ਜ਼ਮਾਨਾ ਮੈਂ ਪੰਜਾਬੀ ਬੋਲੀ ਆ ਤੇਰੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ ਮੈਂ ਤੇਰੀ ਬੋਲੀਆਂ ਮੈਂ ਤੇਰੀ ਬੋਲੀਆਂ ਮੈਂ ਪੰਜਾਬੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ ਮੈਂ ਵਿੱਚ ਸੰਤਾਲੀ ਦੇ ਗਈ ਸੀ ਦੋ ਹਿੱਸਿਆਂ ਵਿੱਚ ਵੰਡੀ ਇੱਕ ਵਕਤ ਸੀ ਐਸਾ ਵੇ ਜਦੋਂ ਮੇਰੀ ਦੁਨੀਆ ਵਿੱਚ ਸੀ ਝੰਡੀ ਮੈਂ ਵਿੱਚ ਸੰਤਾਲੀ ਦੇ ਗਈ ਦੋ ਹਿੱਸਿਆਂ ਵਿੱਚ ਵੰਡੀ ਇੱਕ ਭੋਲੀ ਹੋਣੀ ਰਾ ਹੋਣੇ ਦਾ ਲੱਗਿਆ ਸਾਡਾ ਇਹ ਹਰ ਜਾਨਾ लाठ ते छुरी चलाई छड़ी उड़े अड़े नू ए बी सी परदान बनाई जो दे जी मर गई मैं मेरी पेट ते छुरी चलाई छड़ी उड़े अड़े नू ए बी सी परदान बनाई कुख तो जम के अमड़ी नू जम के अमड़ी नू क्यों बेकदरा भुली जाना मैं तेरी बोलिया मैं तेरी बोलिया मैं पंजाबी बोलिया किते भुल ना जाई जवाना एक दिन मुड़ के ऐसा होना मेरा पहला बांगरा वे परचम दुनिया ते लहराना कश्मीर तू याद रखी एक दिन मुड़ के ऐसा होना मेरा पहला बांगरा वे परचम दुनिया ते लहराना शिव पात्र वर गया दा पात्र बर गया दा टंडियां बुकड़ बिच खजाना मेरी बुकड़ बिच खजाना मैं तेरी बोलिया मैं तेरी बोलिया मैं पंजाबी बोलिया किते भुल ना जाई जवाना
हरमन रेडियो ऑस्ट्रेलिया दे संग ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
ਜੀ ਦੋਸਤੋ ਜੈਜ਼ ਧਾਮੀ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਦੇਖੀ ਭੁੱਲ ਨਾ ਜਾਈ ਜਵਾਨਾ ਸੋ ਬਿਲਕੁਲ ਸਾਡਾ ਵੀ ਉਹੋ ਹੀ ਫਰਜ਼ ਹੈ ਕਿ ਇਸ ਮੰਚ ਤੋਂ ਕਿਉਂਕਿ ਹਰਮਨ ਰੇਡੀਓ ਜਿਹੜਾ ਜੀ ਉਹਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪ੍ਰੋਗਰਾਮ ਆ ਉਹ ਆਪਣੀ ਮਾਂ ਬੋਲੀ ਦੇ ਵਿੱਚ ਚੱਲਦੇ ਆ ਮਾਂ ਬੋਲੀ ਨੂੰ ਪੂਰੀ ਤਰ੍ਹਾਂ ਸਮਰਪਿਤ ਆ ਇਹ ਰੇਡੀਓ ਤੇ ਅਸੀਂ ਇਸ ਮੰਚ ਤੋਂ ਵੀ ਇਹੋ ਹੀ ਹੋਕਾ ਦਿੰਦੇ ਹਾਂ ਕਿ ਮਾਂ ਬੋਲੀ ਸਭਿਆਚਾਰ ਆਪਣਾ ਇਤਿਹਾਸ ਜਿਹੜਾ ਜੀ ਉਹ ਸਾਂਭਣਾ ਕਿਸੇ ਵੀ ਕੌਮ ਦੇ ਲਈ ਬਹੁਤ ਜ਼ਰੂਰੀ ਹੁੰਦਾ ਤੇ ਸਾਡੇ ਜਿਹੜੇ ਸਰੋਤੇ ਆ ਉਹ ਵੀ ਅੱਜ ਪ੍ਰੋਗਰਾਮ ਦੇ ਵਿੱਚ ਇਹਨਾਂ ਵਿਚਾਰਾਂ ਦੇ ਨਾਲ ਆਪਣਾ ਜਿਹੜਾ ਪੱਖ ਹੈ ਜੀ ਉਹ ਰੱਖ ਰਹੇ ਆ ਤੇ ਅੱਜ ਅਖਬਾਰ ਦੇ ਵਿੱਚ ਜੇ ਮੈਂ ਐਡੀਟੋਰੀਅਲ ਲਵਾਂ ਤੇ ਐਡੀਟੋਰੀਅਲ ਪੇਜ ਦੇ ਵਿੱਚ ਅੱਜ ਪੂਰੇ ਆਲਮੀ ਪਰਿਪੇਖ ਦੇ ਵਿੱਚ ਮਾਂ ਬੋਲੀ ਦੀ ਭੂਮਿਕਾ ਕੀ ਆ ਸੋ ਇਹਦੇ ਬਾਰੇ ਚ ਇੱਕ ਜਿਹੜਾ ਲੇਖ ਹੈ ਡਾਕਟਰ ਰਾਮ ਮੂਰਤੀ ਜਿਹੜੇ ਕਿ ਅਧਿਆਪਨ ਨਾਲ ਜੁੜੇ ਹੋਏ ਆ ਮੇਰੇ ਸਾਥੀ ਵੀ ਰਹੇ ਆ ਅਸੀਂ ਇਕੱਠਿਆਂ ਆਕਾਸ਼ਵਾਣੀ ਜਲੰਧਰ ਦੇ ਵਿੱਚ ਪ੍ਰੋਗਰਾਮ ਜਿਹੜੇ ਆ ਉਹ ਵੀ ਪੇਸ਼ ਕੀਤੇ ਆ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਮੇਰੇ ਸਾਥੀ ਸਨ ਸੋ ਉਹਨਾਂ ਨੇ ਇੱਕ ਚਿੰਤਾ ਜਿਹੜੀ ਆ ਆਲਮੀ ਪਰਿਪੇਖ ਚ ਮਾਂ ਬੋਲੀ ਦੀ ਭੂਮਿਕਾ ਉੱਤੇ ਜਤਾਈ ਆ ਸੋ ਉਹ ਇੱਕ ਲੇਖ ਜਿਹੜਾ ਜੀ ਮੈਂ ਤੁਹਾਡੀ ਨਜ਼ਰ ਜ਼ਰੂਰ ਕਰਦੀ ਆ ਕਹਿੰਦੇ ਕੰਪਿਊਟਰ ਨੂੰ ਅਜੋਕੀ ਸਭਿਅਤਾ ਦੀ ਇੱਕ ਮਹਾਨ ਪਦਾਰਥਕ ਉਪਲਬਧੀ ਮੰਨਿਆ ਗਿਆ ਆਪਣੇ ਆਪ ਨੂੰ ਤਕਨੀਕੀ ਵਿਕਾਸ ਨਾਲ ਜੋੜਨ ਤੇ ਇਸ ਦੌੜ ਵਿੱਚ ਸ਼ਾਮਲ ਹੋਣ ਲਈ ਤੀਜੀ ਦੁਨੀਆ ਦੇ ਇਸ ਤਕਨੀਕੀ ਸੰਦ ਨੂੰ ਬੜੇ ਉਤਸ਼ਾਹ ਨਾਲ ਆ ਰਹੇ ਹਾਂ ਇਸ ਨੂੰ ਅਪਣਾਉਣ ਦੀ ਸੋਰ ਜਿਹੜੀ ਉਹ ਇੰਨੀ ਜ਼ੋਰਦਾਰ ਤੇ ਤਿੱਖੀ ਹੈ ਕਿ ਲਗਭਗ ਸਾਰੀ ਸਿੱਖਿਆ ਪ੍ਰਣਾਲੀ ਇਸੇ ਉਪਰ ਕੇਂਦਰਿਤ ਕਰ ਦੇਣ ਤੇ ਸਰਕਾਰਾਂ ਅਤੇ ਨਿੱਜੀ ਅਦਾਰਿਆਂ ਦਾ ਜ਼ੋਰ ਲੱਗਾ ਹੋਇਆ ਅੱਜ ਜਨ ਸਧਾਰਨ ਦੀ ਇਹ ਸੋਚ ਬਣਾ ਦਿੱਤੀ ਗਈ ਹੈ ਕਿ ਜਿਸ ਪੜ੍ਹੇ ਲਿਖੇ ਵਿਅਕਤੀ ਨੂੰ ਕੰਪਿਊਟਰ ਨਹੀਂ ਆਉਂਦਾ ਸਮਝੋ ਉਸ ਨੂੰ ਕੁਝ ਵੀ ਨਹੀਂ ਆਉਂਦਾ ਇਸ ਲਈ ਆਮ ਲੋਕਾਂ 'ਚ ਕੰਪਿਊਟਰ ਸਿੱਖਣ ਅਤੇ ਇਸ ਨਾਲ ਸੰਬੰਧਿਤ ਹੋਰ ਤਕਨੀਕੀ ਪੜ੍ਹਾਈ ਕਰਨ ਦੀ ਹੋੜ ਲੱਗੀ ਹੋਈ ਹੈ ਹਰ ਆਮ ਖਾਸ ਕੰਪਿਊਟਰ ਨੂੰ ਇਸ ਤਰ੍ਹਾਂ ਚਿੰਬੜਿਆ ਹੋਇਆ ਜਿਵੇਂ ਕਾਰੂ ਬਾਦਸ਼ਾਹ ਦਾ ਖਜ਼ਾਨਾ ਮਿਲ ਗਿਆ ਹੋਵੇ ਸਰਕਾਰੀ ਤੇ ਗੈਰ ਸਰਕਾਰੀ ਯੂਨੀਵਰਸਿਟੀਆਂ ਤੇ ਕਾਲਜ ਉੱਚੀਆਂ ਫੀਸਾਂ ਲੈ ਕੇ ਵਿਦਿਆਰਥੀਆਂ ਨੂੰ ਕੰਪਿਊਟਰ ਦੀਆਂ ਡਿਗਰੀਆਂ ਕਰਵਾਉਣ ਲੱਗੇ ਹੋਏ ਹਨ ਇਨ੍ਹਾਂ 'ਚੋਂ ਬਹੁਤਿਆਂ ਦਾ ਮਨੋਰਥ ਇਨ੍ਹਾਂ ਕੋਰਸਾਂ ਸਾਰੇ ਆਪਣੀ ਡੁੱਬਦੀ ਹੋਈ ਆਰਥਿਕ ਨਈਆਂ ਨੂੰ ਬਚਾਉਣ ਦਾ अपनी इसे तरह की बिरती सदका असि 2 लाख तो वध बीएड बेरोजगार अध्यापक पैदा कर चुके हैं। ओ दिन दूर नहीं जदो इसे तरह कंप्यूटर इंजीनियर भी गलियां बाजारां च धक्के खांदे फिरिया करनगे। खैर इस परचे का मनोरथ कहिंदे पंजाबी भाषा के द्वंदात्मक संबंधा की नजरसानी करना है। पंजाबी भाषा अज विश्व के हर मुल्क विच बोली पढ़ी ते लिखी जा रही है। इस भाषा बारे एक क्यास राइयां लगाईयां जा रही ने कि आने वाले 50 साल च भाषा संसार के भाषा समुदाय के नक्शे तो मिट जाएगी। इतिहास इस गल का गवाह है कि संसार दियां बहुत सारियां भाषावां खत्म हो चुकियां ने, कुछ खत्म होने कंडे खड़िया ने। हरेक पंद्रवाड़े च एक भाषा मर रही है अते ए गिणती लगातार वध रही है। इस सदी के अंत तक अद्धियां भाषावां मरण के कंडे हो जाणगियां। लोकां नूं किसे गिरज जां डालफिन दे मरण दी तां चिंता है, उन्हां दी घट रही गिणती लई ओह भावुक भी हो जांदे ने अते अफसोस भी जाहर करदे ने, पर किसे भी भाषा दी मौत उन्हां दीआं नज़रां च नहीं रड़कदी। पंजाबी भाषा दा सरूप बड़ी तेजी नाल बदल रहा है। एक बहुत वड्डा देसी शब्द भंडार इस चो लोप हो रहा है ते नवां स्थापित हो रहा है। कंप्यूटर दी इजाद ते इस दी स्थापती ने नवे शब्द भंडार नूं जन्म दिता है, जिवें ईमेल, ई कमर्स, ई विज, मैसेज, मिस्ड कॉल, सॉफ्टवेयर, हार्डवेयर, कीबोर्ड, मदरबोर्ड, हैंग, सीडी राइटर, डीवीडी राइटर, फ्लॉप, हार्ड डिस्क, पीसी मॉनिटर, माउस, सीपीयू, यूपीएस, लैपटॉप ते होर पता नहीं किन्ने अल्फाज संसार भाषा समुदाय नूं दित्ते हन। इस शब्द भंडार नूं संसार दी हर खेतरी मुख भाषा ने तत्सम रूप च अपनाया है। कुदरती है कि इन्हां दी वरतों पंजाबी भाषा दा हिस्सा बन चुकी है। दूजियां भाषावां तों शब्द उधारे लैणे भाषा दा इक सहज वरतारा होया करदा है। कोई भाषा अपनी इस प्रक्रिया राही अमीरी हासिल करके अपने आप नूं समें दा हाणी बनाउण दा यतन करदी रहिंदी है। जदों गैर भाषाई शब्दवानगी दी इह रफ्तार ते तादाद असाधारणता दे वेग तक पुज जांदी है तां भाषाहीनता दा अहसास उसदे बुलारियां नूं शब्द स्रोत वल आकर्षित करन च कामयाब हो जांदा है। समाज दा जन सधारण अपनी मां भाषा प्रति उदासीनता वाला रवैया अख्तियार कर लैंदा है। जद जन मानस च अपनी भाषा नूं पढ़न पढ़ाउण दी बिरती नूं भारी सट वजदी है ते मूल भाषा अपनी धरती ते ही बेगानगी दे आलम नूं हंडाउण लई मजबूर हो जांदी है। तीजी दुनिया दे मुल्कां च होए कंप्यूटर दे स्वागत ने इस वरतारे नूं बहुत तेज कर दिता है। हर खेतर च कंप्यूटर दा लोड़ींदा अणलोड़ींदा दखल खेतरी भाषावां दी शाहरग नूं कुटण दा काम कर रहा है। यह खतरा खेतरी भाषावां नूं दरपेश नहीं, समाज विज्ञान जिवें धर्म, फिलासफी, इतिहास आदि लई भी घातक है। अज पुरातन हथ लिखतां, चिट्ठियां, खरड़े आदि धर्म अते इतिहास की मूलवान समगरी बनते हैं। अज सारा इस किस्म का संचार टैलीफोन ते ईमेल राही हो रहा है, जिसका कोई रिकॉर्ड लंबे समय तक रख सकना मुश्किल है। भाषा निरोल संचार का माध्यम ही नहीं हुंदी, एक जीवन विधि समुदायक आचरण भी हुंदी है। किसी समाज नूं उसकी भाषा तो महरूम करन दा सब तो भयानक प्रहार उसकी जीवन विधि च तब्दीली लिया के कीता जा सकदा है। कंप्यूटर की आमद ते हो रही स्थापती ने पंजाबीयत ते एक वड्डा हमला कीता है। जदों पंजाबियों तो पंजाबीयत ही खो ली जाएगी तो भाषा किन्नी कु देर जिउंदी रह सकेगी। मां बाप की आग्या का पालन, गुरुआ का आदर सत्कार, वड्डियां की संग शर्म, जुलम ते न्याय का विरोध अते दब के मेहनत मुशक्कत करन दी बिरती आद मूल पंजाबीयत दे प्रतीक हन। अफसोस नाल कहना पैंदा है कि इना महान विरासती कदरां दे वारस अज हत्थां च मोबाइल फड़ के एक दूजे नूं सुख सुनेहे देण दे लई वी विच मशरूफ रहण लगे ने, जां अपना बहुता समां चैटिंग करन च बिता रहे ने। इना अर्थां च कंप्यूटर ने नौजवान दे होश गुम कर दित्ते ने। अजिहे नैतिक पतन दे दौर च भाषा नाल वचनबद्धता बड़ी दूर दी गल बन के रह जांदी है। किसी भाषा दे मजबूत होण दा फैसला उस भाषा दे बुलारियां दी गिणती तों लाया जांदा है। इस पक्ष तों पंजाबी भाषा दी स्थिति काफी संतोखजनक है, पर भाषा दी सफलता ते धीरगता उस दे चिंतनशील सुभा दे कारण बनदी है। इस पक्ष तों पंजाबी दी स्थिति निराशा दी हद तक माड़ी बनी हुई है। अजोके व्यापारिक युग च ओ भाषा ही अपनी होंद रख सकेगी जो मंडी दियां कदरां अनुसार टल सकेगी ते बाजार दी स्थापती च सहयोगी बन सकेगी। साधुआं दे देश दी साध भाषा जेड़े भाणे हुक्म अते प्रेम दा होका दिंदी सी अपने व्यापारिक सुभा अख्तियार ही ना कर सकी। इस भाषा दे स्रोत ग्रंथ मनुख नूं रब दी रजा च रहण दा उपदेश दिंदे रहे हन। जो पदार्थवादी जगत दी अणदेखी करदे होए पार देश दी चिंता नाल मनुख नूं वध जोड़दे हन। इस पिछोकड़ सदका पंजाबी विच पंजाबी अपना तकनीकी स्वरूप कित्थों ते किस तरह प्राप्त करदी विचारनयोग मसला। उपरों साडी भारतीयां दी बिरती वी इहो है कि इत्थों ਦੋ ਚਾਰ ਧਮਾਕਿਆਂ ਤੋਂ ਬਾਅਦ ਹੀ ਸੁਰੱਖਿਆ ਦੇ ਇੰਤਜ਼ਾਮਾਤ ਕੀਤੇ ਜਾਂਦੇ ਹਨ। ਅੱਜ ਜਦੋਂ ਪੰਜਾਬੀ ਰਸਾਤਲ ਦੀ ਸਿਖਰ ਉੱਤੇ ਪਹੁੰਚ ਗਈ ਹੈ ਤਾਂ ਸਾਡੀ ਨੀਂਦ ਖੁੱਲੀ ਹੈ। ਦੋਸ਼ ਇਕੱਲੇ ਕੰਪਿਊਟਰ ਦਾ ਨਹੀਂ, ਸਾਡੀ ਆਪਣੀ ਅਣਗਹਿਲੀ ਦਾ। ਅੱਜ ਪੰਜਾਬ ਦੀ ਧਰਤੀ ਤੇ ਇਹ ਕੁਕਰਮ ਹੋ ਰਿਹਾ ਕਿ ਮਾਡਲ ਸਕੂਲਾਂ ਚ ਪੜ੍ਹਨ ਜਾਂਦੇ ਸਾਡੇ ਬੱਚਿਆਂ ਨੂੰ ਸਕੂਲ ਵਿਚ ਹਿੰਦੀ ਜਾਂ ਅੰਗਰੇਜ਼ੀ ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ। ਪੰਜਾਬੀ ਬੋਲਣ ਵਾਲੇ ਬੱਚਿਆਂ ਤੋਂ ਭਾਰੀ ਜੁਰਮਾਨਾ ਵਸੂਲ ਕੀਤਾ ਜਾਂਦਾ ਹੈ। ਸਵਾਲ ਹੈ ਕਿ ਅਸੀਂ ਇਸ ਵਰਤਾਰੇ ਸੰਬੰਧੀ ਕਿੰਨੇ ਕੁ ਜਾਗਰੂਕ ਹਾਂ? ਸਾਡੀ ਧਰਤੀ ਤੇ ਸਾਡੀ ਹੀ ਭਾਸ਼ਾ ਸੰਕਟ ਵਿਚ ਹੈ। ਸਾਨੂੰ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਸੰਬੰਧੀ ਵਚਨਬੱਧ ਹੋਣ ਦੀ ਲੋੜ ਹੈ। ਆਮ ਲੋਕਾਂ ਨੂੰ ਇਹ ਸਮਝਾਉਣਾ ਪਵੇਗਾ ਕਿ ਆਪਣੀ ਮਾਂ ਬੋਲੀ ਤੋਂ ਪਲਾਇਨ ਵੱਡੇ ਸਮਾਜਿਕ ਸੱਭਿਆਚਾਰਕ ਤੇ ਰਾਜਸੀ ਵਿਗਾੜ ਪੈਦਾ ਕਰਦਾ। ਮੁੱਢਲੀ ਸਿੱਖਿਆ ਲਈ ਤਾਂ ਮਾਂ ਬੋਲੀ ਤੋਂ ਮੂੰਹ ਮੋੜਿਆ ਨਹੀਂ ਜਾ ਸਕਦਾ। ਗਿਆਨ ਵਿਗਿਆਨ ਤੇ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਵੀ ਜੇ ਮਾਂ ਬੋਲੀ ਚ ਕਰਵਾਈ ਜਾਵੇ ਤਾਂ ਬਿਹਤਰ ਨਤੀਜੇ ਨਿਕਲਣਗੇ। ਗੈਰ ਸਰਕਾਰੀ ਸੰਗਠਨਾਂ ਤੇ ਧਾਰਮਿਕ ਸੰਸਥਾਵਾਂ ਨੂੰ ਵੀ ਫਿਰਕਾ ਪ੍ਰਸਤੀ ਤੋਂ ਉੱਪਰ ਉੱਠ ਕੇ ਪੰਜਾਬੀ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਪੰਜਾਬੀ ਭਾਸ਼ਾ ਨੂੰ ਅੱਜ ਕੰਪਿਊਟਰ ਦੁਆਰਾ ਸੰਚਾਰਿਤ ਸੂਚਨਾ ਅਤੇ ਤਕਨਾਲੋਜੀ ਦੇ ਯੁੱਗ ਵਿਚ ਬੜੀਆਂ ਕਠਿਨ ਚੁਣੌਤੀਆਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਪੰਜਾਬੀ ਨੂੰ ਬਚਾਉਣ ਲਈ ਪੰਜਾਬੀਅਤ ਨੂੰ ਜਿਉਂਦਾ ਰੱਖਣਾ ਪਵੇਗਾ। ਡਾਲਰਾਂ ਪਾਉਣਾ ਦੇ ਲਾਲਚ ਵਾਸ ਰਿਸ਼ਤਿਆਂ ਨੂੰ ਭੰਗ ਕੀਤਾ ਜਾ ਰਿਹਾ। ਜਦੋਂ ਕੋਈ ਕੌਮ ਆਪਣੇ ਗੌਰਵਮਈ ਵਿਰਾਸਤ ਦੀਆਂ ਕਦਰਾਂ ਕੀਮਤਾਂ ਤੋਂ ਟੁੱਟ ਜਾਂਦੀ ਹੈ ਤਾਂ ਭਾਸ਼ਾ ਨੂੰ ਤਿਲਾਂਜਲੀ ਦੇ ਦਿੰਦੀ ਹੈ। ਬੁੱਧੀਜੀਵੀਆਂ ਨੂੰ ਲੋਕਾਂ ਵਿਚ ਜਾ ਕੇ ਪੰਜਾਬੀ ਨੂੰ ਸਮਝਣਾ ਪਵੇਗਾ। ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਮੁੜ ਕੇ ਕੋਈ ਨਾਨਕ, ਸ਼ਿਵ ਕੁਮਾਰ, ਪ੍ਰੋਫੈਸਰ ਮੋਹਨ ਸਿੰਘ ਪੈਦਾ ਕਰਨ ਜੋ ਪੰਜਾਬੀ ਸਾਹਿਤ ਨੂੰ ਲੋਕਾਂ ਤੱਕ ਪਹੁੰਚਾ ਸਕੇ। ਅਜੋਕਾ ਪੰਜਾਬੀ ਸਾਹਿਤ ਚੰਦ ਬੁੱਧੀਜੀਵੀਆਂ ਦੀ ਮਾਨਸਿਕ ਕਸਰਤ ਬਣ ਕੇ ਰਹਿ ਗਿਆ। ਇਹ ਆਮ ਸਧਾਰਨ ਲੋਕਾਂ ਨਾਲੋਂ ਟੁੱਟ ਚੁੱਕਾ ਹੈ। ਨਾਲ ਦੀ ਨਾਲ ਪੰਜਾਬੀ ਭਾਸ਼ਾ ਚ ਨਵੇਂ ਸ਼ਬਦਾਂ ਦੀ ਸਖ਼ਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸੂਚਨਾ ਤੇ ਤਕਨੀਕ ਵਿਚ ਵਰਤੇ ਜਾਂਦੇ ਵੱਡੇ ਸ਼ਬਦ ਭੰਡਾਰ ਨੂੰ ਪੰਜਾਬੀ ਰੂਪ ਦੇਣਾ ਪਵੇਗਾ। ਸੂਚਨਾ ਤਕਨਾਲੋਜੀ ਦੇ ਕੋਰਸਾਂ ਚ ਇਕ ਪਰਚਾ ਅਨੁਵਾਦ ਦਾ ਹੋਵੇ ਤਾਂ ਇਹ ਸਮੱਸਿਆ ਸਹਿਜੇ ਹੱਲ ਹੋ ਸਕਦੀ ਹੈ। ਭਾਸ਼ਾ ਸੰਬੰਧੀ ਆਮ ਲੋਕਾਂ ਵਿਚ ਵਚਨਬੱਧਤਾ ਪੈਦਾ ਕਰ ਸਕੀਏ ਤਾਂ ਇਹ ਜੰਗ ਜਿੱਤੀ ਜਾ ਸਕਦੀ ਹੈ। ਸੋ ਇਹ ਸੀ ਜੀ ਡਾਕਟਰ ਰਾਮ ਮੂਰਤੀ ਦਾ ਲਿਖਿਆ ਲੇਖ ਆਲਮੀ ਪਰਪੇਖ ਚ ਮਾਂ ਬੋਲੀ ਦੀ ਭੂਮਿਕਾ। ਸੋ ਬਿਲਕੁਲ ਜੀ, ਇਕ ਵਚਨਬੱਧਤਾ ਜਿਹੜੀ ਉਹ ਸਾਨੂੰ ਸਾਰਿਆਂ ਨੂੰ ਹੀ ਲੈਣੀ ਪੈਣੀ ਆ। ਸੋ ਹਰ ਇਨਸਾਨ, ਹਰ ਪੰਜਾਬੀ ਜਿਹੜਾ ਜੀ, ਉਹਨੂੰ ਇਹ ਵਚਨਬੱਧਤਾ ਲੈਣੀ ਪੈਣੀ ਆ ਕਿ ਉਹ ਆਪਣੀ ਮਾਂ ਬੋਲੀ ਨੂੰ ਸਮਰਪਿਤ ਹੋਵੇ, ਉਹ ਆਪਣੀ ਮਾਂ ਬੋਲੀ ਪ੍ਰਤੀ ਆਪਣੇ ਫਰਜ਼ ਪਛਾਣੇ। ਤੇ ਜਿਵੇਂ ਅਸੀਂ ਪੰਜਾਬੀ ਦਾ ਹਾਲ ਪੰਜਾਬ ਦੇ ਵਿਚ ਹੀ ਦੇਖ ਰਹੇ ਹਾਂ ਕਿ ਉਥੇ ਉਹਨੂੰ ਦੁਰਕਾਰਿਆ ਜਾ ਰਿਹਾ। ਸੋ ਜਿਹੜੇ ਰਾਜਨੀਤਿਕ ਲੋਕ ਜਿਹੜੇ ਆ, ਉਹ ਭਾਸ਼ਾ ਨਾਲ ਕਿਸ ਤਰ੍ਹਾਂ ਦਾ ਮਤਰੇਆ ਵਿਵਹਾਰ ਕਰ ਰਹੇ ਆ, ਉਹ ਇਕ ਵੱਖਰੀ ਚਿੰਤਾ। ਪਰ ਅਸੀਂ ਆਪ ਆਪਣੇ ਪਰਿਵਾਰਾਂ ਦੇ ਵਿਚ, ਆਪਣੇ ਸਮਾਜ ਦੇ ਵਿਚ ਆਪਣੀ ਭਾਸ਼ਾ ਨੂੰ ਕਿੰਨਾ ਕੁ ਸਤਿਕਾਰ ਦੇ ਰਹੇ ਹਾਂ, ਇਹ ਵੀ ਇਕ ਚਿੰਤਾ ਦਾ ਵਿਸ਼ਾ। ਪੰਜਾਬ ਦੇ ਵਿਚ ਰਹਿਣ ਵਾਲੇ ਜੇ ਅੱਜ ਪੰਜਾਬੀ ਬੋਲਣ ਦੇ ਵਿਚ ਸ਼ਰਮ ਮਹਿਸੂਸ ਕਰਨ ਲੱਗ ਪਏ ਆ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਨਮੋਸ਼ੀ ਜਿਹੜੀ ਆ ਉਹ ਸਾਡੇ ਲਈ ਕੋਈ ਹੋਰ ਨਹੀਂ ਹੋ ਸਕਦੀ। ਅੱਜ ਬਹੁਤੀ ਵਾਰ ਦੇਖਿਆ ਜਾਵੇ ਤਾਂ ਪੰਜਾਬੀ ਨੂੰ ਅਸੀਂ ਧਰਮ ਨਾਲ ਜੋੜ ਕੇ ਦੇਖਣਾ ਸ਼ੁਰੂ ਕਰ ਦਿੱਤਾ ਜੀ ਕਿ ਪੰਜਾਬੀ ਸ਼ਾਇਦ ਸਿੱਖਾਂ ਦੀ ਬੋਲੀ ਹੈ। ਦੇਖੋ ਪੰਜਾਬ ਜਿਹੜਾ ਸੀ ਉਹਦਾ ਦਾਇਰਾ ਐਡਾ ਕੁ ਵਿਸ਼ਾਲ ਸੀ, ਜਦੋਂ ਹਰਿਆਣਾ, ਹਿਮਾਚਲ ਸਾਰੇ ਸੂਬੇ ਜਿਹੜੇ ਸੀ ਉਹ ਪੰਜਾਬ ਦਾ ਹਿੱਸਾ ਸੀਗੇ। ਸੋ ਉਥੋਂ ਰਹਿਣ ਵਾਲੇ ਬਹੁਤੇ ਲੋਕ ਜਿਹੜੇ ਅੱਜ ਵੀ ਪੰਜਾਬੀ ਬੋਲਦੇ ਆ, ਹਰਿਆਣੇ ਦੇ ਵਿਚ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਪੰਜਾਬੀਆਂ ਦੇ ਆ, ਤੇ ਅਸੀਂ ਪੰਜਾਬ ਦੇ ਵਿਚ ਬੈਠੇ ਹੀ ਪੰਜਾਬੀ ਤੋਂ ਵੇਸਲੇ ਹੋਏ ਬੈਠੇ ਆ। ਤੇ ਮੈਨੂੰ ਲੱਗਦਾ ਕਿ ਇਹਦੇ ਲਈ ਸਾਨੂੰ ਆਤਮ ਚਿੰਤਨ ਕਰਨ ਦੀ ਵੀ ਲੋੜ ਹੈ। ਸੋ ਸਾਡੇ ਨਾਲ ਕੁਛ ਦੋਸਤ ਜੁੜ ਰਹੇ ਆ। ਦੋਸਤੋ, ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਇਸੇ ਤਰ੍ਹਾਂ ਚੱਲਦੀਆਂ ਰੱਖਾਂਗੇ, ਤੇ ਸਾਡੇ ਨਾਲ ਇੱਕ ਮਹਿਮਾਨ ਜਿਹੜੇ ਆ ਉਹਨਾਂ ਨੇ ਵੀ ਜੁੜਨਾ, ਜਿਨ੍ਹਾਂ ਨੇ ਖੇਡ ਟੂਰਨਾਮੈਂਟ ਸੰਬੰਧੀ ਸਾਡੇ ਨਾਲ ਕੁਛ ਜਾਣਕਾਰੀ ਸਾਂਝੀ ਕਰਨੀ ਆ। ਪਰ ਆਪਾਂ ਤੁਹਾਡੇ ਸੁਨੇਹ ਵੀ ਨਾਲ ਨਾਲ ਲੈਂਦੇ ਜਾਂਦੇ ਆ। ਸਾਡੇ ਨਾਲ ਜਗਤਾਰ ਗਿੱਲ ਢੁੱਡੀਕੇ ਵਾਲੇ ਵੀ ਜੁੜੇ ਆ, ਤੇ ਇਹਨਾਂ ਨੇ ਵੀ ਪੰਜਾਬੀ ਦੇ ਉੱਤੇ ਹੀ ਕੁਝ ਕੁ ਸਤਰਾਂ ਜਿਹੜੀਆਂ ਆਪਣੀ ਅਟੈਚਮੈਂਟ ਦੇ ਵਿੱਚ ਭੇਜੀਆਂ। ਕਹਿੰਦੇ, ਪੰਜਾਬੀ ਹੈ ਸਾਡੀ ਮਾਂ ਬੋਲੀ, ਪੰਜਾਬੀਆਂ ਦੀ ਸ਼ਾਨ ਹੈ ਮਾਂ ਬੋਲੀ, ਪਰ ਪਤਾ ਨਹੀਂ ਕਿਉਂ ਇਸ ਨੂੰ ਅੱਜ ਅਸੀਂ ਬੋਲਦੇ ਸ਼ਰਮਾਉਂਦੇ ਆ, ਕਿਉਂ ਦੂਜਿਆਂ ਪਿੱਛੇ ਲੱਗ ਕੇ ਆਪਣੀ ਇੱਜ਼ਤ ਰੋਲਦੇ ਆ। ਬਿਲਕੁਲ ਜੀ, ਇਹੋ ਹੀ ਚਿੰਤਾ ਕਰਨ ਦੀ ਲੋੜ ਹੈ। ਤੇ ਮੈਨੂੰ ਲੱਗਦਾ ਜੇ ਅਸੀਂ ਇੱਥੇ ਬੈਠੇ ਹਾਂ ਤੇ ਸਾਨੂੰ ਜਿਹੜੇ ਸਾਡੇ ਪਰਿਵਾਰ, ਜਿਹੜੇ ਸਾਡੇ ਜਾਣੂ ਲੋਕ ਹੈ, ਜਿਹੜੇ ਸਾਡੇ ਰਿਸ਼ਤੇਦਾਰ ਨੇ, ਜਿਹੜੇ ਸਾਡੇ ਆਪਣੇ ਦੋਸਤ ਨੇ, ਉਹਨਾਂ ਨੂੰ ਮੈਨੂੰ ਲੱਗਦਾ ਕਿ ਆਪ ਸਾਨੂੰ ਜਾਗਰੂਕ ਕਰਨਾ ਪੈਣਾ ਕਿ ਭਾਈ ਜੇ ਅਸੀਂ ਇਹਨਾਂ ਵਿਦੇਸ਼ਾਂ ਦੇ ਵਿਚ ਬੈਠੇ ਹੋਏ ਪੰਜਾਬ ਚ ਜਾ ਕੇ ਸਾਡੇ ਬੱਚੇ ਪੰਜਾਬੀ ਬੋਲਣੀ ਚਾਹੁੰਦੇ ਆ ਤੁਹਾਡੇ ਨਾਲ, ਤੇ ਫਿਰ ਤੁਸੀਂ ਪੰਜਾਬੀ ਤੋਂ ਇੰਨੇ ਅਵੇਸਲੇ ਕਿਉਂ ਹੋ ਗਏ? ਤੇ ਦੋਸਤੋ ਇਹ ਗੱਲਾਂ ਜਿਹੜੀਆਂ ਸਾਡੀਆਂ ਚੱਲਦੀਆਂ ਰਹਿਣੀਆਂ, ਸਾਡੇ ਨਾਲ ਜ਼ਾਹਿਦ ਸ਼ਾਮਲ ਹੋਏ ਆ, ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਵੀ ਲੈ ਲਈਏ। ਸੋ ਜ਼ਾਹਿਦ ਹੋਰਾਂ ਨੇ ਨਾ ਬਹੁਤ ਸੋਹਣਾ ਇੱਕ ਕੇਕ ਭੇਜਿਆ ਜੀ, ਚਾਕਲੇਟ ਕੇਕ, ਤੇ ਉਹਨਾਂ ਨੇ ਗੱਲਬਾਤ ਵੀ ਪਸੰਦ ਕੀਤੀ ਆ। ਤੇ ਇਹਨਾਂ ਨੇ ਨਾ ਪਾਕਿਸਤਾਨੀ ਗਾਇਕ ਜ਼ਹਾਨ ਅਲੀ ਦਾ ਕੋਈ ਗੀਤ ਸੁਣਨਾ ਚਾਹਿਆ, ਤੇ ਜ਼ਾਹਿਦ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਜਿਹੜਾ ਇਹ ਗੀਤ ਆ ਉਹ ਵੀ ਅਸੀਂ ਜ਼ਰੂਰ ਸੁਣਾਈਏ ਪ੍ਰੋਗਰਾਮ ਦੇ ਦੌਰਾਨ। ਤੇ ਪ੍ਰੋਗਰਾਮ ਚ ਤੁਸੀਂ ਸ਼ਾਮਲ ਹੋਣਾ ਕੀਤਾ ਤੇ ਇੱਕ ਵੋਇਸ ਮੈਸੇਜ ਤੁਹਾਡਾ ਜ਼ਰੂਰ ਅਸੀਂ ਸ਼ਾਮਲ ਕਰਾਂਗੇ। ਇੱਕ ਗੀਤ ਜਿਹੜਾ ਜੀ ਉਹ ਕੁਛ ਕੁ ਸੁਨੇਹਿਆਂ ਤੋਂ ਬਾਅਦ ਆਪਾਂ ਸੁਣਦੇ, ਉਸ ਤੋਂ ਬਾਅਦ ਆਪਾਂ ਤੁਹਾਡਾ ਵੋਇਸ ਮੈਸੇਜ ਵੀ ਜ਼ਰੂਰ ਲਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਚ ਸ਼ਾਮਲ ਹੋਣਾ ਕੀਤਾ। ਤੇ ਅੱਗੇ ਸਾਡੇ ਨਾਲ ਰਮਨਦੀਪ ਸਿੰਘ ਜੰਡੋਰੀਆ ਵੀ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ। ਕਹਿੰਦੇ ਆਈ ਕੈਨ ਓਨਲੀ ਸੇ ਅਬਾਊਟ ਪੰਜਾਬੀ ਬੋਲੀ, ਕਿਸੇ ਨੇ ਪੰਜਾਂ ਪਾਣੀਆਂ ਵਿੱਚ ਜ਼ਹਿਰ ਰਲਾ, ਕਿਸੇ ਨੇ ਪੰਜਾਂ ਪਾਣੀਆਂ ਚ ਦਿੱਤੀ ਜ਼ਹਿਰ ਰਲਾ, ਤੇ ਉਹਨਾਂ ਨੇ ਪਾਣੀ ਧਰਤੀ ਨੂੰ ਦਿੱਤਾ ਲਾ। ਸੈਡ ਕਹਿੰਦੇ ਬਟ ਟਰੁੱਥ, ਬਿਲਕੁਲ ਜੀ। ਤੇ ਇਹ ਵਿਚਾਰਨਾ ਸਾਡਾ ਆਪਣਾ ਹੀ ਫਰਜ਼ ਆ, ਤੇ ਸਿਰਫ ਵਿਚਾਰਨਾ ਹੀ ਨਹੀਂ ਆ, ਅਸੀਂ ਆਪਣੇ ਜਿਵੇਂ ਮੈਂ ਗੱਲ ਕਰ ਰਹੀ ਸੀ ਕਿ ਆਪਣੇ ਪਿੱਛੇ ਰਹਿ ਰਹੇ ਪਰਿਵਾਰ ਜਿਹੜੇ ਪੰਜਾਬ ਦੇ ਵਿੱਚ ਰਹਿ ਰਹੇ ਆ, ਅਸੀਂ ਉਹਨਾਂ ਨੂੰ ਜਾਗਰੂਕ ਕਰੀਏ। ਅਸੀਂ ਜਦੋਂ ਜਾਂਦੇ ਹਾਂ ਮੈਨੂੰ ਬੜਾ ਦੁੱਖ ਹੁੰਦਾ, ਬੜੀ ਨਮੋਸ਼ੀ ਹੁੰਦੀ ਆ ਕਿ ਮੈਂ ਆਪਣੇ ਸਾਥੀਆਂ ਨਾਲ, ਆਪਣੇ ਦੋਸਤਾਂ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਜਦੋਂ ਉੱਥੇ ਜਾ ਕੇ ਮਿਲਦੀ ਹਾਂ, ਤੇ ਉੱਥੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਆ ਜੀ ਉਹ ਅੰਗਰੇਜ਼ੀ ਬੋਲ ਰਹੇ ਹੁੰਦੇ ਆ, ਹਿੰਦੀ ਬੋਲ ਰਹੇ ਹੁੰਦੇ ਆ, ਤੇ ਸਾਡੇ ਜਿਹੜੇ ਬੱਚੇ ਆ ਉਹ ਇਸ ਉਹਨਾਂ ਦੇ ਇਸ ਵਿਵਹਾਰ ਦੇ ਉੱਤੇ ਕਾਫੀ ਹੈਰਾਨ ਹੁੰਦੇ ਆ ਕਿ ਮੰਮੀ ਤੁਸੀਂ ਤਾਂ ਕਹਿੰਦੇ ਆ ਕਿ ਪੰਜਾਬੀ ਜਿਹੜੀ ਪੰਜਾਬ ਦੇ ਵਿੱਚ ਬੋਲਦੇ ਆ ਤੇ ਸਾਨੂੰ ਇੱਥੇ ਬੋਲਣੀ ਚਾਹੀਦੀ ਆ, ਪਰ ਇੱਥੇ ਤਾਂ ਇਹ ਪੰਜਾਬੀ ਬੋਲਦੇ ਨਹੀਂ ਆ। ਸੋ ਇਹ ਬਹੁਤ ਵੱਡੀ ਚਿੰਤਾ ਆ, ਅਸੀਂ ਉਹਨਾਂ ਨੂੰ ਜਾਗਰੂਕ ਕਰੀਏ। ਔਰ ਮੈਂ ਜਦੋਂ ਵੀ ਪੰਜਾਬ ਜਾਂਦੀ ਹਾਂ ਜਿਹੜੇ ਪਰਿਵਾਰਾਂ ਦੇ ਵਿੱਚ ਕੋਈ ਇਹੋ ਜਿਹਾ ਰੁਝਾਨ ਚੱਲ ਰਿਹਾ, ਮੈਂ ਉਹਨਾਂ ਨੂੰ ਟੋਕਦੀ ਜ਼ਰੂਰ ਆ, ਤੇ ਸ਼ਾਇਦ ਉਹ ਸਾਡੇ ਬੱਚਿਆਂ ਤੋਂ ਪੰਜਾਬੀ ਸੁਣ ਕੇ ਥੋੜਾ ਜਿਹਾ ਮਹਿਸੂਸ ਵੀ ਕਰਦੇ ਆ, ਔਰ ਉਹਨਾਂ ਦਾ ਮਹਿਸੂਸ ਕਰਨਾ ਬਣਦਾ ਵੀ ਆ। ਸੋ ਦੋਸਤੋ ਸਾਨੂੰ ਆਪ ਖੁਦ ਇਹ ਜਿਹੜੇ ਉਪਰਾਲੇ ਆਪਣੇ ਪੱਧਰ ਦੇ ਉੱਤੇ ਕਰਨੇ ਪੈਣੇ ਆ। ਜੇਕਰ ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਰਿਸ਼ਤੇਦਾਰਾਂ ਦੇ ਵਿੱਚ ਬੱਚੇ ਜਿਹੜੇ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਜੀ, ਉਹ ਰੱਜ ਰੱਜ ਪੜ੍ਹਨ, ਪਰ ਸਾਡਾ ਜਿਹੜਾ ਫਰਜ਼ ਇਹ ਵੀ ਬਣਦਾ ਕਿ ਅੰਗਰੇਜ਼ੀ ਸਿੱਖਣ ਦੇ ਨਾਲ ਨਾਲ ਜਿਹੜੀ ਸਾਡੀ ਮਾਂ ਬੋਲੀ ਆ ਅਸੀਂ ਉਹਦੇ ਤੋਂ ਮੂੰਹ ਕਿਉਂ ਮੋੜੀਏ, ਹਨਾ। ਸੋ ਅੱਜ ਹਰਮੇਲਪ੍ਰੀਤ ਹੋਰਾਂ ਨੇ ਵੀ ਇੱਕ ਬਹੁਤ ਸੋਹਣੀ ਕਵਿਤਾ ਕੱਲ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਸੀ। ਅੱਜ ਉਹ ਕਵਿਤਾ ਦੀ ਸਾਂਝ ਵੀ ਆਪਾਂ ਜ਼ਰੂਰ ਪਾਵਾਂਗੇ। ਪਰ ਸਾਡੇ ਨਾਲ ਗਗਨ ਕੌਰ ਜਿਹੜੇ ਆ ਉਹ ਵੀ ਈਮੇਲ ਦੇ ਜ਼ਰੀਏ ਜੁੜੇ ਆ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਗਗਨ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਾਰੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ, ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਪਹੁੰਚ ਗਈ ਜੀ। ਕਹਿੰਦੇ ਆਪ ਸਭ ਨੂੰ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ। ਇੱਕ ਗੱਲ ਜੋ ਮੈਂ ਸੋਚਦੀ ਹਾਂ, ਅੱਜ ਕੱਲ ਬਾਹਰ ਰਹਿਣ ਵਾਲੇ ਪੇਰੈਂਟਸ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਉਂਦੇ ਨੇ, ਪਰ ਇੰਡੀਆ ਚ ਸਪੈਸ਼ਲੀ ਪੰਜਾਬ ਚ ਅੱਜ ਕੱਲ ਸਿੱਖ ਫੈਮਿਲੀਜ਼ ਦੇ ਬੱਚੇ ਵੀ ਪੰਜਾਬੀ ਨਹੀਂ ਹਿੰਦੀ ਬੋਲਦੇ ਆ। ਬਿਲਕੁਲ ਜੀ, ਇਹ ਵੀ ਤਰਾਸਦੀ ਆ, ਇੱਕ ਦੁਖਾਂਤ ਤਾਂ ਸਾਡੇ ਲਈ। ਹਿੰਦੀ ਬੋਲਣਾ ਗਲਤ ਨਹੀਂ, ਪਰ ਮਾਂ ਬੋਲੀ ਕਿਉਂ ਨਹੀਂ ਬੋਲਦੇ ਬੱਚੇ? ਬਿਲਕੁਲ, ਬਹੁਤ ਵੱਡੀ ਤਰਾਸਦੀ ਆ ਸਾਡੇ ਲਈ ਇਹ। ਤੇ ਕਹਿੰਦੇ ਹੁੰਦੇ ਆ ਕਿ ਹਰ ਬੋਲੀ ਦਾ ਸਤਿਕਾਰ ਕਰਨਾ ਜ਼ਰੂਰੀ ਹੈ, ਹਨਾ, ਪਰ ਆਪਣੀ ਮਾਂ ਬੋਲੀ ਤੋਂ ਮੁਨਕਰ ਹੋਣਾ ਜਿਹੜਾ ਜੀ ਉਹ ਬਹੁਤ ਹੀ ਮਾੜੀ ਗੱਲ ਆ। ਸੋ ਇਹ ਇੱਕ ਸਾਡੇ ਪੰਜਾਬ ਦਾ ਦੁਖਾਂਤ ਆ, ਪੰਜਾਬ ਦੇ ਵਿੱਚ ਪੰਜਾਬੀ ਦੇ ਨਾਲ ਹੀ ਦੁਰਵਿਵਹਾਰ ਜਿਹੜਾ ਜੀ ਸਾਡੇ ਵੱਲੋਂ ਕੀਤਾ ਜਾ ਰਿਹਾ। ਇਹਦੇ ਲਈ ਅਸੀਂ ਸਾਰੇ ਇਕੱਠੇ ਜ਼ਿੰਮੇਵਾਰ ਆ, ਤੇ ਸਾਡਾ ਫਰਜ਼ ਵੀ ਆਪਣਾ ਹੀ ਬਣਦਾ ਕਿ ਅਸੀਂ ਹੀ ਇਸ ਮੁੱਦੇ ਦੇ ਉੱਤੇ ਜੇ ਅਸੀਂ ਚਿੰਤਾ ਕਰਨੀ ਸ਼ੁਰੂ ਕੀਤੀ ਆ, ਤੇ ਅਸੀਂ ਆਪ ਚਿੰਤਤ ਹੋ ਕੇ ਆਪਣਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਜਿਹੜੀ ਆ ਜ਼ਰੂਰ ਕਰੀਏ। ਅੱਗੇ ਸਾਡੇ ਨਾਲ ਬਚਿੱਤਰ ਮਾਟਪੁਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋ ਗਏ ਪ੍ਰੋਗਰਾਮ ਚ। ਗੁੱਡ ਮਾਰਨਿੰਗ ਕਹਿੰਦੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ, ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਬਚਿੱਤਰ ਜੀ, ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਅੱਗੇ ਸਾਡੇ ਨਾਲ ਜੀ ਮਿੰਟੂ ਬਰਾੜਪੁਰੀ ਵੀ ਸ਼ਾਮਲ ਹੋ ਗਿਆ ਜੀ, ਈਮੇਲ ਦੇ ਜ਼ਰੀਏ ਸ਼ਾਮਲ ਹੋਏ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਪੰਜਾਬ ਚੋਂ ਨਤੀਜਿਆਂ ਤੇ ਇੱਕ ਲੇਖ ਭੇਜ ਰਿਹਾ, ਜੇ ਉਮੀਦ ਹੈ ਪਹਿਲਾਂ ਵਾਂਗ ਮਾਣ ਬਖਸ਼ੋਗੇ ਜੀ। ਕੁਝ ਵੀ ਹੋ ਸਕਦਾ, ਮੈਨੂੰ ਲੱਗਦਾ ਕਿ ਆਰਟੀਕਲ ਉਹਨਾਂ ਨੇ ਸਾਨੂੰ ਭੇਜਿਆ, ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਆਰਟੀਕਲ ਜਿਹੜਾ ਜੀ ਇਹ ਤੁਸੀਂ ਪੰਜਾਬੀ ਨਿਊਜ਼ ਪੇਪਰ ਜਿਹੜਾ ਪੰਜਾਬੀ ਅਖਬਾਰ ਹੈ ਉਹਦੇ ਵਿੱਚ ਵੀ ਪੜ੍ਹ ਸਕਦੇ ਹੋ, ਤੇ ਇਹਦਾ ਜਿਹੜਾ ਆਡੀਓ ਲਿੰਕ ਉਹ ਵੀ ਸਾਂਝਾ ਕਰ ਦਿੱਤਾ ਗਿਆ, ਤੇ ਤੁਸੀਂ ਜ਼ਰੂਰ ਉਹ ਜਿਹੜਾ ਆਡੀਓ ਲਿੰਕ ਹੈ ਸੁਣ ਸਕਦੇ ਹੋ, ਤੇ ਜੇ ਪ੍ਰੋਗਰਾਮ ਸਮਾਂ ਹੋਇਆ ਤੇ ਆਪਾਂ ਜ਼ਰੂਰ ਇਹਦੀ ਸਾਂਝ ਜਿਹੜੀ ਜ਼ਰੂਰ ਪਾਵਾਂਗੇ ਪ੍ਰੋਗਰਾਮ ਦੇ ਵਿੱਚ। ਤੇ ਮਿੰਟੂ ਬਰਾੜ ਜੀ ਹੋਰਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਲਦੀ ਜਲਦੀ ਸਿਹਤਯਾਬ ਹੋਣ, ਤੇ ਸਾਡੇ ਨਾਲ ਬੈਕ ਟੂ ਰੂਟੀਨ ਜਿਹੜੀ ਉਹਨਾਂ ਦੇ ਪ੍ਰੋਗਰਾਮ ਦੀ ਆ ਉਹਦੇ ਵਿੱਚ ਆਇਆ ਕਰਨ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿਚ ਈਮੇਲ ਦੇ ਜ਼ਰੀਏ ਸ਼ਾਮਲ ਹੋਣ ਦੇ ਲਈ। ਤੇ ਅੱਗੇ ਜ਼ਾਹਿਦ ਸਾਡੇ ਨਾਲ ਸ਼ਾਮਲ ਹੋਏ ਤੇ ਉਹਨਾਂ ਨੇ ਕਿਹਾ ਜੀ ਜ਼ੈਨ ਅਲੀ ਹੈ ਜੀ ਸਿੰਗਰ ਜ਼ਾਨ ਅਲੀ। ਸੋ ਠੀਕ ਹੈ ਜੀ, ਆਪਾਂ ਲੱਭਦੇ ਹਾਂ ਜ਼ਰੂਰ ਸਰਬਜੀਤ ਸਿੰਘ ਹੋਰੀ ਜਿਹੜੇ ਕੋਸ਼ਿਸ਼ ਕਰਨਗੇ ਕਿ ਇਹ ਜਿਹੜੀ ਆਵਾਜ਼ ਆ ਇਹ ਇਹਨਾਂ ਦੇ ਗੀਤ ਦੇ ਰੂਪ ਦੇ ਵਿੱਚ ਅਸੀਂ ਤੁਹਾਡੀ ਨਜ਼ਰ ਜ਼ਰੂਰ ਕਰੀਏ। ਤੇ ਦੋਸਤੋ ਫਿਲਹਾਲ ਇੱਕ ਗੀਤ ਆਪਾਂ ਸੁਣ ਲੈਂਦੇ ਹਾਂ ਤੇ ਫਿਰ ਇੱਕ ਮਹਿਮਾਨ ਵੀ ਸਾਡੇ ਨਾਲ ਜੁੜਨੇ ਆ ਤੇ ਗੱਲਾਂ ਬਾਤਾਂ ਜਿਹੜੀਆਂ ਜੀ ਅੱਜ ਮਾਂ ਬੋਲੀ ਦੇ ਉੱਤੇ ਅਸੀਂ ਕਰਨੀਆਂ। ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਦੋਸਤੋ, ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02855992811। ਸੋ 0 ਤੋਂ ਲਗਾ ਕੇ 8599281111 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਫਿਲਹਾਲ ਇੱਕ ਬ੍ਰੇਕ ਦਾ ਵੀ ਸਮਾਂ ਹੋ ਗਿਆ, ਇੱਕ ਗੀਤ ਵੀ ਤੁਹਾਡੀ ਨਜ਼ਰ ਕਰਦੇ ਹਾਂ ਤੇ ਵਾਪਸ ਆਉਣੇ ਅਗਲੇ ਸਿਲਸਿਲੇ ਦੇ ਵਿੱਚ ਆਪਣੇ ਮਹਿਮਾਨ ਦੇ ਨਾਲ। ਸਿੰਘ ਸਭਾ ਸਪੋਰਟਸ ਕਲੱਬ ਤੋਂ ਸਾਡੇ ਨਾਲ ਸ਼ਾਮਲ ਹੋਣ ਜਾ ਰਹੇ ਨੇ ਅੱਗੇ ਸਤਨਾਮ ਪਾਬਲਾ ਜੀ, ਸੋਨਾ ਦੇ ਨਾਲ ਆਉਣ ਵਾਲੇ ਸਮੇਂ ਚ ਮੈਲਬਨ ਦੇ ਵਿੱਚ ਉਲੀਕੇ ਜਾ ਰਹੇ ਇੱਕ ਖੇਡ ਟੂਰਨਾਮੈਂਟ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਫਿਲਹਾਲ ਇੱਕ ਗੀਤ ਤੇ ਇੱਕ ਬ੍ਰੇਕ, ਬਹੁਤ ਜਲਦੀ ਆਉਣੇ ਆ ਵਾਪਸ, ਤੁਸੀਂ ਕਿਤੇ ਨੀ ਜਾਣਾ ਤੇ ਜੁੜੇ ਰਹੋ ਬਣੇ ਰਹੋ ਹਰਮਨ ਰੇਡੀਓ ਦੇ ਨਾਲ।
ਮੇਰੇ ਸੋਹਣੇ ਦੇਸ਼ ਪੰਜਾਬ ਤੋਂ ਹੱਸ ਕੇ ਜਾਣੀ ਵੀ ਵਾਰ ਦਈਏ, ਕਈ ਜਨਮ ਵੀ ਕਾਫੀ ਨਹੀਂ ਕੇਸ ਦੇ ਕਰਜ਼ ਉਤਾਰ ਦਈਏ, ਕਈ ਜਨਮ ਵੀ ਕਾਫੀ ਨਹੀਂ ਕੇਸ ਦੇ ਕਰਜ਼ ਉਤਾਰ ਦਈਏ। ਸ਼ੁਕਰ ਹੈ ਰੱਬਾ ਜਨਮ ਹੋਇਆ, ਸ਼ੁਕਰ ਹੈ ਰੱਬਾ ਜਨਮ ਹੋਇਆ ਪੰਜਾਬ ਦੀ ਧਰਤੀ ਤੇ, ਸ਼ੰਕਰ ਸਾਨੀ ਚੁੰਮ ਇਹ ਧਰਤੀ ਲੱਖਾਂ ਮੱਲਾਂ ਮਾਰ ਲਈਏ, ਲੱਖਾਂ ਮੱਲਾਂ ਮਾਰ ਲਈਏ, ਲੱਖਾਂ ਮੱਲਾਂ ਮਾਰ ਲਈਏ। ਗੁਰੂਆਂ ਦੀ ਪੀਰ ਫਕੀਰਾਂ ਦੀ, ਏ ਬੋਲੀ ਨਿਰਮਲ ਨੀਰਾਂ ਦੀ, ਗੁਰੂਆਂ ਦੀ ਪੀਰ ਫਕੀਰਾਂ ਦੀ, ਗੱਲ ਕਰਦੀ ਸੱਚੀਆਂ ਪਰੀਤਾਂ ਦੀ, ਭਾਸ਼ਾ ਏ ਰਾਂਝਿਆਂ ਹੀਰਾਂ ਦੀ, ਰੱਬ ਵਰਗੀ ਪਾਕ ਪੰਜਾਬੀ ਨੂੰ, ਵਰਗੀ ਪਾਕ ਪੰਜਾਬੀ ਨੂੰ ਰੱਬ ਮੰਨ ਕੇ ਸਾਰੇ ਪਿਆਰ ਕਰੋ, ਮੇਰੀ ਮਾਂ ਬੋਲੀ ਪੰਜਾਬੀ ਦਾ ਮਾਂ ਵਰਗਾ ਸਤਿਕਾਰ ਕਰੋ, ਮੇਰੀ ਮਾਂ ਬੋਲੀ ਪੰਜਾਬੀ ਦਾ ਮਾਂ ਵਰਗਾ ਸਤਿਕਾਰ ਕਰੋ, ਮਾਂ ਵਰਗਾ ਸਤਿਕਾਰ ਕਰੋ, ਮਾਂ ਵਰਗਾ ਸਤਿਕਾਰ ਕਰੋ। ਤੇ ਹੋਰ ਮਿਸਾਲ ਕੋਈ, ਬਾਬਾ ਬੁੱਲੇ ਸ਼ਾਹ ਤੇ ਹਾਸ਼ਿਮ ਜੇ ਨੀ ਜਨਮੇ ਕਿਤੇ ਖਿਆਲ ਕੋਈ, ਇਹਨਾਂ ਕਵੀਆਂ ਕਿੱਸਾਕਾਰਾਂ ਨੂੰ, ਕਵੀਆਂ ਕਿੱਸਾਕਾਰਾਂ ਨੂੰ ਸਿਜਦੇ ਸੌ ਸੌ ਵਾਰ ਕਰੋ, ਬੋਲੀ ਪੰਜਾਬੀ ਦਾ ਮਾਂ
ਵਰਗਾ ਸਤਕਾਰ ਕਰੋ ਮੇਰੀ ਮਾਂ ਬੋਲੀ ਪੰਜਾਬੀ ਦਾ ਮਾਂ ਵਰਗਾ ਸਤਕਾਰ ਕਰੋ ਮਾਂ ਵਰਗਾ ਸਤਕਾਰ ਕਰੋ ਮਾਂ ਵਰਗਾ ਸਤਕਾਰ ਕਰੋ ਵਿਰਸੇ ਨੂੰ ਕੀ ਭਾਸ਼ਾ ਬੋਲੀ ਜਾਂਦੇ ਹੋ ਅੱਖਰੀਏ ਸੁੱਚੇ ਮੋਤੀਆਂ ਜੇ ਪੈਰਾਂ ਵਿੱਚ ਰੋਲੀ ਜਾਂਦੇ ਹੋ ਕਿਉਂ ਭੁੱਲ ਗਏ ਆਪਣੇ ਫਰਜ਼ਾਂ ਨੂੰ ਭੁੱਲ ਗਏ ਆਪਣੇ ਫਰਜ਼ਾਂ ਨੂੰ ਕੁਝ ਤੇ ਸੋਚ ਵਿਚਾਰ ਕਰੋ ਮਾਂ ਬੋਲੀ ਪੰਜਾਬੀ ਦਾ ਮਾਂ ਵਰਗਾ ਸਤਕਾਰ ਕਰੋ ਮੇਰੀ ਮਾਂ ਬੋਲੀ ਪੰਜਾਬੀ ਦਾ ਮਾਂ ਵਰਗਾ ਸਤਕਾਰ ਕਰੋ ਮਾਂ ਵਰਗਾ ਸਤਕਾਰ ਕਰੋ ਮਾਂ ਵਰਗਾ ਸਤਕਾਰ ਕਰੋ
ਸਿਫਰ 433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127.
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਦੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਲਹਿਰਾਂ ਪ੍ਰੋਗਰਾਮ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿਚ ਇਸ ਤੋਂ ਪਹਿਲਾਂ ਤੁਸੀਂ ਸੁਣਿਆ ਜੀ ਸ਼ੰਕਰ ਸਾਹਨੀ ਦੀ ਆਵਾਜ਼ ਦੇ ਵਿਚ ਇੱਕ ਗੀਤ ਤੇ ਹਰ ਗੀਤ ਜਿਹੜਾ ਜੀ ਉਹ ਪੀੜ ਦੱਸ ਰਿਹਾ ਚੀਸ ਦੱਸ ਰਿਹਾ ਆਪਣੀ ਮਾਂ ਬੋਲੀ ਪ੍ਰਤੀ ਇੱਕ ਜਿਹੜੇ ਜਜ਼ਬਾਤ ਉਹ ਜ਼ਰੂਰ ਸਾਂਝੇ ਹੋ ਰਹੇ ਆ ਤੇ ਅਸੀਂ ਸਾਰੇ ਆਪੋ ਆਪਣੇ ਜਜ਼ਬਾਤਾਂ ਦੀ ਸਾਂਝ ਵੀ ਵਿਚਾਰਾਂ ਦੇ ਰਾਹੀਂ ਪਾ ਰਹੇ ਹਾਂ ਤੇ ਸਾਡਾ ਜਿਹੜਾ ਫਰਜ਼ ਵੀ ਆ ਅਸੀਂ ਚਿੰਤਨ ਕਰ ਰਹੇ ਹਾਂ ਪਰ ਚਿੰਤਨ ਤੋਂ ਬਾਅਦ ਉਹਨੂੰ ਅਮਲ ਦੇ ਵਿਚ ਲਿਆਉਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਤੇ ਨਾਲ ਹੀ ਨਾਲ ਤੁਸੀਂ ਇਸ਼ਤਿਹਾਰ ਜਿਹੜੇ ਆ ਜੀ ਸਾਡੇ ਸਹਿਯੋਗੀਆਂ ਦੇ ਸੁਣੇ ਸੋ ਸਾਡੇ ਸਹਿਯੋਗੀ ਜਿਹੜੇ ਕਿ ਸਾਡੇ ਹਰਮਨ ਰੇਡੀਓ ਤੇ ਚੱਲ ਰਹੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਆ ਅਸੀਂ ਇੱਕ ਵਾਰ ਫੇਰ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਬ੍ਰੇਕ ਤੋਂ ਪਹਿਲਾਂ ਕਿ ਸਾਡੇ ਨਾਲ ਇੱਕ ਖਾਸ ਮਹਿਮਾਨ ਜੁੜਨ ਜਾ ਰਹੇ ਆ ਅੱਜ ਸਾਡੇ ਨਾਲ ਜਾਣਕਾਰੀ ਜਿਹੜੀ ਆ ਜੀ ਉਹ ਸਾਂਝੀ ਕਰਨ ਜਾ ਰਹੇ ਮੈਲਬਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਖੇਡ ਟੂਰਨਾਮੈਂਟ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ ਸਿੰਘ ਸਭਾ ਸਪੋਰਟਸ ਕਲੱਬ ਮੈਲਬਨ ਵੱਲੋਂ ਸੋ ਸਿੰਘ ਸਭਾ ਸਪੋਰਟਸ ਕਲੱਬ ਦੇ ਨੁਮਾਇੰਦੇ ਸਤਨਾਮ ਸਿੰਘ ਪਾਬਲਾ ਜੀ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਪਾਬਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਅਮਰਦੀਪ ਜੀ ਬਹੁਤ ਬਹੁਤ ਧੰਨਵਾਦ ਸਾਡਾ ਜਿਹੜਾ ਸਾਨੂੰ ਸਮਾਂ ਦੇਣ ਦਾ ਤੇ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਜਿੱਦਾਂ ਦੁਨੀਆਂ ਭਰ ਦੇ ਲੋਕ ਅੱਜ ਆਪਣੀ ਮਾਂ ਬੋਲੀ ਦਿਵਸ ਮਨਾ ਰਹੇ ਹਨ ਸੋ ਪੰਜਾਬੀ ਜਿਹੜੇ ਬੋਲਣ ਵਾਲੇ ਆ ਸਾਡੇ ਸਾਰੇ ਸਰੋਤੇ ਉਹਨਾਂ ਨੂੰ ਵੀ ਮਾਂ ਬੋਲੀ ਦਿਵਸ ਤੇ ਬਹੁਤ ਬਹੁਤ ਵਧਾਈਆਂ ਤੇ ਜਿਸ ਤਰ੍ਹਾਂ ਸਾਨੀ ਦਾ ਗਾਣਾ ਵੀ ਸੁਣ ਰਹੇ ਸੀ ਆਪਾਂ ਤੁਹਾਡੇ ਪ੍ਰੋਗਰਾਮ ਦੌਰਾਨ ਸੋ ਇਹੀ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਰਹਿਣਾ ਇਹ ਬਹੁਤ ਹੀ ਜ਼ਰੂਰੀ ਗੱਲ ਹੈ ਜੇ ਮਾਂ ਬੋਲੀ ਜਿਉਂਦੀ ਰਹੇਗੀ ਸਾਡੀ ਸਭਿਤਾ ਜਿਉਂਦੀ ਰਹੇਗੀ ਸਾਡਾ ਸੱਭਿਆਚਾਰ ਜਿਉਂਦਾ ਰਹੇਗਾ ਸੋ ਸਾਰੇ ਹੀ ਪੰਜਾਬੀਆਂ ਨੂੰ ਮਾਂ ਬੋਲੀ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ
ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਸੋ ਬਿਲਕੁਲ ਜੀ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਬਹੁਤ ਸਾਰੇ ਉਪਰਾਲੇ ਜਿਹੜੇ ਉਹ ਕਰਦੇ ਰਹਿੰਦੇ ਆ ਜਿਵੇਂ ਆਪਣੇ ਸੱਭਿਆਚਾਰ ਨਾਲ ਸੰਬੰਧਿਤ ਗਤੀਵਿਧੀਆਂ ਹੁੰਦੀਆਂ ਨੇ ਅਸੀਂ ਧਰਮ ਨਾਲ ਸੰਬੰਧਿਤ ਗਤੀਵਿਧੀਆਂ ਕਰਦੇ ਹਾਂ ਹਨਾ ਇਤਿਹਾਸ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨ ਦੇ ਲਈ ਬਹੁਤ ਸਾਰੇ ਜਿਹੜੇ ਉਪਰਾਲੇ ਆ ਉਹ ਵਿੱਢੇ ਜਾਂਦੇ ਆ ਤੇ ਇੱਕ ਖੇਡਾਂ ਦੇ ਨਾਲ ਸੰਬੰਧਿਤ ਜਿਹੜੀਆਂ ਗਤੀਵਿਧੀਆਂ ਉਹ ਵੀ ਚੱਲਦੀਆਂ ਰਹਿੰਦੀਆਂ ਤੇ ਅੱਜ ਸਾਡਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਜਿਹੜਾ ਮਕਸਦ ਹੈ ਉਹ ਵੀ ਇਹੀ ਆ ਕਿ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਭਾਈਚਾਰਕ ਖੇਡ ਟੂਰਨਾਮੈਂਟ ਜਿਹੜਾ ਜੀ ਉਹ ਰਖਲ ਕਰਵਾਇਆ ਜਾ ਰਿਹਾ ਸੋ ਸਭ ਤੋਂ ਪਹਿਲਾਂ ਸਾਨੂੰ ਇਹਦੇ ਬਾਰੇ ਥੋੜੀ ਜਿਹੀ ਸਾਂਝ ਪਾਓ ਜੀ ਕਿ ਇਹ ਜਿਹੜਾ ਟੂਰਨਾਮੈਂਟ ਆ ਉਹ ਕਿਹੜੀਆਂ ਖੇਡਾਂ ਨੂੰ ਲੈ ਕੇ ਕਰਵਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਦਾ ਇਹਦਾ ਰੂਪ ਹੈ ਸੋ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝ ਪਾਓ
ਜੀ ਅਮਰਦੀਪ ਜੀ ਇਹ ਸਾਡਾ ਜਿਹੜਾ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ 6ਵਾਂ ਲਗਾਤਾਰ ਜਿਹੜਾ ਟੂਰਨਾਮੈਂਟ ਕਬੱਡੀ ਦਾ ਜਿਹੜਾ ਕਰਵਾਇਆ ਜਾ ਰਿਹਾ ਬ੍ਰਿਮ ਬੈਂਕ ਕਬੱਡੀ ਕੱਪ ਦਾ ਜਿਹਨੂੰ ਨਾਮ ਦਿੱਤਾ ਗਿਆ ਕਿ ਬ੍ਰਿਮ ਬੈਂਕ ਕੌਂਸਲ ਦੇ ਜਿਹੜੀ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹਰੇਕ ਸਾਲ ਸੋ ਹਰੇਕ ਸਾਲ ਦੀ ਤਰ੍ਹਾਂ ਜਿੱਦਾਂ ਜਿਹੜਾ ਮੇਨ ਜਿਹੜੀ ਇਹਦੇ ਵਿੱਚ ਅਟ੍ਰੈਕਸ਼ਨ ਉਹ ਤੁਹਾਨੂੰ ਪਤਾ ਕਿ ਕਬੱਡੀ ਦਾ ਜਿਹੜਾ ਟੂਰਨਾਮੈਂਟ ਹੁੰਦਾ ਉਸ ਤੋਂ ਇਲਾਵਾ ਬੱਚਿਆਂ ਲਈ ਬਹੁਤ ਸਾਰੇ ਜਿਹੜੇ ਐਕਟੀਵਿਟੀਜ਼ ਵਿੱਚ ਹੁੰਦੀਆਂ ਬੱਚਿਆਂ ਦੇ ਮਨੋਰੰਜਨ ਲਈ ਸਮੇਂ ਸਮੇਂ ਸਿਰ ਅਸੀਂ ਜਿੱਦਾਂ ਹਰੇਕ ਸਾਲ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਬੱਚਿਆਂ ਲਈ ਸੋ ਇਸ ਸਾਲ ਵੀ ਜਿੱਦਾਂ ਕਿ ਜੰਪਿੰਗ ਕੈਸਲ ਹੋਰ ਟ੍ਰੈਕਲੈਸ ਟ੍ਰੇਨ ਇਹੋ ਜਿਹੀਆਂ ਜਿਹੜੀਆਂ ਪਿਛਲੇ ਇਸ ਵਾਰੀ ਅਸੀਂ ਉਪਰਾਲਾ ਕੀਤਾ ਸੀ ਕਿ ਓਪਨ ਏਅਰ ਸਿਨੇਮਾ ਜਿਹੜਾ ਲਾ ਕੇ ਬੱਚਿਆਂ ਨੂੰ ਚਾਰ ਸਾਹਿਬਜ਼ਾਦੇ ਮੂਵੀ ਜਿਹੜੀ ਹੈ ਉਹ ਦਿਖਾਈ ਗਈ ਸੀ ਪਰ ਉਹ ਮੂਵੀ ਦਿਖਾਉਣ ਵਾਲਾ ਜਿਹੜਾ ਕੰਮ ਹੈ ਥੋੜਾ ਜਿਹਾ ਕਈ ਵਾਰੀ ਕਾਪੀ ਰਾਈਟਸ ਦਾ ਬੜਾ ਚੱਕਰ ਪੈਂਦਾ ਪਿਛਲੇ ਸਾਲ ਵੀ ਸਾਨੂੰ ਬੜੀਆਂ ਜਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੋ ਇਸ ਸਾਲ ਅਸੀਂ ਕੁਛ ਇੱਕ ਨਵਾਂ ਮੌਕੇ ਤੇ ਕੁਛ ਬੱਚਿਆਂ ਲਈ ਕੋਈ ਨਵਾਂ ਹੀ ਕਹਿ ਲਓ ਵੀ ਕੁਛ ਹੋਵੇਗਾ ਜ਼ਰੂਰ ਉਹ ਹਜੇ ਸੀਕਰੇਟ ਕਹਿ ਰੱਖ ਰਹੇ ਹਾਂ ਜੋ ਵੀ ਹੈ ਕੁਛ ਨਾ ਕੁਛ ਇੱਕ ਬੱਚਿਆਂ ਲਈ ਖਾਸ ਖਿੱਚ ਦਾ ਕੇਂਦਰ ਜਿਹੜਾ ਸੋ ਅਸੀਂ ਜਿਹੜਾ ਲੈ ਕੇ ਆਵਾਂਗੇ ਸੋ ਉਸ ਤੋਂ ਇਲਾਵਾ ਜਿਹੜੇ ਮਿਊਜ਼ੀਕਲ ਚੇਅਰ ਰੇਸ ਇਹ ਵੀ ਉਪਰਾਲਾ ਕੀਤਾ ਗਿਆ ਇਸ ਵਾਰੀ ਕਿ ਬੀਬੀਆਂ ਦੇ ਮਨੋਰੰਜਨ ਲਈ ਵੀ ਕੁਛ ਨਾ ਕੁਛ ਜ਼ਰੂਰ ਕੀਤਾ ਜਾਵੇ ਉੱਥੇ ਸੋ ਲੇਡੀਜ਼ ਲਈ ਮਿਊਜ਼ੀਕਲ ਚੇਅਰ ਰੇਸ ਵੀ ਕਰਵਾਈ ਜਾਵੇਗੀ ਤੇ ਸਮਾਂ ਮਿਲਿਆ ਔਰ ਅਗਰ ਮੌਸਮ ਨੇ ਸਾਥ ਦਿੱਤਾ ਤਾਂ ਬੱਚਿਆਂ ਲਈ ਐਥਲੈਟਿਕਸ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਲਿਖਿਆ ਜਾਵੇਗਾ ਔਨ ਦਾ ਡੇ ਹਾਂਜੀ
ਜੀ ਜੀ ਬਿਲਕੁਲ ਅਸੀਂ ਅੱਜ ਮਾਂ ਬੋਲੀ ਪ੍ਰਤੀ ਜਿਹੜੇ ਆਪਣੇ ਜਜ਼ਬਾਤ ਆ ਉਹ ਪ੍ਰਗਟ ਕਰ ਰਹੇ ਹਾਂ ਤੇ ਦੂਜੇ ਪਾਸੇ ਗੱਲ ਤੁਸੀਂ ਟੂਰਨਾਮੈਂਟ ਦੀ ਕੀਤੀ ਤੇ ਟੂਰਨਾਮੈਂਟ ਜਿਹੜਾ ਜੀ ਉਹ ਮਾਂ ਖੇਡ ਕਬੱਡੀ ਦਾ ਸੋ ਆਪਣੀਆਂ ਜਿਹੜੀਆਂ ਲੋਕ ਖੇਡਾਂ ਉਹਨਾਂ ਦੇ ਲਈ ਵੀ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਵੀ ਕਿੰਨੇ ਕੁ ਜਾਗਰੂਕ ਆ ਤੇ ਅਸੀਂ ਦੇਸ਼ ਦੇ ਵਿੱਚ ਇਹਨਾਂ ਗਤੀਵਿਧੀਆਂ ਦੇ ਲਈ ਕਿੰਨੇ ਕੁ ਐਫਰਟ ਕਰਦੇ ਹਾਂ ਕਿੰਨੀਆਂ ਕੁ ਕੋਸ਼ਿਸ਼ਾਂ ਕਰਦੇ ਹਾਂ ਇਹ ਵੀ ਸੋਚਣ ਵਾਲੀ ਗੱਲ ਹੈ ਸੋ ਬ੍ਰਿਮਬੈਂਕ ਕਬੱਡੀ ਟੂਰਨਾਮੈਂਟ ਜਿਹੜਾ ਜੀ ਇਹ ਜਿਵੇਂ ਪਾਬਲਾ ਸਾਹਿਬ ਨੇ ਦੱਸਿਆ ਕਿ ਹਰ ਸਾਲ ਕਰਵਾਉਂਦੇ ਆ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਤੇ ਮਾਂ ਖੇਡ ਕਬੱਡੀ ਨੂੰ ਸਮਰਪਿਤ ਇਸ ਟੂਰਨਾਮੈਂਟ ਦੇ ਵਿਚ ਜਿਵੇਂ ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਦੀਆਂ ਜਿਹੜੀਆਂ ਅਥਲੈਟਿਕਸ ਨਾਲ ਸੰਬੰਧਿਤ ਖੇਡਾਂ ਜਿਹੜੀਆਂ ਉਹ ਵੀ ਸ਼ਾਮਲ ਕੀਤੀਆਂ ਜਾਂਦੀਆਂ ਤੇ ਇਕ ਪਰਿਵਾਰਕ ਜਿਹੜਾ ਇਹ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਮੈਨੂੰ ਵੀ ਦੋ ਤਿੰਨ ਵਾਰ ਜਾਣ ਦਾ ਮੌਕਾ ਜਿਹੜਾ ਇਸ ਕਬੱਡੀ ਖੇਡ ਮੇਲੇ ਦੇ ਵਿਚ ਮਿਲਿਆ ਸੋ ਖੇਡ ਮੇਲਾ ਹੀ ਮੈਂ ਇਹਨੂੰ ਕਹਿੰਦੀ ਹੁੰਦੀ ਹਾਂ ਕਿਉਂਕਿ ਮੇਲੇ ਵਰਗਾ ਜਿਹੜਾ ਮਾਹੌਲ ਆ ਇਹਦੇ ਵਿਚ ਸਿਰਜਿਆ ਗਿਆ ਹੁੰਦਾ ਜਿਵੇਂ ਉਨ੍ਹਾਂ ਨੇ ਗੱਲ ਕੀਤੀ ਆ ਕਿ ਜੰਪਿੰਗ ਕਾਸਲ ਲਾਏ ਗਏ ਹੁੰਦੇ ਆ ਤੇ ਪਾਬਲਾ ਸਾਹਿਬ ਨਾਲ ਹੀ ਨਾਲ ਸਾਡੇ ਸਰੋਤਿਆਂ ਨੂੰ ਜਿਹੜੇ ਖਾਣ ਪੀਣ ਦੇ ਜਿਹੜੇ ਇੰਤਜ਼ਾਮ ਆ ਉਹਨਾਂ ਦੇ ਬਾਰੇ ਵੀ ਦੱਸੋ ਤੇ ਜਿਹੜੀ ਪਾਰਕਿੰਗ ਕਿਉਂਕਿ ਬਹੁਤੇ ਲੋਕ ਜਿਹੜੇ ਆ ਉਹ ਸ਼ਾਇਦ ਜਾਣੂ ਹੋਣਗੇ ਪਰ ਕੁਛ ਜਿਹੜੇ ਨਵੇਂ ਸਾਡੇ ਦਰਸ਼ਕ ਜੁੜਦੇ ਆ ਉਹਨਾਂ ਨੂੰ ਇੱਕ ਤਾਂ ਜਿਹੜਾ ਐਡਰੈਸ ਆ ਉਹ ਚੰਗੀ ਤਰ੍ਹਾਂ ਸਮਝਾ ਦਿਓ ਤੇ ਪਾਰਕਿੰਗ ਦੀ ਕੀ ਵਿਵਸਥਾ ਹੋਣੀ ਆ ਜਾਂ ਫਿਰ ਉੱਥੇ ਪਹੁੰਚਣ ਦਾ ਜਿਹੜਾ ਜ਼ਰੀਆ ਉਹ ਸੌਖਾ ਕਿਹੜਾ ਹੋਣਾ ਤੁਸੀਂ ਥੋੜਾ ਜਿਹਾ ਇਹਦੇ ਉੱਤੇ ਵੀ ਜਾਣਕਾਰੀ ਦਿਓ।
ਹਾਂਜੀ ਜੀ ਅਮਰਦੀਪ ਜੀ, ਇਹ ਬਿਲਕੁਲ ਸੈਂਟ ਆਲਬਨਸ ਸਟੇਸ਼ਨ ਦੇ ਜਿਹੜਾ ਓਪੋਜਿਟ ਸਾਈਡ ਹੈ ਮੈਕਡੋਨਲ ਦੀ ਕਾਰ ਪਾਰਕਿੰਗ ਵੀ ਜਿਹੜੀ ਜ਼ਿਆਦਾਤਰ ਵਰਤੇ ਜਾ ਸਕਦੀ ਹੈ ਤੇ ਸੇਫਵੇ ਬੂਲਵਰਸ ਸੁਪਰ ਮਾਰਕੀਟ ਉਹਨਾਂ ਦੀ ਕਾਫੀ ਵੱਡੀ ਸਾਰੀ ਪਾਰਕਿੰਗ ਆ ਉਹ ਵੀ ਹੈ। ਸੋ ਬੈਨਿਊ ਦੀ ਪਾਰਕਿੰਗ ਵੀ ਹੈ ਕੁਛ ਲਿਮਿਟਡ ਕਾਰਸ ਲਈ, ਪਿਛਲੇ ਸਾਲ ਤਾਂ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਉਹ ਬਿਲਕੁਲ ਬੰਦ ਸੀਗੀ ਪਰ ਇਸ ਸਾਲ ਖੁੱਲੀ ਹੈ। ਸੋ ਇਹ ਜਿਹੜਾ ਬੈਨਿਊ ਹੈ ਇਹਦਾ ਪੂਰਾ ਨਾਮ ਹੈ ਐਰਿੰਗਟਨ ਰਿਜ਼ਰਵ ਪ੍ਰਿੰਸਸ ਸਟਰੀਟ ਸੈਂਟ ਆਲਬਨਸ ਤੇ ਇਹ ਟੂਰਨਾਮੈਂਟ ਹੋਣ ਜਾ ਰਿਹਾ ਜੀ 12 ਮਾਰਚ ਦਿਨ ਐਤਵਾਰ ਨੂੰ। ਸੋ ਵਿਕਟੋਰੀਆ ਵਾਸੀਆਂ ਲਈ ਤਾਂ ਵਧੀਆ ਗੱਲ ਹੈ ਕਿ ਅਗਲੇ ਦਿਨ ਦੀ ਛੁੱਟੀ ਹੈ ਸੋਮਵਾਰ ਨੂੰ, ਪਬਲਿਕ ਹੋਲੀਡੇ ਹੈ
ਜੀ। ਤੇ ਪਾਬਲਾ ਸਾਹਿਬ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀਆਂ ਖੇਡਾਂ ਆ ਇਹ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਫਿੱਟ ਰੱਖਣ ਦੇ ਲਈ ਖੇਡੀਆਂ ਜਾਂਦੀਆਂ ਹਨਾ ਤੇ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਜੇ ਇਹ ਪੁਰਾਲੇ ਜਿਹੜੇ ਉਹ ਵਿੱਢੇ ਜਾਂਦੇ ਆ ਤਾਂ ਕਿ ਸਾਡੇ ਜਿਹੜੇ ਬੱਚੇ ਆ ਸਾਡੇ ਜਿਹੜੇ ਨੌਜਵਾਨ ਆ ਉਹ ਚੁਸਤ ਦਰੁਸਤ ਹੋਣ, ਫੁਰਤੀਲੇ ਹੋਣ, ਫਿੱਟ ਹੋਣ ਤੇ ਪੰਜਾਬੀ ਜਿਹੜੇ ਅਸੀਂ ਤਾਂ ਹੀ ਖਵਾਉਂਦੇ ਆ ਜੇ ਅਸੀਂ ਫਿੱਟ ਆ ਹਨਾ ਕਿਉਂਕਿ ਪੰਜਾਬੀਆਂ ਦੇ ਜਿਹੜੇ ਜੁੱਸੇ ਉਹ ਮੰਨੇ ਗਏ ਆ ਕਿ ਬਹੁਤ ਤਾਕਤਵਰ ਹੁੰਦੇ ਆ ਪਰ ਇੱਕ ਜਿਹੜੀ ਨਿਰਾਸ਼ਾ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਹੁੰਦੀ ਆ ਜਦੋਂ ਵੀ ਇਹੋ ਜਿਹੇ ਕੋਈ ਟੂਰਨਾਮੈਂਟ ਹੁੰਦੇ ਆ ਤਾਂ ਕਿਉਂਕਿ ਜਿਹੜੇ ਟੂਰਨਾਮੈਂਟ ਆ ਜਾਂ ਫਿਰ ਜਿਹੜੇ ਪੰਜਾਬੀਆਂ ਦੇ ਸ਼ੋਜ਼ ਵੀ ਹੁੰਦੇ ਆ ਹਨਾ ਉਹਨਾਂ ਦੇ ਵਿੱਚ ਇੱਕ ਜਿਹੜਾ ਦੁੱਖ ਆ ਉਹ ਹਮੇਸ਼ਾ ਹੁੰਦਾ ਕਿ ਸਾਰੇ ਜਿਹੜੇ ਇਹੋ ਜਿਹੇ ਇਵੈਂਟਸ ਆ ਜਾਂ ਸਪੋਰਟਸ ਇਵੈਂਟਸ ਆ ਜਾਂ ਫਿਰ ਕੋਈ ਕਲਚਰਲ ਇਵੈਂਟਸ ਆ ਨਾਨ ਅਲਕੋਹਲਿਕ ਹੁੰਦੇ ਆ ਪਰ ਨਾਨ ਅਲਕੋਹਲਿਕ ਹੋਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੁਛ ਇਹੋ ਜਿਹੀਆਂ ਜਿਹੜੀਆਂ ਗਤੀਵਿਧੀਆਂ ਉਹ ਭਾਵੇਂ ਗਰਾਊਂਡ ਦੇ ਬਾਹਰ ਹੋਣ ਤੇ ਭਾਵੇਂ ਪਾਰਕਿੰਗਾਂ ਚ ਹੋਣ ਉਹ ਦੇਖਣ ਨੂੰ ਮਿਲਦੀਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ?
ਜੀ ਅਮਰਦੀਪ ਜੀ, ਤੁਹਾਡੀ ਗੱਲ ਜਿਹੜੀ ਬਿਲਕੁਲ ਦਰੁਸਤ ਹੈ। ਹੁਣ ਇਹਦੇ ਵਿੱਚ ਪ੍ਰਬੰਧਕਾਂ ਦੇ ਨਾਲ ਨਾਲ ਜਿੰਨੇ ਵੀ ਦਰਸ਼ਕ ਸਰੋਤੇ ਜੋ ਵੀ ਉੱਥੇ ਜਾਂਦੇ ਆ ਪ੍ਰੋਗਰਾਮਾਂ ਤੇ, ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਜੇਕਰ ਅਸੀਂ ਆਪਣੇ ਸਮਾਜ ਨੂੰ ਸਹੀ ਸੇਧ ਦੇਣੀ ਹੈ, ਆਪਣੇ ਬੱਚਿਆਂ ਨੂੰ ਸਹੀ ਸੇਧ ਦੇਣੀ ਹੈ, ਤਾਂ ਅਸੀਂ ਮਤਲਬ ਕੁਛ ਅਸੂਲ ਜਿਹੜਾ ਆ ਕੋਈ ਜੇ ਆਪਾਂ ਕੋਈ ਪ੍ਰਬੰਧਕਾਂ ਨੇ ਨਾਨ ਅਲਕੋਹਲਿਕ ਜਾਂ ਪ੍ਰੋਗਰਾਮ ਲਿਖਿਆ ਤਾਂ ਆਪਾਂ ਉਹਨਾਂ ਦਾ ਸਾਥ ਦੇਈਏ। ਜੇਕਰ ਪ੍ਰਬੰਧਕ ਨਾਨ ਅਲਕੋਹਲਿਕ ਪ੍ਰੋਗਰਾਮ ਕਹਿ ਕੇ ਉੱਥੇ ਅਲਕੋਹਲ ਜਾਂ ਕੋਈ ਹੋਰ ਇਹੋ ਜਿਹੀ ਸਮੱਗਰੀ ਵੇਚਦੇ ਆ ਫਿਰ ਤਾਂ ਉਹ ਦੋਸ਼ੀ ਨੇ
ਜੀ।
ਪਰ ਜੇਕਰ ਪ੍ਰਬੰਧਕ ਉੱਥੇ ਮਤਲਬ ਨਹੀਂ ਸਰਵ ਕਰ ਰਹੇ ਇਹੋ ਜਿਹਾ ਕੁਛ, ਔਰ ਜਿਹੜੇ ਸਾਡੇ ਦਰਸ਼ਕ ਵੀਰ ਜਾਂ ਦੇਖਣ ਜਾਂਦੇ ਆ ਜੇ ਉਹ ਇਹੋ ਜਿਹੀਆਂ ਚੀਜ਼ਾਂ ਇਸਤੇਮਾਲ ਕਰਦੇ ਉੱਥੇ ਜਿਹੜੀ ਕਿ ਬੱਚਿਆਂ ਲਈ ਗਲਤ ਐਗਜ਼ਾਮਪਲ ਸੈੱਟ ਕਰਦੇ ਆ, ਉਹਨਾਂ ਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ, ਖਾਸ ਕਰਕੇ ਪ੍ਰਬੰਧਕਾਂ ਦਾ ਸਾਥ ਦੇਣਾ ਚਾਹੀਦਾ। ਅਸੀਂ ਘਰ ਆ ਕੇ ਆਪਣੇ ਜੋ ਮਰਜ਼ੀ ਕਰ ਸਕਦੇ ਹਾਂ, ਸੋ ਸਾਨੂੰ ਮਤਲਬ ਚਾਹੀਦਾ ਇਹ ਹੈ ਕਿ ਮਤਲਬ ਉੱਥੇ ਜਿਹੜਾ ਹੈ ਪ੍ਰਬੰਧਕਾਂ ਦਾ ਸਾਥ ਦੇਈਏ, ਇਹੋ ਜਿਹੀ ਕੋਈ ਚੀਜ਼ ਇਸਤੇਮਾਲ ਨਾ ਕਰੀਏ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਇਕੱਲੇ ਪ੍ਰਬੰਧਕ ਜਿਹੜੇ ਆ ਇਹਦੇ ਲਈ ਕੁਛ ਜ਼ਿਆਦਾ ਨਹੀਂ ਕਰ ਸਕਦੇ। ਅਸੀਂ ਬੇਨਤੀ ਕਰ ਸਕਦੇ ਹਾਂ ਪਰ ਕਿਸੇ ਨੂੰ ਫੋਰਸਫੁਲੀ ਰੋਕ ਨਹੀਂ ਸਕਦੇ, ਪਰ ਕਈ ਜਗ੍ਹਾ ਤੇ ਸਿਕਿਉਰਿਟੀਜ਼ ਵਗੈਰਾ ਲਗਾਈਆਂ ਹੁੰਦੀਆਂ। ਸੋ ਸਿਕਿਉਰਿਟੀ ਵਾਲੇ ਵੀ ਜਿਹੜੇ ਇੱਥੇ ਵੀ ਸਾਡਾ ਸਿਕਿਉਰਿਟੀ ਦਾ ਪ੍ਰਬੰਧ ਹੋਵੇਗਾ ਟੂਰਨਾਮੈਂਟ ਤੇ, ਸੋ ਜਿੰਨੀ ਵੀ ਕੋਸ਼ਿਸ਼ ਹੋਵੇਗੀ ਵੱਧ ਤੋਂ ਵੱਧ ਕੀਤੀ ਜਾਵੇਗੀ ਕਿ ਇਹਨੂੰ ਜਿਹੜਾ ਹੈ ਨਾਨ ਅਲਕੋਹਲਿਕ ਇਵੈਂਟ ਹੀ ਰੱਖਿਆ ਜਾਵੇ ਤੇ ਬਾਕੀ ਸਾਰੇ ਜਿਹੜੇ ਦਰਸ਼ਕ ਉੱਥੇ ਪਹੁੰਚ ਰਹੇ ਆ ਸਾਰਿਆਂ ਤੋਂ ਅਸੀਂ ਇਹਦੇ ਵਿੱਚ ਜਿਹੜੀ ਹੈ ਆਸ ਕਰਦੇ ਹਾਂ ਵੀ ਉਹ ਸਾਡਾ ਮਤਲਬ ਸਾਥ ਦੇਣਗੇ, ਸਾਥ ਦੀ ਜਿਹੜੀ ਅਸੀਂ ਅਪੀਲ ਕਰਦੇ ਹਾਂ ਉਹਨਾਂ ਨੂੰ ਕਿ ਸਾਡਾ ਸਾਥ ਦੇਣ।
ਜੀ ਜੀ ਬਿਲਕੁਲ। ਸੋ ਭਾਈਚਾਰੇ ਦੀ ਜਿਹੜੀ ਕੋਈ ਵੀ ਇਹੋ ਜਿਹੀ ਗਤੀਵਿਧੀ ਹੁੰਦੀ ਆ ਕੋਈ ਵੀ ਇਵੈਂਟ ਜਿਹੜਾ ਜੀ ਜੇ ਉਲੀਕਿਆ ਜਾਂਦਾ ਤੇ ਮੈਨੂੰ ਲੱਗਦਾ ਕਿ ਸਾਡਾ ਆਪਣਾ ਹੀ ਫਰਜ਼ ਬਣਦਾ ਇਹ ਕਿ ਜੇ ਅਸੀਂ ਦੂਜੇ ਲੋਕਾਂ ਨੂੰ ਵਧੀਆ ਸਿਟੀਜ਼ਨ ਹੋਣ ਦਾ ਸਬੂਤ ਦੇਣਾ ਚਾਹੁੰਦੇ ਆ, ਵਧੀਆ ਨਾਗਰਿਕ ਹੋਣ ਦਾ ਸਬੂਤ ਦੇਣਾ ਚਾਹੁੰਦੇ ਆ, ਤੇ ਉਹਦੇ ਲਈ ਸਾਨੂੰ ਆਪ ਨੂੰ ਹੀ ਓਦਾਂ ਦੀਆਂ ਜਿਹੜੀਆਂ ਐਗਜ਼ਾਮਪਲਾਂ ਆ, ਓਦਾਂ ਦੀਆਂ ਮਿਸਾਲਾਂ ਜਿਹੜੀਆਂ ਜੀ ਉਹ ਸੈੱਟ ਕਰਨੀਆਂ ਪੈਣੀਆਂ ਜੇਕਰ ਦੂਜੇ ਭਾਈਚਾਰਿਆਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਵਧੀਆ ਦਿਖਾਉਣਾ। ਪਰ ਜੇਕਰ ਅਸੀਂ ਆਪ ਹੀ ਮਤਲਬ ਇਹੋ ਜਿਹੇ ਜਿਹੜੇ ਕਾਰਨਾਮੇ ਆ ਉਹ ਕਰਾਂਗੇ, ਤੇ ਜਿਹੜਾ ਪ੍ਰਬੰਧਕਾਂ ਵੱਲੋਂ ਜਿਹੜੇ ਕੀਤੇ ਹੋਏ ਜਿਹੜੇ ਇੰਤਜ਼ਾਮਾਤ ਆ, ਫਿਰ ਉਹਨਾਂ ਦੇ ਲਈ ਵੀ ਜਿਹੜੀਆਂ ਮੁਸ਼ਕਲਾਂ ਆ ਉਹ ਪੈਦਾ ਹੋ ਜਾਂਦੀਆਂ। ਸੋ ਮੈਨੂੰ ਲੱਗਦਾ ਕਿ ਸ਼ਾਮਲ ਹੋਣ ਵਾਲੇ ਸਾਰੇ ਦਰਸ਼ਕ ਜਿਹੜੇ ਆ ਜੀ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰਨ ਕਿ ਜਿੱਥੇ ਵੀ ਕਿਤੇ ਜਦੋਂ ਕੋਈ ਭਾਰਤੀ ਜਾਂ ਪੰਜਾਬੀ ਜਿਹੜਾ ਇਵੈਂਟ ਆ ਉਹ ਉਲੀਕਿਆ ਜਾਂਦਾ, ਉੱਥੇ ਅਸੀਂ ਆਪਣੇ ਫਰਜ਼ਾਂ ਨੂੰ ਪਛਾਣਦਿਆਂ ਹੋਇਆ ਉਸ ਇਵੈਂਟ ਨੂੰ ਵਧੀਆ ਬਣਾਉਣ ਦੇ ਵਿੱਚ, ਸਫਲ ਬਣਾਉਣ ਦੇ ਵਿੱਚ ਆਪਣਾ ਬਣਦਾ ਜਿਹੜਾ ਯੋਗਦਾਨ ਆ ਉਹ ਜ਼ਰੂਰ ਦਈਏ। ਤੇ ਪਾਬਲਾ ਸਾਹਿਬ, ਇਸ ਤੋਂ ਇਲਾਵਾ ਤੁਸੀਂ ਕੁਛ ਹੋਰ ਜਿਹੜੇ ਆਕਰਸ਼ਣ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ, ਜਾਂ ਫਿਰ ਸਾਡੇ ਸਰੋਤਿਆਂ ਦੇ ਨਾਲ ਕੋਈ ਜਿਹੜਾ ਸੁਨੇਹਾ ਆ ਉਹਦੀ ਸਾਂਝ ਤੁਸੀਂ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਪਾਓ।
ਹਾਂਜੀ ਜੀ, ਮਤਲਬ ਜਿਸ ਤਰ੍ਹਾਂ ਤੁਸੀਂ ਪਹਿਲਾਂ ਇੱਕ ਗੱਲ ਪੁੱਛੀ ਸੀ ਖਾਣ ਪੀਣ ਦਾ, ਮੈਂ ਥੋੜਾ ਜਿਹਾ ਮਿਸ ਕਰ ਗਿਆ ਸੀ ਕਿ ਖਾਣ ਪੀਣ ਦੇ ਲਈ ਜਿਹੜਾ ਹਮੇਸ਼ਾ ਦੀ ਤਰ੍ਹਾਂ ਚਾਹ ਪਕੌੜੇ ਜਲੇਬੀਆਂ ਵਗੈਰਾ ਜਿਹੜੇ ਆ ਖੁੱਲਾ ਹੀ ਪ੍ਰੋਗਰਾਮ ਹੋਵੇਗਾ ਜੀ, ਤੇ ਲੰਗਰ ਦੀ ਵੀ ਵਿਵਸਥਾ ਜਿਹੜੀ ਆ ਰੱਖੀ ਗਈ ਆ, ਸੋ ਲੰਗਰ ਵੀ ਪ੍ਰੋਵਾਈਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਦੋ ਸਟਾਲ ਵੀ ਜਿਹੜੇ ਉੱਥੇ ਲੱਗੇ ਹੋਣਗੇ ਵੱਖੋ ਵੱਖਰੇ ਤਰ੍ਹਾਂ ਦੇ ਖਾਣੇ ਦੇ, ਸੋ ਜੇਕਰ ਕਿਸੇ ਨੇ ਉੱਥੋਂ ਵੀ ਲੈ ਕੇ ਕੁਛ ਖਾਣਾ ਹੋਵੇ ਉੱਥੋਂ ਵੀ ਲੈ ਸਕਦੇ ਆ, ਪਰ ਜਿਹੜਾ ਫ੍ਰੀ ਵਾਲਾ ਜਿਹੜਾ ਕੰਮ ਹੈ ਚਾਹ ਪਕੌੜੇ ਜਲੇਬੀਆਂ ਤੇ ਲੰਗਰ ਦਾ ਜਿਹੜਾ ਉਹ ਖਾਸ ਤੌਰ ਤੇ ਇੰਤਜ਼ਾਮ ਜਿਹੜਾ ਕੀਤਾ ਗਿਆ ਹੈ ਜੀ।
ਜੀ, ਤੇ ਨਾਲ ਹੀ ਨਾਲ ਇਹ ਵੀ ਦੱਸ ਦਈਏ ਬਾਬਲਾ ਸਾਹਿਬ ਕਿ ਜਿਹੜੀ ਐਂਟਰੀ ਆ, ਐਂਟਰੀ ਵੀ ਫ੍ਰੀ ਹੁੰਦੀ ਹੈ ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਦੇ ਲਈ?
ਬਿਲਕੁਲ ਬਿਲਕੁਲ ਫ੍ਰੀ ਹੈ ਜੀ, ਬਿਲਕੁਲ ਫ੍ਰੀ ਹੈ। ਹਾਂਜੀ, ਸਾਨੂੰ ਭਾਈਚਾਰੇ ਦੇ ਵਿੱਚੋਂ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਜੀ, ਅਸੀਂ ਹੁਣ ਅੱਜ ਕੱਲ ਫੰਡ ਰੇਜਿੰਗ ਜਿਹੜੀ ਹੈ ਇਸ ਟੂਰਨਾਮੈਂਟ ਲਈ ਕਰ ਰਹੇ ਹਾਂ, ਸਾਨੂੰ ਬੜਾ ਜਾਣੀ ਸਾਡਾ ਦਿਲ ਬੜਾ ਵੱਡਾ ਹੋ ਰਿਹਾ ਜੀ, ਹੌਸਲਾ ਮਿਲ ਰਿਹਾ ਸਾਨੂੰ ਜਿਹੜਾ ਭਾਈਚਾਰੇ ਤੋਂ ਸਹਿਯੋਗ ਮਿਲ ਰਿਹਾ ਉਹਦੇ ਨਾਲ। ਸੋ ਅਪੀਲ ਵੀ ਕਰਨਾ ਚਾਹੁੰਦੇ ਹਾਂ ਵੀ ਜਿੰਨਾ ਜਿੰਨਾ ਪਾਸ ਵੀ ਅਸੀਂ ਅਪਰੋਚ ਕਰ ਸਕਦੇ ਹਾਂ, ਜਿੰਨਾ ਕੁ ਵੀ ਸਾਡੇ ਕੋਲ ਸਮਾਂ ਆ, ਸੋ ਸਾਡੀ ਜ਼ਰੂਰ ਦਿਲ ਖੋਲ ਕੇ ਸਹਾਇਤਾ ਕਰਨ ਤਾਂ ਕਿ ਜਿਹੜਾ ਪ੍ਰੋਗਰਾਮ ਹੈ ਇਹਨੂੰ ਵਧੀਆ ਤੋਂ ਵਧੀਆ ਅਸੀਂ ਜਿਹੜਾ ਬਣਾ ਸਕੀਏ
ਜੀ।
ਸੋ ਹਾਂਜੀ,
ਸੋ ਬਿਲਕੁਲ ਜੀ, ਗੁਜ਼ਾਰਿਸ਼ ਅਸੀਂ ਵੀ ਇਹੀ ਕਰਦੇ ਹਾਂ ਭਾਈਚਾਰੇ ਦੇ ਸਾਰੇ ਸਹਿਯੋਗ ਪਾਉਣ ਜੀ।
ਹਾਂਜੀ
ਜੀ, ਪਾਬਲਾ ਸਾਹਿਬ ਠੀਕ ਹੈ ਜੀ। ਸੋ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਆਉਂਦੀ 12 ਮਾਰਚ ਨੂੰ ਸੈਂਟ ਐਲਬਨਸ ਦੇ ਵਿਖੇ ਜਿਹੜਾ ਇਹ ਟੂਰਨਾਮੈਂਟ ਹੈ ਜੀ ਉਹ ਹੋਣ ਜਾ ਰਿਹਾ, ਤੇ ਉਹਦੇ ਬਾਬਤ ਜਾਣਕਾਰੀ ਜਿਹੜੀ ਹੈ ਸਤਨਾਮ ਸਿੰਘ ਬਾਬਲਾ ਹੋਰੀ ਸਾਡੇ ਨਾਲ ਸਾਂਝੀ ਕਰ ਰਹੇ ਆ। ਤੇ ਜਾਣ ਤੋਂ ਪਹਿਲਾਂ ਕਿਉਂਕਿ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਵਧਾਈ ਦਿੱਤੀ ਸੀਗੀ, ਅੱਜ ਕੌਮਾਂਤਰੀ ਮਾਂ ਬੋਲੀ ਦੇ ਹਾੜ ਹੈ, ਤੇ ਮੈਂ ਜਿਵੇਂ ਗੱਲ ਕਰ ਰਹੀ ਹਾਂ ਕਿ ਮਾਂ ਬੋਲੀ ਦੇ ਲਈ ਯਤਨ ਹੋ ਰਹੇ ਆ, ਮਾਂ ਖੇਡ ਦੇ ਲਈ ਯਤਨ ਹੋ ਰਹੇ ਆ, ਤੇ ਉਹਨਾਂ ਨੂੰ ਵਧਾਈ ਦੇਣੀ ਸਾਡੇ ਵੱਲੋਂ ਵੀ ਬਣਦੀ ਹੈ। ਸੋ ਬਹੁਤ ਬਹੁਤ ਵਧਾਈ ਕਿ ਤੁਸੀਂ ਜਿਹੜੀਆਂ ਇੱਥੋਂ ਦੀਆਂ ਜੰਮੀਆਂ ਹੋਈਆਂ ਪੀੜ੍ਹੀਆਂ ਇਹਨਾਂ ਨੂੰ ਆਪਣੀ ਮਾਂ ਖੇਡ ਦੇ ਨਾਲ ਜੋੜਨ ਦੇ ਵਿੱਚ ਉਪਰਾਲੇ ਜਿਹੜੇ ਆ ਉਹ ਵਿੱਢ ਰਹੇ ਹੋ। ਪਾਬਲਾ ਸਾਹਿਬ, ਜੇ ਕੋਈ ਗੱਲ ਜੇ ਕੋਈ ਸਵਾਲ ਪੁੱਛਣ ਤੋਂ ਮੈਂ ਰਹਿ ਗਈ ਹੋਵਾਂ ਤਾਂ ਤੁਸੀਂ ਜ਼ਰੂਰ ਜਾਣ ਤੋਂ ਪਹਿਲਾਂ ਉਹ ਸਾਂਝ ਪਾਓ।
ਤਕਰੀਬਨ ਅਸੀਂ ਕਵਰ ਕਰੇ ਲਿਆ ਜੀ ਸਾਰਾ ਅਮਰਦੀਪ ਜੀ, ਕੋਈ ਨੀ ਆਪਾਂ ਜੇ ਕੁਛ ਮਿਸ ਹੋ ਗਿਆ ਤਾਂ ਆਉਣ ਵਾਲੇ ਪ੍ਰੋਗਰਾਮਾਂ ਦੌਰਾਨ ਅਸੀਂ ਇਹ ਗੱਲ ਜਿਹੜੀ ਆ ਮਤਲਬ ਹੋਰ ਜਾਣਕਾਰੀ ਜਿਹੜੀ ਹੋਊਗੀ ਸਰੋਤਿਆਂ ਤੱਕ ਹਾਂਜੀ ਜ਼ਰੂਰ ਕਰਾਂਗੇ
ਜੀ ਜ਼ਰੂਰ। ਸੋ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਦੋਸਤੋ, ਇਹ ਸਨ ਸਤਨਾਮ ਸਿੰਘ ਪਾਬਲਾ ਸਾਡੇ ਨਾਲ ਗੱਲ ਕਰ ਰਹੇ ਸਨ ਜੀ, ਜਾਣਕਾਰੀ ਸਾਂਝੀ ਕਰ ਰਹੇ ਸਨ। ਆਉਣ ਵਾਲੇ ਦਿਨਾਂ ਦੇ ਵਿੱਚ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਇੱਕ ਕਬੱਡੀ ਟੂਰਨਾਮੈਂਟ, ਬ੍ਰਿੰਪੈਕ ਕਬੱਡੀ ਕੱਪ ਜਿਹਨੂੰ ਕਹਿ ਕੇ ਉਹ ਬੁਲਾਉਂਦੇ ਆ, ਸੋ ਉਹ ਟੂਰਨਾਮੈਂਟ ਹੋਣ ਜਾ ਰਿਹਾ, ਤੇ ਜਿਵੇਂ ਸੈਂਟ ਐਲਬਨਸ ਸਟੇਸ਼ਨ ਦੇ ਨੇੜੇ ਅਰਿੰਗਟਨ ਰਿਜ਼ਰਵ ਆ ਜਿੱਥੇ ਇਹ ਟੂਰਨਾਮੈਂਟ ਹਰ ਸਾਲ ਉਹ ਕਰਵਾਉਂਦੇ ਨੇ, ਤੇ 12 ਮਾਰਚ ਦਾ ਜਿਹੜਾ ਦਿਨ ਆ ਜੀ ਇਹਦੇ ਲਈ ਰੱਖਿਆ ਗਿਆ। ਸੋ ਹੁਮ ਹੁਮਾ ਕੇ ਤੁਸੀਂ ਉਸ ਟੂਰਨਾਮੈਂਟ ਦਾ ਹਿੱਸਾ ਬਣ ਸਕਦੇ ਹੋ, ਉਸ ਖੇਡ ਮੇਲੇ ਦਾ ਹਿੱਸਾ ਬਣ ਸਕਦੇ ਹੋ, ਕਿਉਂਕਿ ਬੜਾ ਹੀ ਪਰਿਵਾਰਕ ਜਿਹਾ ਖੇਡ ਮੇਲਾ ਹੁੰਦਾ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸੇ ਟਾਈਮ ਕਿਸੇ ਸਮੇਂ ਜਿਹੜੇ ਮੇਲੇ ਸੀਗੇ ਉਹ ਲੱਗਦੇ ਹੁੰਦੇ ਸੀਗੇ, ਸੋ ਉਸੇ ਤਰ੍ਹਾਂ ਇਹਨਾਂ ਮੇਲਿਆਂ ਦਾ ਜਿਹੜਾ ਸਰੂਪ ਆ ਉਹ ਆਸਟ੍ਰੇਲੀਆ ਵਰਗੇ ਸ਼ਹਿਰਾਂ ਦੇ ਵਿੱਚ ਬਣਦਾ ਜਾ ਰਿਹਾ। ਸੋ ਕੱਲ ਹੀ ਕਿਸੇ ਨਾਲ ਗੱਲਬਾਤ ਚੱਲ ਰਹੀ ਸੀ ਜੀ ਕਿ ਜਿਹੜਾ ਇਹ ਆਸਟ੍ਰੇਲੀਆ ਦੇ ਵਿੱਚ ਰੁਝਾਨ ਜਿਹੜਾ ਜੀ ਉਹ ਚਾਹੇ ਸਭਿਆਚਾਰਕ ਮੇਲਿਆਂ ਦਾ ਤੁਰਿਆ, ਚਾਹੇ ਖੇਡ ਮੇਲਿਆਂ ਦਾ ਤੁਰਿਆ, ਹਨਾ, ਤੇ ਬਾਹਰਲੇ ਦੇਸ਼ਾਂ ਤੋਂ ਬਾਅਦ ਜਿਵੇਂ ਜਿੱਥੇ ਸਭ ਤੋਂ ਪਹਿਲਾਂ ਪੰਜਾਬੀ ਗਏ ਸੀ, ਜਦੋਂ ਅਸੀਂ ਗੱਲ ਕਰੀਏ ਇੰਗਲੈਂਡ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਕੈਨੇਡਾ ਦੀ, ਤੇ ਉਸ ਤੋਂ ਬਾਅਦ ਇੱਕ ਵਾਰ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜੀ ਪੰਜਾਬੀਆਂ ਦੀ ਉਹ ਰੰਗਤ ਆ, ਉਹ ਸ਼ਾਨ ਸ਼ੌਕਤ ਆ, ਉਹ ਦੇਖਣ ਨੂੰ ਜ਼ਰੂਰ ਮਿਲਦੀ ਆ, ਤੇ ਆਪਾਂ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਖੇਡ ਮੇਲੇ ਦਾ ਹਿੱਸਾ ਬਣਿਓ, ਤੇ ਉਸ ਉੱਥੇ ਜਿਹੜੀ ਆਪਣੀ ਪੰਜਾਬੀ ਸਭਿਆਚਾਰ ਦੀ ਜਿਹੜੀ ਝਲਕ ਆ ਉਹ ਜ਼ਰੂਰ ਦੇਖਿਓ। ਤੇ ਦੋਸਤੋ, ਇਹ ਸੀ ਜੀ ਗੱਲਬਾਤ ਸਾਡੇ ਮਹਿਮਾਨ ਦੇ ਨਾਲ, ਤੇ ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਸੀ ਉਹ ਅਸਲ ਦੇ ਵਿੱਚ ਅੱਜ ਕਰ ਰਹੇ ਹਾਂ ਜੀ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ, ਤੇ ਆਪਣੀ ਮਾਂ ਬੋਲੀ ਪ੍ਰਤੀ ਅਸੀਂ ਚਿੰਤਾ ਜਿਹੜੀ ਆ ਜੀ ਉਹ ਪ੍ਰਗਟ ਕਰ ਰਹੇ ਹਾਂ। ਸਾਡੇ ਨਾਲ ਬਹੁਤ ਸਾਰੇ ਸਰੋਤੇ ਜਿਹੜੇ ਆ ਜੀ ਉਹ ਇਸ ਗੱਲਬਾਤ ਦੇ ਵਿੱਚ ਹਿੱਸਾ ਜਿਹੜਾ ਆ ਉਹ ਪਾ ਰਹੇ ਆ। ਸਾਡੇ ਨਾਲ ਮਨੀ ਸਿੰਘ ਇੱਕ ਵਾਰ ਫੇਰ ਜੁੜੇ ਆ ਜੀ, ਤੇ ਮਨੀ ਸਿੰਘ ਕਹਿੰਦੇ ਆ ਜੀ ਕਿ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਕਹਿੰਦੇ ਜੇ ਪੋਸੀਬਲ ਹੋਇਆ ਤਾਂ ਗੀਤ ਸੁਣਾ ਦਿਓ। ਮੈਨੂੰ ਲੱਗਦਾ ਕਿ ਗੀਤ ਜਿਹੜਾ ਜੀ ਉਹ ਅਸੀਂ ਸੁਣਾ ਦਿੱਤਾ ਪ੍ਰੋਗਰਾਮ ਦੇ ਵਿੱਚ ਹਰਭਜਨ ਮਾਨ ਹੋਰਾਂ ਦੀ ਆਵਾਜ਼ ਚ ਮੈਂ ਤੇਰੀ ਮਾਂ ਦੀ ਬੋਲੀਆਂ, ਤੇ ਤੁਸੀਂ ਮੈਨੂੰ ਲੱਗਦਾ ਮਿਸ ਕਰ ਗਏ ਮਨੀ ਜੀ, ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਗੀਤ ਇੱਕ ਵਾਰ ਫੇਰ ਤੁਹਾਡੇ ਲਈ ਆਪਾਂ ਪੇਸ਼ ਕਰੀਏ। ਤੇ ਉਸ ਤੋਂ ਬਾਅਦ ਸਾਡੇ ਨਾਲ ਧਨੀ ਸਾਹਿਬ ਵੀ ਜੁੜੇ ਆ, ਤੇ ਉਹਨਾਂ ਨੇ ਵੀ ਵਿਚਾਰ ਜਿਹੜਾ ਜੀ ਭੇਜਿਆ। ਪਹਿਲਾਂ ਤਾਂ ਗੁੱਡ ਮਾਰਨਿੰਗ ਬੁਲਾ ਰਹੇ, ਵੈਰੀ ਗੁੱਡ ਮਾਰਨਿੰਗ ਤੁਹਾਨੂੰ ਜੀ, ਸ਼ੁਭ ਸਵੇਰ ਤੇ ਸਤਿ ਸ੍ਰੀ ਅਕਾਲ, ਹਨਾ। ਅੱਜ ਮਾਂ ਬੋਲੀ ਦਿਹਾੜਾ, ਤੇ ਆਪਾਂ ਘੱਟੋ ਘੱਟ ਆਪਣੀ ਮਾਂ ਬੋਲੀ ਨੂੰ ਸਤਿਕਾਰ ਜਿਹੜਾ ਬਣਦਾ ਜ਼ਰੂਰ ਦਈਏ। ਤੇ ਉਹਨਾਂ ਨੇ ਅਟੈਚਮੈਂਟ ਦੇ ਵਿੱਚ ਵੀ ਭੇਜਿਆ ਜੀ, ਪੰਜਾਬੀ ਹੈ ਸਾਡੀ ਮਾਂ ਬੋਲੀ, ਪੰਜਾਬੀਆਂ ਦੀ ਸ਼ਾਨ ਹੈ ਮਾਂ ਬੋਲੀ, ਪਰ ਪਤਾ ਨਹੀਂ ਕਿਉਂ ਇਸ ਨੂੰ ਅੱਜ ਅਸੀਂ ਬੋਲਦੇ ਸ਼ਰਮਾਉਂਦੇ ਹਾਂ, ਕਿਉਂ ਦੂਜਿਆਂ ਪਿੱਛੇ ਲਾ ਕੇ ਆਪਣੀ ਇੱਜ਼ਤ ਰੋਲਦੇ ਹਾਂ। ਬਿਲਕੁਲ ਇਹੋ ਹੀ ਡੂੰਗੀ ਚਿੰਤਾ ਜਿਹੜੀ ਹੈ ਜੀ ਉਹ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਸਾਡੇ ਨਾਲ ਪ੍ਰਗਟ ਕੀਤੀ ਸੀਗੀ। ਸਾਡੇ ਨਾਲ ਕੁਝ ਸਰੋਤੇ ਜੁੜ ਰਹੇ ਆ ਕਾਲ ਦੇ ਜ਼ਰੀਏ, ਆਪਾਂ ਉਹਨਾਂ ਦੀ ਕਾਲ ਵੀ ਲੈਣੇ ਆ ਜੀ। ਬਹੁਤ ਬਹੁਤ ਸਵਾਗਤ,
ਘੱਟੋ ਘੱਟ
ਹੈਲੋ ਜੀ, ਮੈਨੂੰ ਲੱਗਦਾ ਜੀ ਕਿ ਕਾਲ ਜਿਹੜੀ ਉਹ ਡ੍ਰੌਪ ਹੋ ਗਈ। ਸਾਡੇ ਨਾਲ ਕੁਝ ਸਰੋਤੇ ਜਿਹੜੇ ਕਾਲ ਦੇ ਜ਼ਰੀਏ ਸਾਂਝ ਪਾ ਰਹੇ ਸੀਗੇ, ਤੇ ਅੱਜ ਕੋਸ਼ਿਸ਼ ਕਰਦੇ ਆ ਕਿ ਆਪਾਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਆ ਉਹ ਤੁਹਾਡੇ ਸੁਨੇਹਿਆਂ ਦੇ ਨਾਲ ਤਾਂ ਪਾ ਹੀ ਰਹੇ ਹਾਂ, ਨਾਲ ਹੀ ਨਾਲ ਜੇ ਸਾਡੇ ਨਾਲ ਕਾਲ ਦੇ ਜ਼ਰੀਏ ਕੁਝ ਦੋਸਤ ਜੁੜਦੇ ਆ, ਅਸੀਂ ਉਹਨਾਂ ਦੇ ਨਾਲ ਵੀ ਉਹਨਾਂ ਦੇ ਵਿਚਾਰ ਜਿਹੜੇ ਜਾਣਨੇ ਚਾਹਾਂਗੇ ਕਿ ਉਹ ਆਪਣੀ ਬੋਲੀ ਪ੍ਰਤੀ ਕੀ ਮਹਿਸੂਸ ਕਰਦੇ ਆ ਇਸ ਵੇਲੇ ਜਦੋਂ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ, ਜਿਹੜੀ ਪੰਜਾਬੀ ਦੇ ਲਈ ਬਹੁਤ ਸਾਰੀਆਂ ਵੰਗਾਰਾਂ ਜਿਹੜੀਆਂ ਜੀ, ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਜੀ ਉਹ ਖੜੀਆਂ ਹੋ ਚੁੱਕੀਆਂ, ਤੇ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਹੋਏ ਅਸੀਂ ਆਪ ਕੀ ਮਹਿਸੂਸ ਕਰਦੇ ਹਾਂ। ਜਿਹੜੇ ਸਾਡੇ ਪੇਰੈਂਟਸ ਆਏ ਹੋਏ ਆ ਉਹ ਬਹੁਤ ਵਧੀਆ ਤਰ੍ਹਾਂ, ਜਿਹੜੇ ਮਾਪੇ ਆਏ ਹੋਏ ਆ ਪੰਜਾਬ ਤੋਂ ਇੱਥੇ ਉਹ ਕੀ ਮਹਿਸੂਸ ਕਰਦੇ ਆ ਉਹ ਬਹੁਤ ਚੰਗੀ ਤਰ੍ਹਾਂ ਸਾਨੂੰ ਸਮਝਾ ਸਕਦੇ ਆ ਜੀ। ਸਾਡੇ ਨਾਲ ਇੱਕ ਸਰੋਤੇ ਜੁੜੇ ਆ ਜੀ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ। ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਜੀ?
ਹੈਲੋ
ਹੈਲੋ, ਮੈਨੂੰ ਲੱਗਦਾ ਕਿ ਉਹਨਾਂ ਦੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਰਹੀ।
ਹੈਲੋ
ਜੀ, ਬਹੁਤ ਬਹੁਤ ਸਵਾਗਤ, ਦਲਜੀਤ ਸਿੰਘ ਢਿੱਲੋਂ ਮੈਨੂੰ ਲੱਗਦਾ ਕਿ ਸਾਡੇ ਨਾਲ ਸ਼ਾਮਲ ਹੋਏ ਆ, ਬਹੁਤ ਬਹੁਤ ਸਵਾਗਤ ਜੀ, ਸਤਿ ਸ੍ਰੀ ਅਕਾਲ।
ਹਾਂ ਅਮਰਦੀਪ, ਬਹੁਤ ਧੰਨਵਾਦ ਕਾਲ ਤੇ ਲੈਣ ਲਈ, ਤੇ ਅੱਜ ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਦੁਨੀਆ ਭਰ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਦੇ ਲਈ ਦਿਵਸ ਲਈ ਬਹੁਤ ਬਹੁਤ ਵਧਾਈਆਂ ਹੋਣ ਜੀ। ਅਮਰਦੀਪ
ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ, ਕਿਉਂਕਿ ਸਾਡਾ ਜਿਹੜਾ ਵਜੂਦ ਆ ਉਹ ਸਾਡੀ ਮਾਂ ਬੋਲੀ ਕਰਕੇ ਹੀ ਹੈ, ਹਨਾ, ਤੇ ਇਸ ਵਜੂਦ ਨੂੰ ਕਾਇਮ ਰੱਖਣਾ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਹੈ। ਤੇ ਦਲਜੀਤ ਸਿੰਘ ਢਿੱਲੋਂ ਜੀ, ਤੁਸੀਂ ਹੋਰ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ?
ਅਮਰਦੀਪ, ਮਾਂ ਬੋਲੀ ਬਾਰੇ ਕੁਛ ਦੋ ਚਾਰ ਗੱਲਾਂ ਕਰਾਂਗਾ ਤੁਹਾਡੇ ਨਾਲ ਸਾਂਝੀਆਂ
ਜੀ।
ਇਹ ਕਹਿ ਲਓ ਕਿ ਦੁਨੀਆ ਦੇ ਵਿੱਚ ਕਹਿੰਦੇ ਨੇ ਕਿ 5600 ਲੋਕ ਜ਼ਬਾਨਾਂ ਬੋਲੀਆਂ ਜਾਂਦੀਆਂ ਨੇ, ਬੋਲੀਆਂ ਬੋਲੀਆਂ ਜਾਂਦੀਆਂ ਨੇ, ਜਿਨ੍ਹਾਂ ਵਿੱਚੋਂ ਜਿਹੜੀ ਪੰਜਾਬੀ ਆ ਇਹਦਾ ਕਾਫੀ ਉੱਚਾ ਸਥਾਨ ਹੈ। ਕਈ ਲੋਕ ਕਹਿ ਦਿੰਦੇ ਆ ਕਿ ਪੰਜਾਬੀ 50 ਸਾਲ ਤੱਕ ਜਿਹੜੀ ਆ ਖਤਮ ਹੋ ਜਾਏਗੀ, ਪਰ ਮੈਨੂੰ ਨਹੀਂ ਜਾਪਦਾ, ਕਿਉਂਕਿ ਆਪਾਂ ਜਿੱਥੇ ਜਿੱਥੇ ਵੀ ਜਾ ਰਹੇ ਹਾਂ, ਮੈਂ ਆਸਟ੍ਰੇਲੀਆ 'ਚ ਵੀ ਦੇਖ ਕੇ ਗਿਆ, ਤੇ ਬੜਾ ਸੋਹਣਾ ਰਿਸਪੋਂਸ ਹੈ ਲੋਕਾਂ ਦਾ, ਜਿਹੜੇ ਇੱਥੋਂ ਦੇ ਗਏ ਨੇ ਜਾਂ ਸਾਡੇ ਅੱਗੇ ਬੱਚੇ ਉਹ ਪੰਜਾਬੀ ਨੂੰ ਬੜਾ ਪ੍ਰੈਫਰ ਕਰ ਰਹੇ ਨੇ, ਤੇ ਇਹ ਅੱਜ ਦੇ ਦਿਨ ਲੋਕ ਜਿਹੜੇ ਨੇ ਉਹ ਆਪਣੀ ਮਾਂ ਬੋਲੀ ਲਈ ਬੜੀਆਂ ਖੁਸ਼ੀਆਂ ਮਨਾਉਂਦੇ, ਪਰ ਮੈਨੂੰ ਇਉਂ ਜਾਪਦਾ ਕਿ ਪੰਜਾਬੀ ਸਦਾ ਹੀ ਚਿੰਤਾ ਹੀ ਕਰਦੇ ਰਹਿੰਦੇ ਨੇ। ਚਿੰਤਾ ਵਾਲੀ ਕੋਈ ਗੱਲ ਨਹੀਂ ਆ, ਬਸ ਆਪਣੇ ਘਰ ਤੋਂ ਆਪਾਂ ਇਹਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜੀ ਅਮਰਦੀਪ
ਜੀ, ਅਸਲ ਦੇ ਵਿੱਚ ਦਰਜੀਤ ਸਿੰਘ ਜੀ, ਚਿੰਤਾ ਕਰਨੀ ਉੱਥੇ ਬਣਦੀ ਹੈ ਜਦੋਂ ਕਈ ਵਾਰ ਦੇਖਣ ਦੇ ਵਿੱਚ ਵਾਕਈ ਇਹ ਆਉਂਦਾ ਕਿ ਅਸੀਂ ਘਰਾਂ ਦੇ ਵਿੱਚ ਸ਼ੁਰੂ ਨਹੀਂ ਨਾ ਕਰਨਾ ਚਾਹੁੰਦੇ, ਬਹੁਤੇ ਥਾਵਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਬੋਲਣ ਦੇ ਵਿੱਚ ਘਟੀਆਪਨ ਦਾ ਜਿਹੜਾ ਅਹਿਸਾਸ ਆ ਉਹ ਮਹਿਸੂਸ ਕੀਤਾ ਜਾਂਦਾ। ਮੈਂ ਆਪ ਬਹੁਤ ਥਾਵਾਂ ਦੇ ਉੱਤੇ, ਜਿਵੇਂ ਪਿਛਲੀ ਵਾਰ ਵੀ ਮੈਨੂੰ ਜਦੋਂ ਪੰਜਾਬ ਜਾਣ ਦਾ ਮੌਕਾ ਮਿਲਿਆ ਤੇ ਬਹੁਤੀ ਥਾਈ ਸ਼ਹਿਰਾਂ ਦੇ ਵਿੱਚ ਜਿਹੜਾ ਇਹੋ ਜਿਹਾ ਇੱਕ ਸੱਭਿਆਚਾਰ ਜਿਹੜਾ ਜੀ ਉਹ ਕਾਇਮ ਹੋ ਰਿਹਾ, ਪੈਦਾ ਹੋ ਰਿਹਾ ਕਿ ਜਿੱਥੇ ਪੰਜਾਬੀ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਸੋ ਉੱਥੇ ਚਿੰਤਾ ਕਰਨੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਣਦੀ ਆ, ਤੇ ਕੱਲੀ ਚਿੰਤਾ ਕਰਨੀ ਨਹੀਂ ਬਣਦੀ, ਗੱਲ ਉਹੀ ਆ ਜਾਂਦੀ ਹੈ ਕਿ ਸ਼ੁਰੂਆਤ ਕਰਨੀ ਬਣਦੀ ਆ ਕਿ ਜੇਕਰ ਕੋਈ ਏਦਾਂ ਕਰ ਰਿਹਾ ਤੇ ਉਹਨੂੰ ਰੋਕ ਕੇ ਅਸੀਂ ਕਿਉਂ ਨਹੀਂ ਉਹਨੂੰ ਦੁਬਾਰਾ ਲੀਹ ਤੇ ਲੈ ਕੇ ਆਉਂਦੇ।
ਅਮਰਦੀਪ, ਰੋਕਣ ਦੀ ਨਹੀਂ ਲੋੜ ਸਾਨੂੰ, ਸਾਨੂੰ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੀ ਲੋੜ ਆ। ਮੈਂ ਪੜ੍ਹ ਰਿਹਾ ਸੀ ਕੱਲ ਵੀ ਇਸ ਬਾਰੇ, ਤੇ ਰੂਸ ਵਰਗੇ ਦੇਸ਼, ਚੀਨ ਵਰਗੇ ਦੇਸ਼, ਫਰਾਂਸ ਵਰਗੇ ਦੇਸ਼ ਤੇ ਜਰਮਨੀ ਵਰਗੇ ਦੇਸ਼, ਉਹ ਆਪਣੀ ਮਾਤ ਭਾਸ਼ਾ ਵਿੱਚ ਇੰਨਾ ਅੱਗੇ ਵੱਧ ਚੁੱਕੇ ਆ ਕਿ ਉਹ ਆਮ ਕਰਕੇ ਕਹਿ ਦਿੰਦੇ ਕਿ ਇੰਗਲਿਸ਼ ਜਿਹੜੀ ਆ ਤਰੱਕੀ ਦਾ ਰਾਹ ਖੋਲਦੀ ਆ। ਮੈਨੂੰ ਨਹੀਂ ਜਾਪਦਾ ਕਿ ਇਹੋ ਜਿਹੀ ਕੋਈ ਗੱਲ ਹੈ। ਜੇ ਤੁਸੀਂ ਆਪਣੀ ਮਾਤ ਭਾਸ਼ਾ ਨੂੰ ਪ੍ਰਮੋਟ ਕਰਦੇ ਹੋ, ਅੱਗੇ ਲੈ ਕੇ ਆਉਂਦੇ ਹੋ, ਤੇ ਇਹਦੇ ਵਿੱਚ ਵੀ ਬਹੁਤ ਤਰੱਕੀਆਂ ਨੇ। ਤੇ ਪੰਜਾਬੀ ਵਿੱਚ ਤੇ ਇੱਕ ਬੜੀ ਵੱਡੀ ਸਿਫਤ ਵਾ ਪੰਜਾਬੀ ਮਾਂ ਬੋਲੀ ਵਿੱਚ ਕਿ ਦੁਨੀਆਂ ਦਾ ਕੋਈ ਲਫ਼ਜ਼, ਕਿਸੇ ਭਾਸ਼ਾ ਦਾ ਲਫ਼ਜ਼ ਉਹ ਪੰਜਾਬੀ ਵਿੱਚ ਬੋਲਿਆ ਜਾ ਸਕਦਾ। ਜਦੋਂ ਕਿ ਆਪਾਂ ਜੇ ਇੰਗਲਿਸ਼ ਵਗੈਰਾ ਚ ਲਈਏ, ਹੁਣ ਰਾੜਾ ਹੀ ਲੈ ਲਓ ਲਫ਼ਜ਼, ਉਹ ਇੰਗਲਿਸ਼ ਵਿੱਚ ਕਿਤੇ ਵੀ ਤੁਹਾਨੂੰ ਨਹੀਂ ਮਿਲੇਗਾ, ਕੱਕਾ ਨਹੀਂ ਮਿਲੇਗਾ, ਇਸ ਤਰ੍ਹਾਂ ਕਈ ਲਫ਼ਜ਼ ਨਹੀਂ ਮਿਲਣਗੇ। ਇਸ ਕਰਕੇ ਪੰਜਾਬੀ ਜਿਹੜੀ ਆ ਉਹ ਬੜੀ ਵੱਡੀ ਇਹਦੀ ਦੇਣ ਆ ਦੁਨੀਆਂ ਨੂੰ, ਦੇਣ
ਅਮੀਰ ਭਾਸ਼ਾ, ਤੇ ਅਸੀਂ ਇਹਨੂੰ ਬਿਲਕੁਲ ਜੀ ਅਮੀਰ ਭਾਸ਼ਾ ਬਿਲਕੁਲ
ਜੀ ਜੀ। ਤੇ ਨਾਲ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਬਾਕੀ ਭਾਸ਼ਾਵਾਂ ਨੂੰ ਇਹ ਗਲਵੱਕੜੀ ਚ ਲੈਂਦੀ ਆ, ਇਹ ਨਹੀਂ ਕਿ ਕਿਸੇ ਨੂੰ ਦੂਰ ਕਰਦੀ ਆ, ਸਾਰੀਆਂ ਭਾਸ਼ਾਵਾਂ ਨੂੰ ਨਾਲ ਲੈ ਕੇ ਚੱਲਦੀ ਆ। ਜੇ ਕੋਈ ਅਲਫਾਜ਼ ਮਿਲਦਾ ਕਿਸੇ ਭਾਵੇਂ ਉਰਦੂ ਫਾਰਸੀ ਇੰਗਲਿਸ਼ ਵਿੱਚੋਂ, ਉਹਨੂੰ ਆਪਣੀ ਗਲਵੱਕੜੀ ਚ ਲੈ ਲੈਂਦੀ ਆ, ਕਿਉਂਕਿ ਉਹਨਾਂ ਕੋਲ ਉਹ ਅਲਫਾਜ਼ ਬੋਲੇ ਨਹੀਂ ਜਾ ਰਹੇ, ਤੇ ਸਾਡੀ ਪੰਜਾਬੀ ਭਾਸ਼ਾ ਵਿੱਚ ਉਹਨੂੰ ਬੋਲਣਾ ਬੜਾ ਸਿਖਾਇਆ ਲਾ। ਜੀ ਅਮਰਦੀਪ
ਬਿਲਕੁਲ ਬਿਲਕੁਲ ਜੀ। ਸੋ ਭਾਸ਼ਾ ਦੀ ਜਿਹੜੀ ਅਮੀਰੀ ਸਾਡੀ ਭਾਸ਼ਾ ਦੇ ਕੋਲ ਆ ਉਹ ਹੋਰ ਕਿਸੇ ਭਾਸ਼ਾ ਦੇ ਕੋਲ ਨਹੀਂ ਆ, ਤੇ ਇਹ ਸਮਝਣਾ ਵੀ ਬਹੁਤ ਜ਼ਰੂਰੀ ਆ। ਤੇ ਬਾਕੀ ਗੱਲ ਉਹੀ ਆ ਕਿ ਜਿਵੇਂ ਮੈਂ ਆਰਟੀਕਲ ਵੀ ਪੜ੍ਹਿਆ ਤੇ ਉਹਦੇ ਵਿੱਚ ਵੀ ਗੱਲ ਇਹੀ ਕੀਤੀ ਗਈ ਆ ਕਿ ਜਦੋਂ ਤੱਕ ਅਸੀਂ ਆਪ ਇਹ ਚੀਜ਼ ਮਹਿਸੂਸ ਨਹੀਂ ਕਰਦੇ, ਆਪ ਨਹੀਂ ਮਾਣ ਮਹਿਸੂਸ ਕਰਦੇ ਉਸ ਚੀਜ਼ ਦਾ, ਤੇ ਉਦੋਂ ਤੱਕ ਕਿਸੇ ਦੂਜੇ ਨੂੰ ਇਹ ਅਹਿਸਾਸ ਕਰਾਉਣਾ ਬਹੁਤ ਮੁਸ਼ਕਲ ਹੁੰਦਾ। ਜਿਵੇਂ ਕੋਈ ਵੀ ਵਿਸ਼ਾ ਜਿਹੜਾ ਆ ਉਹ ਜੇ ਅਸੀਂ ਪੰਜਾਬੀ ਦੇ ਵਿੱਚ ਪੜ੍ਹਦੇ ਹਾਂ, ਜਦੋਂ ਚਾਈਨੀਜ਼ ਦੀ ਗੱਲ ਆਉਂਦੀ ਆ ਜਾਂ ਜਪਾਨੀਆਂ ਦੀ ਗੱਲ ਆਉਂਦੀ ਆ, ਤੇ ਇਹ ਲੋਕ ਜਿਹੜੇ ਆ ਜੀ ਇਹ ਸਾਇੰਸ ਜਾਂ ਫਿਰ ਰਾਜਨੀਤੀ ਜਿਹੜੇ ਜਾਂ ਹੋਰ ਵਿਗਿਆਨ ਦੇ ਵਿਸ਼ੇ ਜਿਹੜੇ ਆ ਉਹ ਪੰਜਾਬ ਆਪਣੀ ਭਾਸ਼ਾ ਦੇ ਵਿੱਚ ਪੜ੍ਹਦੇ ਆ। ਸੋ ਉਹ ਲੋਕ ਉਸ ਹੱਦ ਤੱਕ ਮਾਣ ਜਿਹੜਾ ਜੀ ਉਹ ਆਪਣੀ ਭਾਸ਼ਾ ਨੂੰ ਦਿੰਦੇ ਆ, ਜਦਕਿ ਪੰਜਾਬ ਦੇ ਵਿੱਚ ਇਹ ਜਿਹੜੀ ਕਮੀ ਆ ਇਹ ਸ਼ੁਰੂ ਤੋਂ ਹੀ ਸਾਨੂੰ ਰੜਕਦੀ ਆਈ ਆ, ਤੇ ਕਿਉਂਕਿ ਅਸੀਂ ਹਮੇਸ਼ਾ ਇਸ ਗੱਲ ਨੂੰ ਬੜਾਵਾ ਦਿੱਤਾ ਆ ਕਿ ਸ਼ਾਇਦ ਜਿਹੜੀ ਅੰਗਰੇਜ਼ੀ ਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਸਾਬਤ ਕਰ ਸਕਦੇ ਹਾਂ, ਸ਼ਾਇਦ ਪੰਜਾਬੀ ਦੇ ਵਿੱਚ ਅਸੀਂ ਸਾਬਤ ਨਹੀਂ ਕਰ ਸਕਦੇ। ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਵਜੂਦ ਜਿਹੜਾ ਜੀ ਸਾਡਾ ਸਾਡੀ ਮਾਂ ਬੋਲੀ ਦੇ ਨਾਲ ਹੀ ਹੁੰਦਾ ਜੀ। ਚਲੋ ਸਾਹਿਬ
ਅਮਰ ਸਿੰਘ, ਸਿਰਫ ਇੰਗਲਿਸ਼ ਦਾ ਹੀ ਨਹੀਂ ਰੋਲ, ਮੈਨੂੰ ਇਉਂ ਜਾਪਦਾ ਕਿ ਹਿੰਦੀ ਨੇ ਵੀ ਬੜਾ ਪੰਜਾਬੀ ਨੂੰ ਦਬਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ, ਆਪ ਕਰਦੇ ਹਾਂ
ਜੀ।
ਹਾਂਜੀ, ਰੋਲ ਆ। ਜਦੋਂ ਆਪਾਂ ਮੈਂ ਕਈ ਆਪਣੇ ਤਖ਼ਤ ਸਾਹਿਬਾਨ ਦੇਖਣ ਗਿਆ ਪਟਨਾ ਸਾਹਿਬ ਜਾਂ ਹਜ਼ੂਰ ਸਾਹਿਬ, ਉੱਥੇ ਅਸੀਂ ਉਹਨਾਂ ਨਾਲ ਉਹਨਾਂ ਦੀ ਭਾਸ਼ਾ ਵਿੱਚ ਹਿੰਦੀ ਵਿੱਚ ਗੱਲ ਕਰਦੇ ਹਾਂ, ਪਰ ਜਦੋਂ ਸਾਡੇ ਕੋਲ ਉਹ ਲੋਕ ਆਉਂਦੇ ਨੇ, ਮੈਂ ਅਲਫਾਜ਼ ਨਹੀਂ ਵਰਤਾਂਗਾ, ਚੰਗਾ ਅਲਫਾਜ਼ ਆ ਵੈਸੇ ਤਾਂ ਬਈਆ, ਉਹ ਲੋਕ ਆਉਂਦੇ ਨੇ ਸਾਡੇ ਕੋਲ ਕੰਮ ਕਾਰ ਕਰਨ ਲਈ, ਤੇ ਅਸੀਂ ਉਹਨਾਂ ਦੀ ਭਾਸ਼ਾ ਨੂੰ ਵਿੱਚ ਮਿਲਗੋ ਭਾਜਾ ਕਰਕੇ ਇਵੇਂ ਬੋਲਦੇ ਹਾਂ, ਉਹ ਭਈਆ ਲਾਸ਼ਵੇ ਮੇਰਾ ਕਾਸ਼ਾ ਟਾਂਗਾ ਪੜਾ ਹੈ, ਇਹੋ ਜਿਹੇ ਮਤਲਬ ਆਪਣੀ ਬੋਲੀ ਨੂੰ ਵੀ ਬਰਬਾਦ ਕਰ ਰਹੇ ਹਾਂ ਤੇ ਉਹਨਾਂ ਨੂੰ ਵੀ ਕਰ ਰਹੇ ਹਾਂ। ਤੇ ਇਸ ਕਰਕੇ ਆਪਾਂ ਨੂੰ ਜੇ ਸਾਡੇ ਕੋਲ ਆਏ ਆ ਕੰਮ ਕਰਨ ਆਏ ਆ, ਜਿਵੇਂ ਤੁਸੀਂ ਆਸਟ੍ਰੇਲੀਆ ਗਏ ਹੋ, ਆਸਟ੍ਰੇਲੀਅਨ ਲੋਕਾਂ ਨਾਲ ਤੁਸੀਂ ਇੰਗਲਿਸ਼ ਵਿੱਚ ਗੱਲ ਕਰਦੇ ਹੋ, ਉਹਨਾਂ ਨੂੰ ਵੀ ਉਹ ਆਪਣੀ ਮਾਤ ਪੰਜਾਬੀ ਮਾਤ ਭਾਸ਼ਾ ਸਿਖਾਉਣੀ ਚਾਹੀਦੀ ਆ। ਕਈ ਥਾਂ ਤੇ ਬਹੁਤ ਚੰਗਾ ਵੀ ਲੱਗਦਾ ਹੈ ਕਿ ਕਈਆਂ ਇਹਨਾਂ ਵਈਆਂ ਦੇ ਬੱਚੇ ਜਿਹੜੇ ਪੰਜਾਬੀ ਸਕੂਲਾਂ ਚ ਪੜ੍ਹਦੇ ਬੜੀ ਸੋਹਣੀ ਪੰਜਾਬੀ ਬੋਲਦੇ, ਪਰ ਉਹਨਾਂ ਦੇ ਮਾਂ ਪਿਓ ਅਜੇ ਤੱਕ ਪੰਜਾਬੀ ਨਹੀਂ ਸਿੱਖ ਸਕੇ, ਭਾਵੇਂ ਉਹ 10-10, 20-20 ਸਾਲ ਹੋ ਗਏ ਆ। ਤੇ ਉਹਦੇ ਚ ਕਸੂਰ ਸਾਡਾ ਵੀ ਆ, ਅਸੀਂ ਉਹਨਾਂ ਨੂੰ ਪੰਜਾਬੀ ਬੋਲਣ ਲਈ ਮਤਲਬ ਤਾਗੀਦ ਨਹੀਂ ਕਰਦੇ ਜਾਂ ਮਜਬੂਰ ਨਹੀਂ ਕਰਦੇ, ਤੇ ਉਹ ਆਪਣੀ ਉਹ ਭਾਸ਼ਾ ਬੋਲੀ ਜਾਂਦੇ ਆ। ਜੀ ਅਮਰਦੀਪ
ਜੀ, ਜੀ ਬਿਲਕੁਲ। ਢਿੱਲੋਂ ਸਾਹਿਬ, ਇਸੇ ਪਰਿਪੇਖ ਦੇ ਵਿਚ ਜੇ ਗੱਲ ਕਰੀਏ, ਜਿਵੇਂ ਅਸੀਂ ਆਲਮੀ ਪਰਿਪੇਖ ਦੀ ਗੱਲ ਕਰੀਏ, ਵੀ ਭਾਸ਼ਾ ਜਦੋਂ ਅਸੀਂ ਇੱਥੇ ਵੀ ਦੇਖਦੇ ਹਾਂ, ਭਾਸ਼ਾ ਬੋਲਣ ਵਾਲੇ ਜਿਹੜੇ ਆ ਆਪਣੀ ਮਾਂ ਬੋਲੀ ਦੇ ਲਈ ਜਿਨ੍ਹਾਂ ਦਾ ਸਤਿਕਾਰ ਹੈ, ਉਹ ਬਣਿਆ ਹੋਇਆ ਬਹੁਤ ਸਾਰੇ ਜਿਹੜੇ ਤੁਰਕਿਸ਼ ਲੋਕ ਆ ਆਸਟ੍ਰੇਲੀਆ ਦੇ ਵਿਚ ਰਹਿ ਰਹੇ ਆ, ਬਹੁਤ ਸਾਰੇ ਮੈਸੇਡੋਨੀਅਨ ਲੋਕ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿਚ ਰਹਿ ਰਹੇ ਆ, ਤੇ ਉਹਨਾਂ ਦੀਆਂ ਜਿਹੜੀਆਂ ਤੀਜੀ ਚੌਥੀ ਤੱਕ ਪੀੜੀਆਂ ਜਿਹੜੀਆਂ ਜੀ ਉਹ ਇੱਥੇ ਰਹਿ ਰਹੀਆਂ, ਤੇ ਜਦੋਂ ਉਹ ਆਪਸ ਦੇ ਵਿਚ ਗੱਲ ਕਰਦੇ ਆ ਉਹਨਾਂ ਦੇ ਪਰਿਵਾਰਾਂ ਦੇ ਵਿਚ, ਉਹ ਆਪ ਦੱਸਦੇ ਆ ਜੀ ਕਿ ਅਸੀਂ ਆਪਣੇ ਪਰਿਵਾਰ ਦੇ ਵਿਚ ਆਪਣੀ ਭਾਸ਼ਾ ਹੀ ਬੋਲਦੇ ਆ, ਆਪਣੀ ਮਾਂ ਬੋਲੀ ਹੀ ਬੋਲਦੇ ਆ। ਬਹੁਤੀ ਵਾਰ ਕੀ ਹੁੰਦਾ ਕਿ ਕਿਉਂਕਿ ਹੁਣ ਸਾਡੇ ਜਿਹੜੇ ਬੱਚੇ ਆ ਉਹ ਵੱਡੇ ਹੋ ਰਹੇ ਆ, ਅਸੀਂ ਆਪਣੇ ਬੱਚਿਆਂ ਦੇ ਨਾਲ ਪਰਿਵਾਰਾਂ ਦੇ ਵਿਚ ਅਸੀਂ ਵੀ ਤਰਜੀਹ ਦਿੰਨੇ ਆ ਕਿ ਅਸੀਂ ਪੰਜਾਬੀ ਹੀ ਬੋਲੀਏ, ਹਨਾ। ਔਰ ਜਦੋਂ ਇਹੋ ਹੀ ਬੱਚੇ ਜਿਹੜੇ ਆ ਉਹਨਾਂ ਬੱਚਿਆਂ ਦੇ ਨਾਲ ਉੱਠਦੇ ਬੈਠਦੇ ਆ, ਤਾਂ ਇਹ ਆਪਸ ਦੇ ਵਿਚ ਇੰਗਲਿਸ਼ ਦੀ ਵਰਤੋਂ ਜਿਹੜੀ ਆ ਉਹ ਕਰਦੇ ਆ, ਹਨਾ। ਤੇ ਕਿਤੇ ਨਾ ਕਿਤੇ ਸਾਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਜਿਹੜੇ ਇਹ ਬੱਚੇ ਆ ਵੀ ਆਪਣੀ ਬੋਲੀ ਬੋਲਣ ਤੋਂ ਝਿਜਕਦੇ ਆ, ਪਰ ਨਹੀਂ, ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ, ਉਹਨਾਂ ਦੇ ਪਰਿਵਾਰਾਂ ਦੇ ਨਾਲ ਉਹਨਾਂ ਦੇ ਮਾਪਿਆਂ ਦੇ ਨਾਲ ਬੋਲਣ ਦਾ ਮੌਕਾ ਮਿਲਦਾ, ਤੇ ਉਹ ਇਸ ਗੱਲ ਦੇ ਵਿਚ ਮਾਣ ਮਹਿਸੂਸ ਕਰਦੇ ਆ, ਬੜੇ ਮਾਣ ਨਾਲ ਦੱਸਦੇ ਆ ਕਿ ਨਹੀਂ ਜੀ ਅਸੀਂ ਤੁਰਕਿਸ਼ ਆ ਤੇ ਅਸੀਂ ਆਪਣੇ ਘਰ ਦੇ ਵਿਚ ਤੁਰਕਿਸ਼ ਬੋਲਦੇ ਆ। ਤੇ ਜਿਹੜੇ ਉਹਨਾਂ ਦੇ ਪਰਿਵਾਰ ਆ ਉਹ ਦੱਸਦੇ ਆ ਕਿ ਸਾਡੇ ਦਾਦਾ ਦਾਦੀ ਜਿਹੜੇ ਸੀ ਉਹ ਇਸ ਦੇਸ਼ ਦੇ ਵਿਚ ਆਏ ਸੀ ਪਹਿਲੀ ਵਾਰ। ਸੋ ਇਹਦਾ ਮਤਲਬ ਉਹਨਾਂ ਦੀ ਜਿਹੜੇ ਮਾਪਿਆਂ ਦੀ ਪੀੜੀ ਸੀ ਉਹ ਦੂਜੀ ਸੀ, ਤੇ ਜਿਹੜੇ ਸਾਡੇ ਬੱਚਿਆਂ ਦੇ ਜਿਹੜੇ ਦੋਸਤ ਨੇ ਉਹਨਾਂ ਦੇ ਮਾਪਿਆਂ ਦੀ ਜਿਹੜੀ ਉਹ ਤੀਜੀ ਪੀੜੀ ਆ, ਤੇ ਜਿਹੜੇ ਸਾਡੇ ਬੱਚਿਆਂ ਦੇ ਦੋਸਤ ਆ ਉਹ ਚੌਥੀ ਪੀੜੀ ਦੇ ਬੱਚੇ ਆ। ਸੋ ਚੌਥੀ ਪੀੜੀ ਤੱਕ ਜੇਕਰ ਉਹ ਆਪਣੀ ਮਾਂ ਬੋਲੀ ਨੂੰ ਉਸ ਮਾਣ ਦੇ ਨਾਲ ਬੋਲਦੇ ਆ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਐਗਜ਼ਾਮਪਲ ਹੋਰ ਕੋਈ ਹੋ ਨਹੀਂ ਸਕਦੀ। ਤੇ ਅਸੀਂ ਕਿਉਂ ਆਪਣੇ ਆਪ ਦੇ ਵਿਚ ਇਹ ਘਟੀਆਪਨ ਦਾ ਅਹਿਸਾਸ ਲੈ ਕੇ ਆਉਂਦੇ ਆ, ਜਦੋਂ ਅਸੀਂ ਗੱਲ ਉਹੀ ਕਰਦੇ ਹਾਂ ਕਿ ਸਾਰੀਆਂ ਬੋਲੀਆਂ ਸਿੱਖਣੀਆਂ ਜ਼ਰੂਰ ਚਾਹੀਦੀਆਂ ਜੀ, ਕਿਉਂਕਿ ਜੇ ਅਸੀਂ ਹਿੰਦੀ ਦੀ ਗੱਲ ਕਰਦੇ, ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਆ, ਜੇ ਅਸੀਂ ਭਾਰਤ ਚ ਰਹਿੰਦੇ ਹਾਂ, ਹਨਾ, ਉਹ ਸਾਨੂੰ ਆਉਣੀ ਚਾਹੀਦੀ ਆ, ਇਹਦੇ ਵਿਚ ਕੋਈ ਅਤੀਕਥਨੀ ਨਹੀਂ ਆ। ਪਰ ਅਸੀਂ ਪੰਜਾਬੀ ਹੋ ਕੇ ਹਿੰਦੀ ਦੀ ਆੜ ਦੇ ਵਿਚ ਆਪਣੀ ਮਾਂ ਦੇ ਨਾਲ ਵਿਤਕਰਾ ਕਰੀਏ, ਉਹ ਤਾਂ ਕਿਤੇ ਵੀ ਜਾਇਜ਼ ਨਹੀਂ ਆ ਜੀ। ਢਿੱਲੋਂ ਸਾਹਿਬ
ਜੀ, ਬਿਲਕੁਲ ਜੀ, ਸਾਡੇ ਇੱਕ ਸਰੋਤੇ ਵੀ ਆਉਂਦੇ ਹੁੰਦੇ ਆ ਤੁਹਾਡੇ ਪ੍ਰੋਗਰਾਮ ਵਿੱਚ, ਅੱਜ ਵੀ ਆਏ ਸੀ, ਉਹ ਲਹਿੰਦੇ ਪੰਜਾਬ ਦੇ ਜਿਹੜੇ ਨੇ। ਮੈਨੂੰ ਬੜੀ ਖੁਸ਼ੀ ਹੁੰਦੀ ਆ ਬਾਬਾ ਨਜ਼ਮੀ ਦੀ, ਜਿਵੇਂ ਤੁਸੀਂ ਸਵੇਰੇ ਕਵਿਤਾ ਪੜ੍ਹੀ ਆ, ਤੇ ਉਹ ਲਹਿੰਦੇ ਪੰਜਾਬ ਦੇ ਨੇ ਔਰ ਪੰਜਾਬੀ ਲਈ ਬੜੇ ਚਿੰਤਿਤ ਨੇ। ਉਹਨਾਂ ਦੀ ਬੋਲੀ ਬੜੀ ਠੇਠ ਬੋਲੀ ਆ, ਤੇ ਅਸੀਂ ਤਾਂ ਬੜਾ ਮਿਲ ਗੋਭਾ ਕੀਤਾ ਹੋਇਆ ਵਿੱਚ, ਪਰ ਲਹਿੰਦੇ ਪੰਜਾਬ ਵਾਲਿਆਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਅਜੇ ਤੱਕ ਵੀ ਭਾਵੇਂ ਉਹ ਸ਼ਾਹਮੁਖੀ ਵਿੱਚ ਲਿਖਦੇ ਨੇ ਪਰ ਬੋਲਦੇ ਪੰਜਾਬੀ ਨੇ, ਬੜੀ ਠੇਠ ਪੰਜਾਬੀ। ਕਦੇ ਉਹਨਾਂ ਦੇ ਟੀਵੀ ਚੈਨਲ ਜਾਂ ਉਹਨਾਂ ਦੇ ਰੇਡੀਓ ਕਦੇ ਸੁਣ ਕੇ ਵੇਖੋ ਜਾਂ ਉਹਨਾਂ ਦੇ ਕਦੇ ਡਰਾਮੇ ਦੇਖੋ ਤੇ ਬਹੁਤ ਹੀ ਵਧੀਆ ਹੁੰਦੀ ਆ। ਮੈਂ ਤਾਂ ਇਹ ਕਹਾਂਗਾ ਕਿ ਸਾਡੀ ਮਾਂ ਬੋਲੀ ਜਿਹੜੀ ਆ ਸਾਡੀ ਮਾਂ ਦੀ ਬੋਲੀ ਆ। ਮਾਂ ਨੇ ਪਹਿਲੀ ਵਾਰ ਜੋ ਬੋਲ ਕੇ ਸਾਨੂੰ ਦੱਸਿਆ ਜਦੋਂ ਅਸੀਂ ਸੰਸਾਰ ਵਿੱਚ ਆਏ ਸੀ, ਤੇ ਉਹੋ ਹੀ ਕੁਝ ਸਾਡੇ ਨਾਲ ਰਹਿਣਾ ਚਾਹੀਦਾ। ਗੁਰੂ ਪਾਤਸ਼ਾਹ ਨੇ ਬੜੀਆਂ ਬੋਲੀਆਂ ਦੇ ਵਿੱਚ ਲੋਕਾਂ ਦੇ ਜਿੱਥੇ ਜਿੱਥੇ ਵੀ ਉਦਾਸੀਆਂ ਕੀਤੀਆਂ ਜਾਂ ਗਏ ਉਹਨਾਂ ਨਾਲ ਉਹਨਾਂ ਦੀ ਭਾਸ਼ਾ ਚ ਗੱਲ ਕੀਤੀ, ਚੰਗੀ ਗੱਲ ਆ, ਕਰਨੀ ਚਾਹੀਦੀ ਆ। ਬੋਲੀਆਂ ਜਿੰਨੀਆਂ ਵੀ ਸਿੱਖੀਆਂ ਜਾਣ ਬਹੁਤ ਵਧੀਆ, ਪਰ ਜਿਵੇਂ ਤੁਸੀਂ ਕਿਹਾ ਕਿ ਘਰਾਂ ਦੇ ਵਿੱਚ ਖਾਸ ਕਰਕੇ ਆਪਣੇ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਆਪਣੀ ਕਮਿਊਨਿਟੀ ਦੇ ਵਿੱਚ ਜ਼ਰੂਰ ਆਪਣੀ ਮਾਂ ਬੋਲੀ ਨੂੰ ਹੀ ਪ੍ਰੈਫਰ ਕਰਨਾ ਚਾਹੀਦਾ। ਇਹ ਮੇਰਾ ਅੱਜ ਦੀ ਜਿਹੜੀ ਗੱਲਬਾਤ ਦਾ ਮੈਂ ਜੇ ਕਹਾਂ ਤੇ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਆ, ਅਪੀਲ ਆ ਕਿ ਆਪਣੀ ਕਮਿਊਨਿਟੀ ਚ ਜਦੋਂ ਤੁਸੀਂ ਵਿਚਰਦੇ ਹੋ ਜਾਂ ਆਪਣੇ ਬੱਚਿਆਂ ਚ ਵਿਚਰਦੇ ਹੋ ਉਹਨਾਂ ਨਾਲ ਜ਼ਰੂਰ ਪੰਜਾਬੀ ਚ ਗੱਲ ਕਰੋ ਜੀ।
ਜੀ ਬਿਲਕੁਲ। ਸੋ ਇਨ੍ਹਾਂ ਦੇਸ਼ਾਂ ਦੇ ਵਿਚ ਵੀ ਉਪਰਾਲੇ ਜਿਹੜੇ ਆ ਜੀ ਉਹ ਵੱਡੇ ਪੱਧਰ ਦੇ ਉੱਤੇ ਕੀਤੇ ਜਾ ਰਹੇ ਆ, ਤੇ ਦੇਖੋ ਪੰਜਾਬੀ ਭਾਸ਼ਾ ਪੜਾਉਣ ਦੇ ਲਈ ਜਿਹੜੇ ਹਫ਼ਤਾਵਾਰੀ ਸਕੂਲ ਆ ਜੀ ਉਹ ਲੱਗਦੇ ਆ, ਤੇ ਗੁਰਦੁਆਰਿਆਂ ਦੇ ਵਿਚ ਵੀ ਖਾਸ ਪ੍ਰਬੰਧ ਜਿਹੜਾ ਜੀ ਪੰਜਾਬੀ ਪੜਾਉਣ ਦੇ ਲਈ ਕੀਤਾ ਗਿਆ ਹੈ, ਹਨਾ। ਗੁਰਮਤ ਦੇ ਨਾਲ ਤੇ ਪੰਜਾਬੀ ਦੇ ਨਾਲ ਜੋੜਨ ਦੇ ਲਈ ਗੁਰਦੁਆਰਾ ਸਾਹਿਬਾਨ ਦੇ ਵਿਚ ਜਿਹੜੀਆਂ ਕਲਾਸਾਂ ਜੀ ਉਹ ਵੱਖਰੇ ਤੌਰ ਤੇ ਲੱਗਦੀਆਂ, ਜਦਕਿ ਜਿਹੜੇ ਲੈਂਗੁਏਜ ਸਕੂਲ ਆ ਭਾਸ਼ਾ ਸਕੂਲ ਜਿਹੜੇ ਆ ਉਹ ਵੀ ਇੱਥੇ ਭਾਸ਼ਾਵਾਂ ਜਿਹੜੀਆਂ ਪ੍ਰਫੁੱਲਤ ਕਰਨ ਦੇ ਲਈ ਇੱਥੋਂ ਦੀ ਜਿਹੜੀ ਸਰਕਾਰ ਹੈ ਜੀ ਉਹ ਵੀ ਕਾਫੀ ਆਪਣਾ ਜਿਹੜਾ ਯੋਗਦਾਨ ਆ ਉਹ ਪਾ ਰਹੀ ਆ। ਸੋ ਕੱਲੀ ਪੰਜਾਬੀ ਨਹੀਂ ਸਗੋਂ ਜਿਹੜੇ ਵੀ ਖਿੱਤਿਆਂ ਤੋਂ ਲੋਕ ਜਿਹੜੇ ਇੱਥੇ ਆ ਕੇ ਵਸੇ ਹੋਏ ਆ, ਜਿਹੜੇ ਵੀ ਦੇਸ਼ਾਂ ਤੋਂ ਲੋਕ ਵਸੇ ਹੋਏ ਆ, ਉਹਨਾਂ ਦੀਆਂ ਭਾਸ਼ਾਵਾਂ ਦੇ ਲਈ ਖਾਸ ਸਤਿਕਾਰ ਜਿਹੜਾ ਜੀ ਉਹ ਇੱਥੇ ਦੀ ਜਿਹੜੀ ਗਵਰਨਮੈਂਟ ਇੱਥੋਂ ਦੀ ਜਿਹੜੀ ਸਰਕਾਰ ਆ ਉਹ ਦਿੰਦੀ ਆ, ਤੇ ਉਹਨਾਂ ਦੇ ਲਈ ਉਹ ਲੈਂਗੁਏਜ ਸਕੂਲਾਂ ਦੀ ਵਿਵਸਥਾ ਜਿਹੜੀ ਆ ਜੀ ਉਹ ਸਰਕਾਰ ਵੱਲੋਂ ਕੀਤੀ ਗਈ ਆ, ਤੇ ਹਫ਼ਤਾਵਾਰੀ ਜਿਹੜੇ ਇਹ ਸਕੂਲ ਆ ਇਹ ਚੱਲਦੇ ਆ, ਤੇ ਸ਼ਨੀਵਾਰ ਜਾਂ ਐਤਵਾਰ ਇਹਨਾਂ ਸਕੂਲਾਂ ਦੇ ਵਿੱਚ ਭਾਸ਼ਾ ਦੀਆਂ ਕਲਾਸਾਂ ਜਿਹੜੀਆਂ ਉਹ ਲੱਗਦੀਆਂ। ਤੇ ਇਸ ਤੋਂ ਇਲਾਵਾ ਜਿਹੜੀ ਸਰਕਾਰ ਇਹੋ ਜਿਹੀਆਂ ਜਿਹੜੀਆਂ ਨੀਤੀਆਂ ਵੀ ਲੈ ਕੇ ਆ ਰਹੀ ਆ ਕਿ ਜੇਕਰ ਜਿਹੜੀ ਭਾਸ਼ਾ ਬੋਲਣ ਵਾਲੇ ਜਿਹੜੇ ਲੋਕਾਂ ਦੀ ਗਿਣਤੀ ਜਾਂ ਪਾਪੂਲੇਸ਼ਨ ਜਿਹੜੀ ਆ ਜੀ ਉਹ ਜੇ ਇੱਥੇ ਵੱਧਦੀ ਆ ਤਾਂ ਉਸ ਭਾਸ਼ਾ ਨੂੰ ਦੂਜਾ ਜਾਂ ਤੀਜਾ ਦਰਜਾ ਜਿਹੜਾ ਜੀ ਉਹ ਵੀ ਮਿਲ ਸਕਦਾ ਆ ਇਹਨਾਂ ਦੇਸ਼ਾਂ ਦੇ ਵਿੱਚ। ਸੋ ਜੇਕਰ ਇੱਥੇ ਦੀਆਂ ਸਰਕਾਰਾਂ ਜਿਹੜੀਆਂ ਜੀ ਉਹ ਇੰਨੀਆਂ ਕੁ ਸੁਚਾਰੂ ਰੂਪ ਦੇ ਨਾਲ ਭਾਸ਼ਾ ਜਾਂ ਸਭਿਆਚਾਰ ਨੂੰ ਸਾਡੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਤਿਆਰ ਆ, ਤਾਂ ਢਿੱਲੋਂ ਸਾਹਿਬ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਆ ਜੀ ਉਹ ਹਮੇਸ਼ਾ ਤੋਂ ਹੀ ਆਪਣੀ ਹੀ ਭਾਸ਼ਾ ਦੇ ਨਾਲ ਵਿਤਕਰਾ ਕਰਦੀਆਂ ਆਈਆਂ। ਜਦੋਂ ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਉੱਤੇ ਬਹੁਤ ਸਾਰੀਆਂ ਅਖਬਾਰਾਂ ਪੜ੍ਹਨ ਦਾ ਮੌਕਾ ਮਿਲਿਆ ਤਾਂ ਬਹੁਤ ਜਗ੍ਹਾ ਦੇ ਉੱਤੇ ਬੇਰੁਖੀ ਜਿਹੜੀ ਸਰਕਾਰ ਦੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ, ਕਿਉਂਕਿ ਭਾਸ਼ਾ ਵਿਭਾਗ ਜਿਹੜਾ ਆ ਜੀ ਭਾਸ਼ਾ ਵਿਭਾਗ ਪੰਜਾਬ ਉਹ ਬਹੁਤ ਹੀ ਪਛੜੀ ਹੋਈ ਹਾਲਤ ਦੇ ਵਿੱਚ ਇਸ ਵੇਲੇ ਚਲਾ ਗਿਆ ਆ। ਉਹਨਾਂ ਦੇ ਕੋਲ ਇੰਨੇ ਕੁ ਜਿਹੜੇ ਸਾਧਨਾਂ ਦੀ ਘਾਟ ਹੈ ਕਿ ਉਹ ਥੋੜੇ ਬਹੁਤੇ ਜਿਹੜੇ ਰਸਮੀ ਕਾਰਗੁਜ਼ਾਰੀ ਜਿਹੜੀ ਆ ਉਹ ਕਰ ਪਾਉਂਦੇ ਆ, ਤੇ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਜਾਂ ਭਾਸ਼ਾ ਦਾ ਵਿਕਾਸ ਕਰਨ ਦੇ ਵਿੱਚ ਕੋਈ ਫੰਡ ਜਿਹੜਾ ਆ ਜੀ ਉਹ ਸਰਕਾਰ ਦੁਆਰਾ ਮੁਹੱਈਆ ਨਹੀਂ ਕੀਤਾ ਜਾਂਦਾ, ਤੇ ਭਾਸ਼ਾ ਵਿਭਾਗ ਪੰਜਾਬ ਦੇ ਬਹੁਤੇ ਸਾਰੇ ਜਿਹੜੇ ਮੁਲਾਜ਼ਮ ਆ ਜੀ ਉਹ ਫੰਡਾਂ ਦੇ ਨਾਲ ਅਮਲੇ ਦੀ ਘਾਟ ਦੇ ਨਾਲ ਜੂਝ ਰਹੇ ਆ, ਤੇ ਇਹ ਇੱਕ ਬਹੁਤ ਵੱਡਾ ਸਵਾਲ ਆ ਜੀ ਸਾਡੀਆਂ ਸਰਕਾਰਾਂ ਦੇ ਲਈ ਵੀ।
ਬਿਲਕੁਲ ਅਮਰਦੀਪ, ਮੈਂ ਵੀ ਇਸ ਬਾਰੇ ਬੜਾ ਵੇਖਿਆ ਕਿ ਜੇ ਅਸੀਂ ਦਫ਼ਤਰਾਂ ਵਿੱਚ ਜਾਂਦੇ ਹਾਂ, ਮੈਂ ਪਿਛਲੇ 10 ਸਾਲਾਂ ਵਿੱਚ ਜਿਹੜੀ ਪੰਜਾਬੀ ਨਾਲ ਕਹਿ ਲਓ ਧੱਕਾ ਹੋ ਰਿਹਾ ਸਾਡੀ ਆਪਣੀ ਸਰਕਾਰ ਹੁੰਦਿਆਂ ਅਕਾਲੀਆਂ ਦੀ ਸਰਕਾਰ ਹੁੰਦਿਆਂ, ਤੇ ਮੈਨੂੰ ਜਾਪਦਾ ਕਿ ਇਸ ਤੋਂ ਵੱਡਾ ਧੱਕਾ ਕਦੇ ਇਸਲਾਮ ਦੇ ਵੇਲੇ ਵੀ ਨਹੀਂ ਸ਼ਾਇਦ ਹੋਇਆ ਹੋਣਾ ਜਾਂ ਅੰਗਰੇਜ਼ਾਂ ਵੇਲੇ ਵੀ ਨਹੀਂ ਹੋਇਆ ਹੋਣਾ, ਉਹ ਵੀ ਇਸ ਭਾਸ਼ਾ ਨੂੰ ਕੋਈ ਅੱਖੋਂ ਪਰੋਖਾ ਨਹੀਂ ਸੀ ਕਰਦੇ। ਪਰ ਜਿੰਨਾ ਮੈਂ ਦੇਖਿਆ ਕਿ ਦਫ਼ਤਰਾਂ ਦੇ ਵਿੱਚ ਖਾਸ ਕਰਕੇ ਜਿਵੇਂ ਭਾਸ਼ਾ ਵਿਭਾਗ ਦੀ ਤੁਸੀਂ ਗੱਲ ਕੀਤੀ ਆ, ਉਹ ਤਾਂ ਵਿਚਾਰੇ ਕਿਰਾਏ ਤੇ ਰਹਿ ਰਹੇ ਆ, ਨਾ ਉਹਨਾਂ ਕੋਲ ਮੁਲਾਜ਼ਮ ਪੂਰੇ ਨੇ, ਨਾ ਉਹਨਾਂ ਕੋਲ ਅਮਲਾ ਪੂਰਾ ਏ, ਨਾ ਉਹਨਾਂ ਕੋਲ ਲਿਟਰੇਚਰ ਆ ਜਿਹੜਾ ਲੋਕਾਂ ਤੱਕ ਇਹ ਗੱਲ ਪਹੁੰਚਾ ਸਕਣ। ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਪੰਜਾਬ ਵਿੱਚ ਅਸੀਂ ਕੋਈ 200 ਦੇ ਕਰੀਬ ਜਿਹੜੇ ਪੰਜਾਬੀ ਜ਼ਬਾਨ ਨਾਲ ਪਿਆਰ ਕਰਨ ਵਾਲੇ ਲੋਕ ਆ, ਅਸੀਂ ਚੰਡੀਗੜ੍ਹ ਚ ਜਾ ਰਹੇ ਆ ਗ੍ਰਿਫ਼ਤਾਰੀਆਂ ਦੇਣ ਦਾ, ਉੱਥੇ ਪ੍ਰੋਗਰਾਮ ਰੱਖਿਆ ਗਿਆ, ਤੇ ਇੱਥੇ ਵੀ ਅਸੀਂ ਆਪਣੇ ਆਪਣੇ ਇਲਾਕਿਆਂ ਵਿੱਚ ਮਹਿਤਾ ਚੌਂਕ ਚ ਵੀ ਜਿਵੇਂ ਇੱਕ ਪੰਜਾਬੀ ਮਾਰਚ ਕੱਢ ਰਹੇ ਆ, ਤੇ ਗੱਲ ਇਹ ਆ ਕਿ ਅਸੀਂ ਲੋਕ ਤੇ ਸਾਹਿਤਕ ਲੋਕ ਤੇ ਅਸੀਂ ਵਸੀਲੇ ਲੱਭਦੇ ਹਾਂ, ਅਸੀਂ ਹੀਲਾ ਕਰਦੇ ਹਾਂ, ਪਰ ਸਰਕਾਰ ਵੱਲੋਂ ਜਿਹੜਾ ਬੜਾ ਅੱਖੋਂ ਪਰੋਖੇ ਕੀਤਾ ਜਾ ਰਿਹਾ ਪੰਜਾਬੀ ਨੂੰ। ਜੀ ਅਮਰਦੀਪ
ਜੀ ਬਿਲਕੁਲ, ਔਰ ਇਹ ਅੱਖੋਂ ਪਰੋਖੇ ਕਰਨਾ ਜਿਹੜਾ ਆ ਜਾਂ ਫਿਰ ਇਹੋ ਜਿਹਾ ਮਤਰੇਆ ਜਿਹਾ ਵਤੀਰਾ ਜਿਹੜਾ ਮਤਰੇ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਸਰਕਾਰ ਦਾ ਅਵੇਸਲਾਪਨ ਜਿਹੜਾ ਆ ਉਹ ਇੱਥੇ ਝਲਕਦਾ ਆ। ਸਰਕਾਰ ਜਿਹੜੀ ਆ ਉਹ ਇੰਨੀ ਕੁ ਬੇਰੁਖੀ ਦੇ ਨਾਲ ਭਾਸ਼ਾ ਦੇ ਨਾਲ ਜਿਹੜਾ ਵਿਵਹਾਰ ਆ ਉਹ ਕਰ ਰਹੀ ਆ ਕਿ ਇੱਥੇ ਜਿਹੜੇ ਆਮ ਲੋਕਾਂ ਨੂੰ ਤਾਂ ਜਿਹੜਾ ਅਸੀਂ ਪਰਿਵਾਰਾਂ ਦੇ ਵਿੱਚ ਤਾਂ ਇਹ ਜਾਗਰੂਕ ਕਰ ਰਹੇ ਹਾਂ ਕਿ ਹਾਂ ਸਾਨੂੰ ਆਪਣੀ ਭਾਸ਼ਾ ਦੇ ਲਈ ਆਪਣੀ ਬੋਲੀ ਦੇ ਲਈ ਜਾਗਰੂਕ ਹੋਣ ਦੀ ਲੋੜ ਆ, ਪਰ ਜਿੱਥੇ ਸਰਕਾਰਾਂ ਦੇ ਫਰਜ਼ ਬਣਦੇ ਆ ਉਹ ਸਰਕਾਰ ਜਿਹੜੀ ਆ ਉਹ ਆਪਣੇ ਫਰਜ਼ਾਂ ਪ੍ਰਤੀ ਬਿਲਕੁਲ ਵੀ ਚਿੰਤਤ ਨਹੀਂ ਆ, ਆਪਣੇ ਫਰਜ਼ਾਂ ਪ੍ਰਤੀ ਉਹ ਬਿਲਕੁਲ ਵੀ ਜਾਗਰੂਕ ਨਹੀਂ ਆ। ਤੇ ਅੱਜ ਜੇ ਭਾਸ਼ਾ ਵਿਭਾਗ ਦਾ ਇਹ ਹਾਲ ਆ, ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਆ ਉਹ ਇੰਨੀਆਂ ਕੁ ਘਟੀਆ ਆ, ਤੇ ਫਿਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਲਈ ਜਾਂ ਪੰਜਾਬੀ ਦਾ ਜਿਹੜਾ ਵਿਕਾਸ ਆ ਉਹ ਕਰਨ ਦੇ ਲਈ ਸਿਰਫ ਇੱਕ ਅੱਧਾ ਸੈਮੀਨਾਰ ਕਰਾ ਕੇ, ਜਿਵੇਂ ਹਮੇਸ਼ਾ 21 ਫਰਵਰੀ ਨੂੰ ਕੀ ਹੁੰਦਾ ਜੀ ਕਿ ਭਾਸ਼ਾ ਵਿਭਾਗ ਦੇ ਵੱਲੋਂ ਮੁੱਖ ਦਫ਼ਤਰ ਦੇ ਵਿੱਚ ਸੈਮੀਨਾਰ ਲਗਾ ਦਿੱਤਾ ਜਾਂਦਾ ਜੀ ਕਿ ਅੱਜ ਭਾਸ਼ਾ ਦਿਵਸ ਆ, ਤੇ ਇੱਕ ਦਿਨ ਦੇ ਲਈ ਇਹ ਨੋਟਿਸ ਜਿਹੜਾ ਜੀ ਉਹ ਸਾਰੇ ਸਕੂਲਾਂ ਦੇ ਵਿੱਚ ਜਾਰੀ ਕਰ ਦਿੱਤਾ ਜਾਂਦਾ ਜੀ ਕਿ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲ ਜਾਂ ਸਰਕਾਰੀ ਸਕੂਲ ਆ ਉੱਥੇ ਪੰਜਾਬੀ ਬੋਲਣੀ ਪੜ੍ਹਾਉਣੀ ਜਾਂ ਪੜ੍ਹਨੀ ਲਾਜ਼ਮੀ ਆ ਹਨਾ। ਪਰ ਮੈਨੂੰ ਲੱਗਦਾ ਕਿ ਭਾਸ਼ਾ ਅਫਸਰ ਜਿਹੜਾ ਜੀ ਉਹਦੇ ਕੋਲ ਵੀ ਕੋਈ ਇਹੋ ਜਿਹੀਆਂ ਪਾਵਰਸ ਨਹੀਂ ਹੈਗੀਆਂ। ਤੇ ਜੇ ਇੱਕ ਦਿਨ ਦੇ ਵਿੱਚ ਇੱਕ ਨੋਟਿਸ ਜਿਹਾ ਤੁਸੀਂ ਭੇਜ ਦਿਓ ਸਾਰੇ ਅਦਾਰਿਆਂ ਦੇ ਵਿੱਚ ਵੀ ਅੱਜ ਤੁਹਾਨੂੰ ਪੰਜਾਬੀ ਜਿਹੜੀ ਆ ਉਹ ਯਾਦ ਆ ਗਈ ਆ ਤੇ ਅੱਜ ਪੰਜਾਬੀ ਜ਼ਰੂਰ ਬੋਲੋ ਤੇ ਅੱਜ ਪੰਜਾਬੀ ਦੇ ਵਿੱਚ ਜਿਹੜਾ ਸਕੂਲ ਦੇ ਵਿੱਚ ਵੀ ਜਿਹੜਾ ਮਾਧਿਅਮ ਆ ਉਹ ਪੰਜਾਬੀ ਦੇ ਵਿੱਚ ਜ਼ਰੂਰ ਇੱਕ ਬੱਚਿਆਂ ਨੂੰ ਜਾਂ ਸਟੂਡੈਂਟਸ ਨੂੰ ਵਿਦਿਆਰਥੀਆਂ ਨੂੰ ਯਾਦ ਕਰਾਉਣ ਦੇ ਲਈ ਜਿਹੜਾ ਸੰਦੇਸ਼ ਆ ਉਹ ਜਾਰੀ ਕਰ ਦਿਓ। ਤੇ ਇਹ ਕਿੰਨਾ ਕੁ ਜਾਇਜ਼ ਆ ਜੇ ਅਸੀਂ ਸਾਰਾ ਸਾਲ ਹਨਾ ਆਪਣੀ ਮਾਂ ਬੋਲੀ ਤੋਂ ਮੁੱਖ ਮੋੜ ਰੱਖਦੇ ਆ। ਤੇ ਮੈਨੂੰ ਲੱਗਦਾ ਕਿ ਸਰਕਾਰਾਂ ਜਿਹੜੀਆਂ ਜੀ ਉਹ ਬਹੁਤ ਅਣਗੌਲਿਆਂ ਕਰ ਰਹੀਆਂ ਤੇ ਸਰਕਾਰਾਂ ਦਾ ਆਪਣਾ ਜਿਹੜਾ ਬਹੁਤ ਵੱਡਾ ਫਰਜ਼ ਆ ਜਿੱਥੇ ਉਹ ਬਿਲਕੁਲ ਫੇਲ ਰਹੀਆਂ ਆ।
ਜੀ ਬਿਲਕੁਲ, ਤੁਸੀਂ ਅਮਰਦੀਪ ਕਦੇ ਮਾਲ ਵਿਭਾਗ ਜਿਹੜਾ ਜੇ ਆਪਣੀ ਖੇਤੀਬਾੜੀ ਦੀ ਜ਼ਮੀਨ ਹੁੰਦੀ ਜਾਂ ਲੈਣ ਦੇਣ ਹੁੰਦਾ ਉਹਦੇ ਕਦੇ ਵੇਖੋ, ਅਜੇ ਤੱਕ ਇਹਨਾਂ ਲੋਕਾਂ ਨੇ ਆਪਣੀ ਉਹ ਬੋਲੀ ਨੀ ਅਰਬੀ ਫਾਰਸੀ ਜਿਹੜੀ ਆ ਉਹਦੇ ਵਿੱਚ ਹੀ ਲਿਖਦੇ ਆ, ਭਾਵੇਂ ਲਿਖਦੇ ਪੰਜਾਬੀ ਵਿੱਚ ਆ ਪਰ ਉਹਦੇ ਅਲਫਾਜ਼ ਹੀ ਉਹਦੇ ਵਿੱਚ ਲੈ ਕੇ ਆਉਂਦੇ ਆ। ਮੈਨੂੰ ਇਹ ਬੜੇ ਦੁੱਖ ਦੀ ਗੱਲ ਆ ਕਿ ਜਦੋਂ ਪੰਜਾਬੀ ਆਪਾਂ ਇਹ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਰੀ ਦੁਨੀਆਂ ਦੇ ਭਾਸ਼ਾਵਾਂ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਆ, ਕੋਈ ਮਾੜੀ ਗੱਲ ਨਹੀਂ, ਪਰ ਪੰਜਾਬੀ ਵਿੱਚ ਬੜੇ ਸੋਹਣੇ ਸੋਹਣੇ ਅਲਫਾਜ਼ ਘੜੇ ਜਾ ਸਕਦੇ ਆ। ਭਾਸ਼ਾ ਵਿਭਾਗ ਇਹਦੇ ਲਈ ਬੜਾ ਕੁਝ ਕਰ ਸਕਦਾ ਹੈ। ਤੁਸੀਂ ਅੱਜ ਦਫ਼ਤਰਾਂ ਵਿੱਚ ਜਾਓ, ਕਿਸੇ ਮਿਨਿਸਟਰ ਦੇ ਜਾਓ ਦਫ਼ਤਰ ਵਿੱਚ ਜਾਂ ਕਿਸੇ ਚੇਅਰਮੈਨ ਦੇ, ਤੇ ਉੱਥੇ ਬਾਹਰ ਜਿਹੜੀ ਨੇਮ ਪਲੇਟ ਆ ਤੇ ਜਾਂ ਹੋਰ ਉੱਥੇ ਲਿਖਿਆ ਜਿਹੜਾ ਜਾਂ ਉਹਨਾਂ ਦਾ ਚਿੱਠੀ ਪੱਤਰ ਹੈ, ਉਹਨਾਂ ਵਿੱਚੋਂ ਮੈਂ ਇਹ ਕਹਿ ਸਕਦਾ ਕਿ 50% ਦੇ ਕਰੀਬ ਜਿਹੜਾ ਅਜੇ ਤੱਕ ਵੀ ਉਹ ਇੰਗਲਿਸ਼ ਵਿੱਚ ਚੱਲ ਰਿਹਾ। ਤੇ ਮੈਂ ਤਾਂ ਇੱਕੋ ਗੱਲ ਸਾਰੀਆਂ ਗੱਲਾਂ ਨਾਲੋਂ ਸਪਸ਼ਟ ਕਰਨੀ ਚਾਹਾਂਗਾ, ਜੇ ਅਸੀਂ ਪੰਜਾਬੀ ਹਾਂ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਧਰਮੀ ਹਾਂ, ਤੇ ਧਰਮੀ ਹੋਣ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਬਹੁਤ ਜ਼ਰੂਰੀ ਆ ਤੇ ਉਹ ਸਾਰੀ ਪੰਜਾਬੀ ਵਿੱਚ ਲਿਖੀ ਆ। ਮੈਂ ਸਾਫ਼ ਜੀ ਗੱਲ ਲੋਕ ਸਰੋਤਿਆਂ ਤੱਕ ਸਪਸ਼ਟ ਕਰਦਿਆਂ ਕਿ ਜੇ ਅਸੀਂ ਧਰਮੀ ਹੋਣਾ, ਆਪਣੇ ਬੱਚਿਆਂ ਨੂੰ ਧਰਮੀ ਬਣਾਉਣਾ, ਆਪਣੇ ਆਲ ਦੁਆਲੇ ਨੂੰ ਧਰਮੀ ਕਰਨਾ, ਤੇ ਪੰਜਾਬੀ ਸਿੱਖਣੀ, ਪੰਜਾਬੀ ਬੋਲਣੀ, ਤੇ ਪੰਜਾਬੀ ਸੁਣਨੀ, ਪੰਜਾਬੀ ਬਣਨਾ, ਇਹ ਬੜਾ ਲਾਜ਼ਮੀ ਹੋ ਗਿਆ। ਇਸ ਤੋਂ ਵੱਡਾ ਕੋਈ ਸਾਡੇ ਲਈ ਹੁਣ ਉਪਰਾਲਾ ਨਹੀਂ ਰਹਿ ਗਿਆ ਕਿ ਅਸੀਂ ਉਸੇ ਤਰ੍ਹਾਂ ਕਰਦੇ ਰਹੀਏ। ਅੱਜ ਵੀ ਅੱਜ ਆਪਾਂ ਜੇ ਇਹ ਦਿਨ ਮਨਾ ਰਹੇ ਹਾਂ ਤੇ ਸਾਨੂੰ ਸਾਰਿਆਂ ਨੂੰ ਆਪਣੇ ਮਨਾਂ ਵਿੱਚ ਇੱਕ ਸੰਕਲਪ ਲੈਣਾ ਚਾਹੀਦਾ, ਸਹੁੰ ਖਾਣੀ ਚਾਹੀਦੀ ਹੈ ਕਿ ਅੱਜ ਤੋਂ ਅਸੀਂ ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਵਾਰ ਜ਼ਰੂਰ ਪੰਜਾਬੀ ਵਿੱਚ ਗੱਲਬਾਤ ਕਰਾਂਗੇ। ਜੀ ਅਮਰਦੀਪ
ਜੀ ਬਿਲਕੁਲ, ਸੋ ਵਚਨਬੱਧਤਾ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਤੇ ਢਿੱਲੋਂ ਸਾਹਿਬ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਪੰਜਾਬੀ ਦੇ ਸ਼ਬਦਾਂ ਨੂੰ ਸੰਭਾਲਣਾ ਜਾਂ ਪੰਜਾਬੀ ਦੇ ਵਿੱਚ ਜਿਵੇਂ ਵਿਗਿਆਨਕ ਸ਼ਬਦਾਵਲੀ ਜਿਹੜੀ ਆ ਰਹੀ ਆ ਇਹਦੇ ਲਈ ਜਿਹੜੇ ਪੰਜਾਬੀ ਚ ਸ਼ਬਦ ਘੜਨੇ, ਇਹਦੇ ਲਈ ਮੈਨੂੰ ਲੱਗਦਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਖਾਸ ਉਪਰਾਲੇ ਜਿਹੜੇ ਆ ਜੀ ਉਹ ਹੋ ਰਹੇ ਆ। ਭਾਸ਼ਾ ਵਿਭਾਗ ਜਿਹੜਾ ਭਾਵੇਂ ਫੇਲ ਹੋ ਰਿਹਾ ਇਸ ਮਾਮਲੇ ਦੇ ਵਿੱਚ ਫੰਡਾਂ ਜਾਂ ਅਮਲੇ ਦੀ ਘਾਟ ਦੇ ਕਾਰਨ, ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੱਖਰੇ ਤੌਰ ਤੇ ਭਾਸ਼ਾ ਵਿਕਾਸ ਨਾਲ ਸੰਬੰਧਿਤ ਜਿਹੜੇ ਅਦਾਰੇ ਆ ਉਹ ਸਥਾਪਿਤ ਕੀਤੇ ਗਏ ਆ। ਦੂਜੇ ਪਾਸੇ ਪੰਜਾਬੀ ਪੀੜੀਆ ਜਿਹੜਾ ਆ ਜੀ ਉਹ ਖਾਸ ਕੰਮ ਕਰ ਰਿਹਾ ਪੰਜਾਬੀ ਭਾਸ਼ਾ ਦੇ ਸਰਵ ਪੱਖੀ ਵਿਕਾਸ ਦੇ ਲਈ। ਸੋ ਇਹੋ ਜਿਹੜੇ ਅਦਾਰੇ ਆ ਜਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਜਿਹੜੇ ਇਹੋ ਜਿਹੇ ਯਤਨ ਆਰੰਭੇ ਗਏ ਆ ਉਹ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਮੈਨੂੰ ਲੱਗਦਾ ਕਿ ਇਹੋ ਜਿਹੜੇ ਯਤਨ ਆ ਉਹ ਹੋਣੇ ਚਾਹੀਦੇ ਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਆ, ਪੰਜਾਬ ਯੂਨੀਵਰਸਿਟੀ ਆ, ਸੋ ਜਿਹੜੀਆਂ ਟੈਕਨੀਕਲ ਯੂਨੀਵਰਸਿਟੀਆਂ ਜੀ ਉਹਦੇ ਵਿੱਚ ਵੀ ਮੈਨੂੰ ਲੱਗਦਾ ਇਹ ਜਿਹੜੇ ਯਤਨ ਹੋਣੇ ਬਹੁਤ ਜ਼ਰੂਰੀ ਆ। ਚਾਹੇ ਅਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਜਿਹੜੀਆਂ ਹੁਣ ਯੂਨੀਵਰਸਿਟੀਆਂ ਦੀ ਤਾਂ ਕੋਈ ਘਾਟ ਨਹੀਂ ਹੈ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਕਿ ਇੰਨੀਆਂ ਕੁ ਜ਼ਿਆਦਾ ਯੂਨੀਵਰਸਿਟੀਆਂ ਖੁੱਲ੍ਹ ਗਈਆਂ, ਇੰਨੇ ਕੁ ਜ਼ਿਆਦਾ ਅਦਾਰੇ ਜਿਹੜੇ ਆ ਕਾਲਜ ਖੁੱਲ੍ਹ ਗਏ ਹੋਏ ਆ ਹਨਾ। ਤੇ ਅਸੀਂ ਭਾਸ਼ਾ ਪ੍ਰਤੀ ਫਿਰ ਵੀ ਕਿਤੇ ਨਾ ਕਿਤੇ ਅਵੇਸਲੇ ਦੇ ਅਵੇਸਲੇ ਆ। ਸੋ ਇਹਨਾਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਨੂੰ ਪੜ੍ਹਾਉਣ ਦੇ ਲਈ ਜਾਂ ਫਿਰ ਜਿਹੜੀ ਪੰਜਾਬੀ ਦੀ ਜਿਹੜੀ ਤਕਨੀਕੀ ਸ਼ਬਦਾਵਲੀ ਆ ਹਨਾ ਉਹਨੂੰ ਪੈਦਾ ਕਰਨ ਦੇ ਲਈ, ਤੇ ਨਾਲ ਹੀ ਨਾਲ ਜਿਵੇਂ ਮੈਂ ਜਿਹੜਾ ਉਹ ਆਰਟੀਕਲ ਪੜ੍ਹ ਰਹੀ ਸੀ ਉਹਦੇ ਵਿੱਚ ਵੀ ਇੱਕ ਖਾਸ ਜਿਹੜੀ ਚਿੰਤਾ ਸੀਗੀ ਉਹ ਵਿਅਕਤ ਕੀਤੀ ਗਈ ਸੀਗੀ ਕਿ ਅਨੁਵਾਦ ਦਾ ਜਿਹੜਾ ਇੱਕ ਵਿਸ਼ਾ ਆ ਉਹ ਵੀ ਸ਼ੁਰੂ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਅਨੁਵਾਦ ਜਿਹੜਾ ਜੀ ਸਾਡੇ ਚਾਹੇ ਸਾਹਿਤਕਾਰ ਉਹ ਆਪਣੇ ਪੱਧਰ ਦੇ ਉੱਤੇ ਕਰਦੇ ਆ ਰਹੇ ਆ, ਪਰ ਇਹੋ ਜਿਹਾ ਕੋਈ ਸਬਜੈਕਟ ਕੋਈ ਵਿਸ਼ਾ ਜਿਹੜਾ ਆ ਜੀ ਉਹ ਕਿਤੇ ਵੀ ਸ਼ੁਰੂ ਨਹੀਂ ਹੋਇਆ ਸਾਡੇ ਪੰਜਾਬ ਦੇ ਵਿੱਚ। ਸੋ ਮੈਨੂੰ ਲੱਗਦਾ ਇਹ ਅਨੁਵਾਦ ਦਾ ਵਿਸ਼ਾ ਹੋਣਾ ਵੀ ਬਹੁਤ ਜ਼ਰੂਰੀ ਆ, ਚਾਹੇ ਉਹ ਟੈਕਨੀਕਲ ਯੂਨੀਵਰਸਿਟੀ ਆ, ਚਾਹੇ ਉਹ ਪੰਜਾਬ ਯੂਨੀਵਰਸਿਟੀ ਆ, ਚਾਹੇ ਕੋਈ ਵੀ ਯੂਨੀਵਰਸਿਟੀ ਆ, ਉੱਥੇ ਭਾਸ਼ਾ ਨੂੰ ਲੈ ਕੇ ਇਹੋ ਜਿਹਾ ਜਿਹੜਾ ਪ੍ਰਬੰਧ ਉਹ ਜ਼ਰੂਰ ਸ਼ੁਰੂ ਹੋਣਾ ਚਾਹੀਦਾ।
ਜੀ ਅਮਰਦੀਪ, ਤੁਸੀਂ ਯੂਨੀਵਰਸਿਟੀਆਂ ਦੀ ਗੱਲ ਕਰ ਰਹੇ ਹੋ, ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਡੇ ਸ਼ਹਿਰ ਵਿਚ ਹੈ ਤੇ ਥੋੜੇ ਦਿਨਾਂ ਚ ਨਾ ਇੱਥੇ ਪੰਜਾਬੀ ਦੇ ਸਿਰਫ 2 ਅਧਿਆਪਕ ਰਹਿ ਰਹੇ ਆ, ਸਾਰੇ ਬਾਕੀ ਰਿਟਾਇਰ ਹੋ ਗਏ ਆ ਤੇ ਕੋਈ ਨਵੀਂ ਭਰਤੀ ਨਹੀਂ ਆ। ਤੁਸੀਂ ਦੱਸੋ ਵੀ ਇਹ ਕਿਵੇਂ ਭਾਸ਼ਾ ਨੂੰ ਅੱਗੇ ਵਧਾਇਆ ਜਾ ਸਕਦਾ। ਤੁਹਾਡੇ ਲਾਗੇ ਹੀ ਮੈਂ ਤੁਹਾਡੇ ਇਲਾਕੇ ਦੀ ਗੱਲ ਕਰਾਂ ਤੇ ਲਵਲੀ ਯੂਨੀਵਰਸਿਟੀ ਹੈ ਇੱਕ, ਉੱਥੇ LPGU ਤੇ ਉਹਦੇ ਚ ਅਜੇ ਤੱਕ ਮੈਂ ਕਿੰਨੀ ਵਾਰ ਵੀ ਗਿਆ ਵਾਂ, ਕਦੇ ਕਿਸੇ ਬੱਚੇ ਨੂੰ ਪੰਜਾਬੀ ਵਿੱਚ ਗੱਲ ਕਰਦੇ ਨੀ ਮੈਂ ਦੇਖਿਆ। ਬੱਸ ਸਟੈਂਡ ਤੇ ਖੜੇ ਵੀ ਉਹ ਬੱਚੇ ਜਿਹੜੇ ਆ ਹਿੰਦੀ ਵਿੱਚ ਜਾਂ ਇੰਗਲਿਸ਼ ਵਿੱਚ ਗੱਲ ਕਰਦੇ ਹੋਣਗੇ। ਜੇ ਉਹਨਾਂ ਬੱਚਿਆਂ ਨੂੰ ਆਪਾਂ ਇਸ ਤਰ੍ਹਾਂ ਹੀ ਅੱਗੇ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਹੀ ਘੁਸੇੜਦੇ ਗਏ ਤੇ ਮੇਰੇ ਖਿਆਲ ਚ ਵੀ ਹੌਲੀ ਹੌਲੀ ਕਰਕੇ ਉਹਨਾਂ ਦੀ ਮਾਤ ਭਾਸ਼ਾ ਜਿਹੜੀ ਉਹਨਾਂ ਨੂੰ ਜ਼ਰੂਰ ਵਿਸਰ ਜਾਊਗੀ। ਤੇ ਜਦੋਂ ਕਿਸੇ ਨੂੰ ਕਹਿੰਦੇ ਆ ਵੱਧ ਅਸੀਸ ਦੇਣੀ ਹੋਵੇ ਨਾ ਤੇ ਉਹਨੂੰ ਇਹੋ ਕਿਹਾ ਜਾਂਦਾ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਵਿਸਰ ਜਾਵੇ, ਤੇ ਇਸ ਤੋਂ ਵੱਡਾ ਸਰਾਫ ਹੋਰ ਕੋਈ ਨਹੀਂ ਹੋ ਸਕਦਾ। ਜੀ
ਜੀ ਜੀ ਜੀ ਬਿਲਕੁਲ, ਤੇ ਇਹ ਇੱਕ ਦੁਖਾਂਤ ਹੈ, ਇੱਕ ਤ੍ਰਾਸਦੀ ਹੈ ਸਾਡੇ ਲਈ ਵੀ। ਗੱਲ ਉਹੀ ਆ ਜਾਂਦੀ ਹੈ ਢਿੱਲੋ ਸਾਹਿਬ ਕਿ ਜਦੋਂ ਅਸੀਂ ਮਾਣ ਨਹੀਂ ਨਾ ਮਹਿਸੂਸ ਕਰਦੇ ਭਾਸ਼ਾ ਨੂੰ ਆਪਣੀ ਨੂੰ ਬੋਲਣ ਦੇ ਵਿੱਚ, ਉਦੋਂ ਤੱਕ ਇਹ ਦੁਖਾਂਤ ਜਿਹੜਾ ਆ ਇਹ ਵਾਪਰਦਾ ਰਹਿਣਾ ਆ, ਇਹ ਤ੍ਰਾਸਦੀ ਜਿਹੜੀ ਵਾਪਰਦੀ ਰਹਿਣੀ ਆ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਜਾਂ ਫਿਰ ਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਆ ਉਹ ਪੰਜਾਬੀ ਬੋਲਣ ਚ ਮਾਣ ਨਹੀਂ ਮਹਿਸੂਸ ਕਰਨਗੇ ਤਾਂ ਫੇਰ ਅਸੀਂ ਦੂਸਰਿਆਂ ਤੋਂ ਉਮੀਦ ਜਿਹੜੀ ਉਹ ਕਿਵੇਂ ਕਰ ਸਕਦੇ ਆ। ਸੋ ਇਹ ਜਿਹੜਾ ਮਾਹੌਲ ਆ ਇਹ ਸਾਨੂੰ ਆਪ ਸਿਰਜਣਾ ਪੈਣਾ, ਸਾਡੀ ਅਧਿਆਪਕਾਂ ਦੀ ਮੈਨੂੰ ਲੱਗਦਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਅਸੀਂ ਕਾਲਜਾਂ ਦੇ ਵਿੱਚ ਹੁੰਦੇ ਹਾਂ। ਸੋ ਮੈਂ ਇੱਥੇ ਅੱਗੇ ਵੀ ਜ਼ਿਕਰ ਕਰਦੀ ਹੁੰਦੀ ਹਾਂ ਕਿ ਬਹੁਤ ਵਾਰ ਹਾਸੋਹੀਣਾ ਸਮਝਿਆ ਜਾਂਦਾ ਸਾਡੀਆਂ ਗੱਲਾਂ ਨੂੰ, ਮੇਰਾ ਕਿਉਂਕਿ ਵਿਸ਼ਾ ਪੰਜਾਬੀ ਰਿਹਾ ਤੇ ਮੇਰੇ ਜਿਹੜੇ ਕੁਲੀਗਸ ਮੇਰੇ ਸਾਥੀ ਸੀਗੇ ਜੀ ਉਹਨਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਪੰਜਾਬੀ ਦੀ ਹੋਣ ਕਰਕੇ ਜ਼ਿਆਦਾ ਪੰਜਾਬੀ ਨੂੰ ਅਹਿਮੀਅਤ ਦਿੰਦੀ ਆ, ਤੇ ਜਦੋਂ ਮੈਂ ਕਦੇ ਉਹਨਾਂ ਨੂੰ ਕਿਤੇ ਗੱਲ ਕਰਦਿਆਂ ਰੋਕਦੀ ਸੀ ਮੈਨੂੰ ਲੱਗਦਾ ਸੀਗਾ ਕਿ ਨਹੀਂ ਯਾਰ ਤੁਸੀਂ ਪੰਜਾਬੀ ਹੋ ਤੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਘੱਟੋ ਘੱਟ ਪੰਜਾਬੀ ਚ ਗੱਲ ਕਰੋ, ਚਾਹੇ ਤੁਹਾਡਾ ਵਿਸ਼ਾ ਇਕਨੋਮਿਕਸ ਆ ਚਾਹੇ ਫਿਜ਼ਿਕਸ ਆ ਚਾਹੇ ਕੈਮਿਸਟਰੀ ਆ, ਹਨਾ ਉਹ ਤੁਹਾਡਾ ਵਿਸ਼ਾ ਹੈ ਤੁਸੀਂ ਉਸ ਵਿਸ਼ੇ ਚ ਪੜ੍ਹਾ ਰਹੇ ਹੋ, ਪਰ ਘਰ ਦੇ ਵਿੱਚ ਉਹ ਵਿਸ਼ਾ ਨਹੀਂ ਚੱਲ ਰਿਹਾ, ਘਰ ਦੇ ਵਿੱਚ ਤੁਹਾਡੀ ਆਮ ਜ਼ਿੰਦਗੀ ਚੱਲ ਰਹੀ ਹੈ ਤੇ ਆਮ ਜ਼ਿੰਦਗੀ ਦੇ ਵਿੱਚ ਜਿਹੜੀ ਤਹਿਜ਼ੀਬ ਆ ਜਾਂ ਜਿਹੜੀਆਂ ਕਦਰਾਂ ਕੀਮਤਾਂ ਜਿਹੜੀਆਂ ਜੀ ਉਹ ਸਾਡੀਆਂ ਆਪਣੀਆਂ ਹੁੰਦੀਆਂ, ਹਨਾ ਤੇ ਉਹ ਅਸੀਂ ਆਪ ਆਪਣੇ ਬੱਚਿਆਂ ਤੱਕ ਪਹੁੰਚਾਉਣੀਆਂ ਹੁੰਦੀਆਂ, ਤੇ ਜਦੋਂ ਇਹੋ ਜਿਹੀਆਂ ਗੱਲਾਂ ਆਪਾਂ ਕਰਦੇ ਹਾਂ ਤੇ ਉਹਨਾਂ ਨੂੰ ਲੱਗਦਾ ਨਹੀਂ ਜੀ ਤੁਸੀਂ ਪੰਜਾਬੀ ਦੇ ਵਿਸ਼ੇ ਦੇ ਆ ਤਾਂ ਕਰਕੇ ਤੁਹਾਨੂੰ ਇੱਦਾਂ ਲੱਗਦਾ, ਅਸਲ ਦੇ ਵਿੱਚ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਆ, ਜੇ ਬੱਚੇ ਜਿਹੜੀ ਵੀ ਭਾਸ਼ਾ ਸੌਖੇ ਤਰ੍ਹਾਂ ਬੋਲਣਾ ਚਾਹੁੰਦੇ ਉਹਨਾਂ ਨੂੰ ਬੋਲਣ ਦੇਣੀ ਚਾਹੀਦੀ ਆ। ਤੇ ਮੈਨੂੰ ਲੱਗਦਾ ਕਿ ਸੁਖਾਲਾ ਤਾਂ ਜੀ ਕੋਈ ਵੀ ਇਨਸਾਨ ਮੈਨੂੰ ਲੱਗਦਾ ਜਿੰਨਾ ਸੁਖਾਲਾ ਆਪਣੀ ਮਾਂ ਬੋਲੀ ਦੇ ਵਿੱਚ ਮਹਿਸੂਸ ਕਰਦਾ ਓਨਾ ਸੁਖਾਲਾ ਉਹ ਕਿਸੇ ਵੀ ਹੋਰ ਭਾਸ਼ਾ ਚ ਨਹੀਂ ਮਹਿਸੂਸ ਕਰਦਾ। ਸੋ ਰਵਿੰਦਰ ਨਾਥ ਟੈਗੋਰ ਹੋਰਾਂ ਦੀ ਇੱਥੇ ਮੈਨੂੰ ਗੱਲ ਯਾਦ ਆ ਰਹੀ ਹੈ ਨਾ, ਜਦੋਂ ਬਲਰਾਜ ਸਾਹਨੀ ਨੂੰ ਉਹਨਾਂ ਨੇ ਇਹ ਸਿੱਖਿਆ ਦਿੱਤੀ ਸੀਗੀ ਕਿ ਜੇਕਰ ਬਲਰਾਜ ਸਾਹਨੀ ਜਿਹੜਾ ਉਹ ਆਪਣੀ ਮਾਂ ਬੋਲੀ ਦੇ ਵਿੱਚ ਸਾਹਿਤ ਜਿਹੜਾ ਰਚੂਗਾ ਤਾਂ ਉਹ ਹੋਰ ਜ਼ਿਆਦਾ ਜਿਹੜਾ ਉਹਦੇ ਵਿੱਚ ਵਿਸ਼ਾਲਤਾ ਦਾ ਰੰਗ ਭਰ ਸਕਦਾ, ਕਿਉਂਕਿ ਆਪਣੀ ਮਾਂ ਬੋਲੀ ਦੇ ਵਿੱਚ ਆਪਾਂ ਆਪਣੇ ਜਜ਼ਬਾਤਾਂ ਨੂੰ ਬਹੁਤ ਡੂੰਘਾਈ ਦੇ ਨਾਲ ਪ੍ਰਗਟ ਕਰ ਸਕਦੇ ਹਾਂ, ਜਦਕਿ ਕਿਸੇ ਹੋਰ ਬੋਲੀ ਦੇ ਲਈ ਸਾਨੂੰ ਓਨਾ ਜਿਹੜਾ ਸੁਖਾਲਾ ਮਹਿਸੂਸ ਹੁੰਦਾ ਨੀ।
ਜੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਜੇ ਇਜਾਜ਼ਤ ਹੋਏ ਤਾਂ ਮੈਂ ਅਕਬਰ ਤੇ ਬੀਰਬਲ ਦੀ ਵੀ ਇੱਕ ਗਾਥਾ ਆਉਂਦੀ ਹੈ ਕਿ ਅਕਬਰ ਦੇ ਦਰਬਾਰ ਵਿੱਚ ਇੱਕ ਬੜਾ ਬਹੁਤ ਭਾਸ਼ਾਵਾਂ ਬੋਲਣ ਵਾਲਾ ਇੱਕ ਆਦਮੀ ਆਇਆ ਸੀ ਤੇ ਉਹ ਕਿਸੇ ਨਾਲ ਵੀ ਕਿਸੇ ਵੀ ਭਾਸ਼ਾ ਵਿੱਚ ਗੱਲ ਕਰ ਲੈਂਦਾ ਸੀ, ਪਰ ਜਦੋਂ ਅਕਬਰ ਨੇ ਬੀਰਬਲ ਨੂੰ ਪੁੱਛਿਆ ਕਿ ਬੀਰਬਲ ਇਹਦੀ ਮਾਤ ਭਾਸ਼ਾ ਕੀ ਆ, ਪਰ ਉਹ ਕੋਈ ਵੀ ਉਹਦੀ ਪਹਿਚਾਣ ਨਹੀਂ ਸੀ ਕਰ ਰਿਹਾ। ਬੀਰਬਲ ਨੇ ਫਿਰ ਇੱਕ ਤਰੀਕਾ ਲੱਭਿਆ, ਉਹਨੇ ਕਿਹਾ ਕਿ ਜਦੋਂ ਇਹ ਕਿਤੇ ਸੁੱਤਾ ਹੋਏਗਾ ਨਾ ਤੇ ਉਦੋਂ ਜਾ ਤੇ ਚੁੰਡੀ ਵੱਢੀ ਜਾਵੇ ਜਾਂ ਇਹਦੇ ਤੇ ਪਾਣੀ ਦੀ ਬਾਲਟੀ ਸੁੱਟੀ ਜਾਏ, ਤੇ ਉਹ ਗੱਲ ਕੀਤੀ ਉਹਨਾਂ ਨੇ ਪਾਣੀ ਦੀ ਬਾਲਟੀ ਉਹਦੇ ਤੇ ਸੁੱਟੀ ਤੇ ਉਹ ਆਪਣੀ ਜਿਹੜੀ ਮਾਤ ਭਾਸ਼ਾ ਸੀ ਉਹਦੇ ਵਿੱਚ ਚੀਕਿਆ, ਉਹ ਮਾਂ ਮਰ ਗਿਆ। ਭਾਵ ਕਿ ਉਦੋਂ ਚੇਤਾ ਆਉਂਦਾ ਆਪਣੀ ਮਾਤ ਭਾਸ਼ਾ ਦਾ ਜਦੋਂ ਅਸੀਂ ਤਕਲੀਫਾਂ ਵਿੱਚ ਹੁੰਦੇ ਹਾਂ, ਉਦੋਂ ਸਾਡੇ ਕੋਲ ਦੂਸਰੇ ਅਲਫਾਜ਼ ਜਾਂ ਦੂਸਰੀਆਂ ਭਾਸ਼ਾਵਾਂ ਜਿਹੜੀਆਂ ਦੂਸਰੀਆਂ ਬੋਲੀਆਂ ਉਹ ਵਿਸਰ ਜਾਂਦੀਆਂ। ਜੀ ਅਮਰਦੀਪ
ਬਿਲਕੁਲ ਜੀ ਜੀ ਬਿਲਕੁਲ, ਔਰ ਉਹ ਔਖਾ ਸਮਾਂ ਜਿਹੜਾ ਜੀ ਉਹ ਆਪਣੇ ਆਪ ਮੁਹਾਰੇ ਸਾਨੂੰ ਮਾਂ ਚੇਤੇ ਕਰਾ ਦਿੰਦਾ, ਤੇ ਚਾਹੇ ਉਹ ਸਾਨੂੰ ਜਨਮ ਦੇਣ ਵਾਲੀ ਹੋਵੇ ਤੇ ਚਾਹੇ ਉਹ ਸਾਡੀ ਮਾਂ ਬੋਲੀ ਹੋਵੇ, ਹਨਾ ਤੇ ਉਹਦੇ ਨਾਲ ਜਿਹੜਾ ਇੱਕ ਕੁਨੈਕਸ਼ਨ ਆ ਇੱਕ ਰਿਸ਼ਤਾ ਜਿਹੜਾ ਉਹ ਇੱਕ ਸੁਭਾਵਿਕ ਆ, ਤੇ ਇਹ ਚੀਜ਼ ਸਾਨੂੰ ਸਮਝ ਆਉਣੀ ਬਹੁਤ ਜ਼ਰੂਰੀ ਆ। ਢਿੱਲੋਂ ਸਾਹਿਬ ਸਾਡੇ ਨਾਲ ਨਾ ਕੁਛ ਦੋਸਤ ਜੁੜ ਰਹੇ ਆ, ਅਸੀਂ ਉਹਨਾਂ ਨੂੰ ਸ਼ਾਮਿਲ ਕਰਦੇ ਆ ਪ੍ਰੋਗਰਾਮ ਦੇ ਵਿੱਚ।
ਹਾਂ, ਮੈਂ ਚਾਹੁੰਦਾ ਸੀ ਅਮਰਦੀਪ ਹੋਰ ਵੀ ਸਰੋਤੇ ਸਾਡੇ ਨਾਲ ਗੱਲਬਾਤ ਕਰਨ, ਤੇ ਮੈਨੂੰ ਤੁਸੀਂ ਇਜਾਜ਼ਤ ਦਿਓ, ਮੈਂ ਇੱਕੋ ਲਾਈਨ ਵਿੱਚ ਗੱਲ ਨਿਬੇੜਾਂਗਾ। ਮਾਂ ਬੋਲੀ ਪੰਜਾਬੀ ਸਾਡੀ, ਅਸੀਂ ਜਿਉਂਦੇ ਹਾਂ ਇਸ ਦੀ ਸ਼ਾਨ ਤੇ। ਮਾਂ ਪੰਜਾਬੀ ਹੋਣੀ ਚਾਹੀਦੀ ਹੈ ਹਰ ਪੰਜਾਬੀ ਦੀ ਜ਼ਬਾਨ ਤੇ, ਹਰ ਪੰਜਾਬੀ ਦੀ ਜ਼ਬਾਨ ਤੇ। ਧੰਨਵਾਦ,
ਬਹੁਤ 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 ਸ਼ੁਕਰੀਆ। ਸੋ ਇਹ ਸਨ ਜੀ ਦਲਜੀਤ ਸਿੰਘ ਢਿੱਲੋਂ ਹੋਈ ਸਾਡੇ ਸਾਥੀ ਪ੍ਰੈਜ਼ੈਂਟਰ ਨੇ। ਇਹ ਪ੍ਰੋਗਰਾਮ ਗੁਰਬਾਣੀ ਵਿਚਾਰ ਲਹਿਰਾਂ ਤੋਂ ਪਹਿਲਾਂ ਤੁਸੀਂ ਸਰਵਣ ਕਰਦੇ ਹੋ, ਤੇ ਹਰ ਰੋਜ਼ ਇਹ ਪ੍ਰੋਗਰਾਮ ਲੈ ਕੇ ਆਉਂਦੇ ਨੇ, ਤੇ ਇਸ ਤੋਂ ਬਾਅਦ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਵੀ ਸਾਂਝ ਪਾਉਂਦੇ ਨੇ ਜੀ ਸਾਡੇ ਨਾਲ 8 to 9 ਤੱਕ ਗੁਰਬਾਣੀ ਦੇ ਪ੍ਰੋਗਰਾਮ ਦੇ ਵਿਚ। ਤੇ ਦੋਸਤੋ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਜੁੜ ਰਹੇ ਆ। ਕਾਲਸ ਦਾ ਜਿਹੜਾ ਸਿਲਸਿਲਾ ਜੀ ਅਸੀਂ ਸ਼ੁਰੂ ਕੀਤਾ ਸੀਗਾ, ਲੰਬੀ ਕਾਲ ਜਿਹੜੀ ਆ ਉਹ ਢਿੱਲੋਂ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਨਿਕਲੀ ਆ, ਤੇ ਸਾਡੇ ਕੋਲ ਸਮਾਂ ਬਹੁਤ ਥੋੜਾ ਬਚਿਆ, ਪਰ ਫੇਰ ਵੀ ਜੇਕਰ ਕੋਈ ਸਰੋਤਾ ਸਾਡੇ ਨਾਲ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਾ ਚਾਹੁੰਦਾ ਹੋਵੇ ਤਾਂ ਅਸੀਂ ਜ਼ਰੂਰ ਖੁਸ਼ੀ ਮਹਿਸੂਸ ਕਰਾਂਗੇ। ਸਾਡੇ ਨਾਲ ਗੁਰਿੰਦਰ ਸਿੰਘ ਬੈਂਸ ਜੁੜੇ ਆ ਜੀ, ਤੇ ਇਨ੍ਹਾਂ ਨੇ ਸਾਂਝ ਪਾਈ ਆ ਤੇ ਨਾਲ ਕੁਛ ਕੁ ਤਸਵੀਰਾਂ ਜਿਹੜੀਆਂ ਜੀ ਉਹ ਭੇਜੀਆਂ। ਮਤਲਬ ਫਤਿਹ ਬੁਲਾ ਰਹੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਦੀਪ ਜੀ ਤੇ ਕਹਿੰਦੇ ਸਾਰੇ ਲਿਸਨਰਸ ਨੂੰ, ਕਹਿੰਦੇ ਨਾਈਸ ਪ੍ਰੋਗਰਾਮ, ਬੜੀ ਖੁਸ਼ੀ ਹੁੰਦੀ ਆ ਜਦੋਂ ਕਿਸੇ ਨੂੰ ਆਪਣੇ ਵਿਛੜੇ ਹੋਏ ਬੱਚੇ ਮਿਲਦੇ ਨੇ ਜੀ। ਧੰਨਵਾਦ ਆਪ ਸਭ ਦਾ। ਸੋ ਇਨ੍ਹਾਂ ਨੇ ਇੱਕ ਛੋਟੇ ਜਿਹੇ ਬੱਚੇ ਦੀ ਜਿਹੜੀ ਤਸਵੀਰ ਆ ਉਹ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ, ਕਿਉਂਕਿ ਇਹ ਅੱਗੇ ਵੀ ਅਸੀਂ ਦੱਸਿਆ ਜੀ ਕਿ ਗੁਰਿੰਦਰ ਸਿੰਘ ਬੈਂਸ ਹੋਰੀ ਇੱਕ ਸੇਵਾ ਦੇ ਜਜ਼ਬੇ ਦੇ ਨਾਲ ਜੁੜੇ ਹੋਏ ਆ, ਤੇ ਬਾਬਾ ਦੀਪ ਸਿੰਘ ਜੀ ਸੇਵਾ ਦਲ ਜਿਹੜੀ ਸੰਸਥਾ ਗੜ੍ਹਦੀ ਵਾਲਾ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤੀ ਆ, ਤੇ ਉਸ ਸੰਸਥਾ ਵੱਲੋਂ ਸ਼ੁਰੂ ਦੇ ਵਿੱਚ ਇਹ ਲੋੜਵੰਦਾਂ ਨੂੰ ਜਿਹੜਾ ਰਾਸ਼ਨ ਸੀ ਉਹ ਵੰਡਦੇ ਸੀ, ਪਰ ਹੁਣ ਇਹਨਾਂ ਨੇ ਇੱਕ ਆਸਰਾ ਜਿਹੜਾ ਜੀ ਉਹ ਵੀ ਬਣਾ ਦਿੱਤਾ। ਸੋ ਇੱਕ ਆਸ਼ਰਮ ਦੇ ਰੂਪ ਦੇ ਵਿੱਚ ਬੇਆਸਰਿਆਂ ਦੇ ਲਈ ਆਸਰਾ ਜਿਹੜਾ ਜੀ ਉਹ ਬਣਾ ਦਿੱਤਾ, ਤੇ ਕਹਿੰਦੇ ਕੁਛ ਦਿਨ ਪਹਿਲਾਂ ਹੀ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀ ਵਾਲਾ ਨੂੰ ਇੱਕ ਵੀਰ ਜਿਹਦੀ ਹਾਲਤ ਠੀਕ ਨਹੀਂ ਸੀ ਉਹ ਮਿਲਿਆ ਸੀਗਾ, ਤੇ ਪੋਸਟ ਕਹਿੰਦੇ ਅਸੀਂ ਸ਼ੇਅਰ ਕਰਨ ਲਈ ਬੇਨਤੀ ਕੀਤੀ ਸੀਗੀ, ਤੇ ਉਸ ਸ਼ੇਅਰ ਕਰਨ ਦੇ ਨਾਲ ਉਸ ਜਿਹੜਾ ਬੱਚੇ ਦਾ ਜਿਹੜਾ ਪਰਿਵਾਰ ਆ ਜੀ ਉਹ ਮਿਲ ਗਿਆ ਆ, ਤੇ ਉਹ ਪਰਿਵਾਰ ਉਹਨੂੰ ਲੈ ਕੇ ਜਾ ਰਿਹਾ, ਤੇ ਇਸ ਕਰਕੇ ਕਹਿੰਦੇ ਸਾਰੇ ਹੀ ਵੀਰਾਂ ਦਾ ਜਿਹੜਾ ਧੰਨਵਾਦ ਅਸੀਂ ਕਰਨਾ ਚਾਹੁੰਦੇ ਆ। ਸੋ ਬਹੁਤ ਹੀ ਵਧੀਆ ਜੀ ਜਿਹੜਾ ਇਹ ਤੁਸੀਂ ਕਰਮ ਕਰ ਰਹੇ ਹੋ ਸੇਵਾ ਦਾ, ਤੇ ਇਹ ਜਜ਼ਬਾ ਜਿਹੜਾ ਇਸ ਜਜ਼ਬੇ ਨੂੰ ਸਲਾਮ ਹੈ ਤੁਹਾਡੇ ਸਾਰੇ ਹੀ ਇਸ ਗਰੁੱਪ ਨੂੰ, ਤੁਹਾਡੀ ਇਸ ਸੰਸਥਾ ਨੂੰ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਗੁਰਿੰਦਰ ਸਿੰਘ ਜੀ। ਤੇ ਅੱਗੇ ਸਾਡੇ ਨਾਲ ਤਰਸੇਮ ਰਟੋਲ ਸਾਡੇ ਨਾਲ ਪਰਥ ਤੋਂ ਸ਼ਾਮਲ ਹੋਏ ਆ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੈਂ ਕੱਲ ਸੋਚ ਰਿਹਾ ਸੀ ਜੇ ਇਹ ਅਨਾਉਂਸਮੈਂਟ ਕਰ ਦਿੱਤੀ ਜਾਵੇ ਕਿ 12 ਮਾਰਚ ਨੂੰ ਭਾਈ ਹਰਜਿੰਦਰ ਸਿੰਘ ਜੀ ਗੁਰੂ ਘਰ ਕੀਰਤਨ ਕਰਨਗੇ, ਤੇ ਬਿਲਕੁਲ ਉਸੇ ਦਿਨ ਦੂਸਰੇ ਪਾਸੇ ਬੱਬੂ ਮਾਨ ਜੀ ਦਾ ਖੁੱਲਾ ਅਖਾੜਾ ਹੈ, ਐਂਟਰੀ ਫ੍ਰੀ ਹੈ। ਮੈਂ ਸੋਚਦਾ ਕਿ 100% ਦੇ ਵਿੱਚੋਂ 75% ਬੱਬੂ ਮਾਨ ਦਾ ਅਖਾੜਾ ਵੇਖਣ ਜਾਣਗੇ। ਸੋ ਕਹਿੰਦੇ ਲੋੜ ਹੈ ਸਾਨੂੰ ਕਲਾਕਾਰਾਂ ਦੇ ਨਾਲ ਨਾਲ ਕੀਰਤਨ ਦਰਬਾਰ ਵੀ ਕਰਵਾਉਣੇ ਚਾਹੀਦੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪੰਜਾਬੀ ਮਾਂ ਬੋਲੀ ਦੇ ਜਨਮਦਾਤੇ ਆ। ਸੋ ਬਿਲਕੁਲ ਢਿੱਲੋਂ ਸਾਹਿਬ ਵੀ ਤਰਸੇਮ ਜੀ ਇਹੋ ਹੀ ਗੱਲ ਕਰ ਰਹੇ ਸੀਗੇ ਕਿ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਤੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਪਹਿਲਾਂ ਜੁੜਨਾ ਕਰੀਏ, ਹਨਾ। ਕਿਉਂਕਿ ਜੇ ਅਸੀਂ ਕੋਈ ਵੀ ਸਿੱਖਿਆ ਲੈਣੀ ਆ, ਜੇ ਅਸੀਂ ਧਾਰਮਿਕ ਸਿੱਖਿਆ ਦੀ ਗੱਲ ਕਰਦੇ ਹਾਂ, ਤਾਂ ਉਹ ਸਿੱਖਿਆ ਜਿਹੜੀ ਆ ਜੀ ਉਹ ਤਾਂ ਹੀ ਪ੍ਰਾਪਤ ਕਰ ਸਕਾਂਗੇ ਜੇਕਰ ਸਾਨੂੰ ਆਪਣੀ ਮਾਂ ਬੋਲੀ ਦਾ ਗਿਆਨ ਹੈਗਾ। ਤੇ ਬਹੁਤੀ ਵਾਰ ਇਹਨਾਂ ਦੇਸ਼ਾਂ ਦੇ ਵਿੱਚ ਵੀ ਕੁਛ ਲੋਕ ਜਿਹੜੇ ਆ ਜੀ ਉਹ ਇਸ ਪ੍ਰਤੀ ਨਾ ਪੱਖੀ ਜਿਹੇ ਵਿਚਾਰ ਜਿਹੜੇ ਆ ਉਹ ਪੈਦਾ ਕਰ ਦਿੰਦੇ ਆ। ਉਹ ਕਹਿ ਦਿੰਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅਨੁਵਾਦ ਆ ਉਹ ਅੰਗਰੇਜ਼ੀ ਦੇ ਵਿੱਚ ਵੀ ਮਿਲਦਾ। ਸੋ ਜੇ ਤੁਸੀਂ ਬੱਚਿਆਂ ਨੂੰ ਸਿਖਾਉਣਾ ਤੁਸੀਂ ਉਸ ਭਾਸ਼ਾ ਦੇ ਵਿੱਚ ਵੀ ਸਿਖਾ ਸਕਦੇ ਹੋ, ਬੱਚਿਆਂ ਨੂੰ ਸਮਝ ਆਉਂਦਾ। ਪਰ ਮੈਨੂੰ ਲੱਗਦਾ ਹੁੰਦਾ ਕਿ ਨਹੀਂ, ਜਦੋਂ ਅਸੀਂ ਪੰਜਾਬੀ ਬੋਲੀ ਜਿਹੜੀ ਆ ਜੀ ਉਹ ਆਪ ਜਨਮ ਲਿਆ ਉਹਨਾਂ ਪਰਿਵਾਰਾਂ ਦੇ ਵਿੱਚ ਜਿੱਥੇ ਪੰਜਾਬੀ ਸਾਡੀ ਮਾਂ ਬੋਲੀ ਹੈ, ਸਾਡੀ ਜਨਮਦਾਤੀ ਹੈ, ਤੇ ਫਿਰ ਕਿਉਂ ਨਾ ਅਸੀਂ ਆਪਣੀ ਜਿਹੜੀ ਬੋਲੀ ਹੈ ਉਹ ਆਪਣੇ ਬੱਚਿਆਂ ਨੂੰ ਸਿਖਾਈਏ। ਕਿਉਂ ਨਾ ਅਸੀਂ ਆਪਣੇ ਵਿਰਸੇ ਦੇ ਨਾਲ, ਜਦੋਂ ਆਪਣੇ ਵਿਰਾਸਤ ਦੇ ਨਾਲ, ਆਪਣੇ ਇਤਿਹਾਸ ਦੇ ਨਾਲ, ਆਪਣੇ ਧਰਮ ਦੇ ਨਾਲ ਜੋੜਨਾ, ਤਾਂ ਕਿਉਂ ਨਾ ਜ਼ਰੀਆ ਜਿਹੜਾ ਸਾਡੀ ਆਪਣੀ ਮਾਂ ਬੋਲੀ ਹੀ ਬਣੇ। ਸੋ ਸੋਚ ਵਿਚਾਰ ਕਰਨਾ ਹੀ ਨਹੀਂ ਆ, ਇਹਨੂੰ ਅਪਣਾਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਸੋ ਵਚਨਬੱਧਤਾ ਜਿਹੜੀ ਆ ਸਾਡੀ ਬਹੁਤ ਜ਼ਰੂਰੀ ਆ। ਤੇ ਸਾਡੇ ਨਾਲ ਅੱਗੇ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਉਹ ਵੀ ਜੁੜੇ ਆ, ਤੇ ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਆ ਪ੍ਰੋਗਰਾਮ ਦੇ ਵਿੱਚ। ਤੇ ਧਨੀ ਸਾਹਿਬ ਸਾਡੇ ਨਾਲ ਪਹਿਲਾਂ ਜੁੜੇ ਸੀਗੇ, ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸਵਾਗਤ ਤੇ ਸ਼ੁਕਰੀਆ ਵੀ ਆ ਦੋਸਤੋ। ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਜਿਹੜੀ ਆ ਉਹ ਪਾ ਰਹੇ ਹੋ ਸਾਡੇ ਇਸ ਵਿਸ਼ੇ ਦੇ ਉੱਤੇ, ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਰਹੇ ਹੋ ਸਾਡੇ ਨਾਲ। ਬਚਿੱਤਰ ਮੌੜ ਜਿਹੜੇ ਆ ਉਹ ਦੁਬਾਰਾ ਜੁੜੇ ਆ, ਕਹਿੰਦੇ ਪੰਜਾਬੀ ਭਾਸ਼ਾ ਨੂੰ ਸੰਸਾਰ ਦੇ ਕੋਨੇ ਕੋਨੇ ਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੀਏ ਤਾਂ ਜੋ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਸਕੀਏ, ਕਿਉਂਕਿ ਜੇ ਪੰਜਾਬੀ ਭਾਸ਼ਾ ਜਿਉਂਦੀ ਰਹੂ ਤਾਂ ਹੀ ਪੰਜਾਬੀ ਜਿਉਂਦੇ ਰਹਿਣਗੇ। ਸੋ ਪੰਜਾਬੀ ਭਾਸ਼ਾ ਨੂੰ ਸੰਸਾਰ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੀਏ। ਧੰਨਵਾਦ ਜੀ। ਬਿਲਕੁਲ, ਮੈਨੂੰ ਲੱਗਦਾ ਕਿ ਜਦੋਂ ਅਸੀਂ ਪਛਾਣ ਦੀ ਗੱਲ ਕਰਦੇ ਹਾਂ ਨਾ, ਤੇ ਸਾਡੀ ਜਿਹੜੀ ਪਛਾਣ ਆ, ਸਾਡਾ ਜਿਹੜਾ ਵਜੂਦ ਆ, ਉਹ ਆਪਣੀ ਭਾਸ਼ਾ ਕਰਕੇ ਆ, ਆਪਣੇ ਪਹਿਰਾਵੇ ਕਰਕੇ ਆ। ਤੇ ਜਦੋਂ ਅਸੀਂ ਆਪਣੀ ਭਾਸ਼ਾ ਤੋਂ ਮੁਨਕਰ ਹੋ ਜਾਂਦੇ ਹਾਂ, ਆਪਣੇ ਪਹਿਰਾਵੇ ਤੋਂ ਮੁਨਕਰ ਹੋ ਜਾਂਦੇ ਹਾਂ, ਗੱਲ ਸਿਰਫ ਇਹ ਨਹੀਂ ਹੁੰਦੀ ਕਿ ਜਿਹੜਾ ਮਾਡਰਨਾਈਜੇਸ਼ਨ ਆ ਉਹਨੂੰ ਮਨਾਉਣਾ, ਉਹਨੂੰ ਅਪਣਾਉਣਾ ਜ਼ਰੂਰੀ ਆ। ਦੇਖੋ, ਮਾਡਰਨ ਹੋਣ ਦਾ ਭਾਵ ਇਹ ਕਿਤੇ ਵੀ ਨਹੀਂ ਹੈ ਕਿ ਅਸੀਂ ਆਪਣੇ ਮੂਲ ਤੋਂ ਵੀ ਮੁਨਕਰ ਹੋ ਜਾਈਏ, ਹੈ ਨਾ। ਮੂਲ ਦੇ ਨਾਲ ਇੱਕ ਜਿਹੜਾ ਰਿਸ਼ਤਾ ਆ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੁੰਦਾ ਆ। ਤੇ ਆਧੁਨਿਕਤਾ ਨੂੰ ਅਪਣਾਉਣਾ ਕੋਈ ਮਾੜੀ ਗੱਲ ਨਹੀਂ ਆ, ਪਰ ਆਧੁਨਿਕਤਾ ਦੀ ਆੜ ਦੇ ਵਿੱਚ ਜੇ ਅਸੀਂ ਆਪਣੇ ਮੂਲ ਤੋਂ ਵਿਸਰ ਜਾਂਦੇ, ਮੂਲ ਨੂੰ ਵਿਸਾਰ ਦਿੰਦੇ ਆ, ਤਾਂ ਫੇਰ ਇਹ ਸਾਡੇ ਲਈ ਘਾਤਕ ਆ ਜੀ। ਤੇ ਇਹਨਾਂ ਨੇ ਨਾ ਨਾਲ ਸਾਡੇ ਨਾਲ ਜਿਹੜੀ ਪੈਂਤੀ ਆ ਉਹ ਵੀ ਸਾਂਝੀ ਕੀਤੀ ਆ। ਊੜਾ ਐੜਾ ਈਡੀ ਸੱਸਾ ਹਾਂ ਹਾਂ, ਕੱਕਾ ਖੱਖਾ ਗੱਗਾ ਘੱਗਾ ਗੰਗਾ, ਚੀਚਾ ਚੀਚਾ ਜਿਜਾ ਚੀਜਾਂ ਗਈਆਂ, ਟੈਂਕਾ ਠੱਠਾ ਡੱਡਾ ਢੱਡਾ ਨਾਣਾ, ਤੱਤਾ ਥੱਥਾ ਦੱਦਾ ਧੱਦਾ ਨਾਨਾ, ਪੱਪਾ ਫੁੱਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਵਾਹ ਵੜਾੜਾ, ਸੱਸੇ ਪੈਰ ਬਿੰਦੀ ਸ਼ਾਹ ਬੋਲੇ, ਖੱਖੇ ਪੈਰ ਬਿੰਦੀ ਖਾ ਬੋਲੇ, ਗੱਗੇ ਪੈਰ ਬਿੰਦੀ ਵ ਬੋਲੇ, ਚੱਜੇ ਪੈਰ ਬਿੰਦੀ ਜ ਬੋਲੇ, ਤੇ ਫੱਫੇ ਪੈਰ ਬਿੰਦੀ ਫ ਬੋਲੇ। ਸੋ ਇਹ ਮੈਨੂੰ ਲੱਗਦਾ ਕਿ ਜਦੋਂ ਪੈਂਤੀ ਦੀ ਵੀ ਗੱਲ ਆਉਂਦੀ ਆ, ਉੱਥੇ ਵੀ ਸਾਡੀ ਜਿਹੜੀ ਘੁੰਡੀ ਆ ਉਹ ਕਿਤੇ ਨਾ ਕਿਤੇ ਅੜ ਜਾਂਦੀ ਆ। ਸਾਡੇ ਬਹੁਤੇ ਵੀਰਾਂ ਭੈਣਾਂ ਨੂੰ ਜਿਹੜਾ ਊੜਾ ਐੜਾ ਆ ਉਹ ਵੀ ਪੂਰਾ ਨਹੀਂ ਆਉਂਦਾ, ਹਨਾ। ਤੇ ਇਹ ਵੀ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ। ਤੇ ਕਹਿੰਦੇ ਦੋਸਤੋ, ਕੋਸ਼ਿਸ਼ ਕਰਿਆ ਕਰੋ ਕਿ ਸੋਸ਼ਲ ਮੀਡੀਆ ਤੇ ਪੰਜਾਬੀ ਵਿੱਚ ਲਿਖੋ, ਸੋਸ਼ਲ ਮੀਡੀਆ ਪੰਜਾਬੀ ਫਾਰਮੈਟ ਚ ਵਰਤਿਆ ਜਾਵੇ ਤਾਂ ਜੋ ਦੁਨੀਆਂ ਦੇ ਡਿਜੀਟਲ ਨਕਸ਼ੇ ਵਿੱਚ ਆ ਸਕੇ। ਤੇ ਅੱਗੇ ਉਹਨਾਂ ਨੇ ਇੱਕ ਪੰਜਾਬੀ ਦੀ ਤਸਵੀਰ ਦੇ ਨਾਲ ਹੀ ਇੱਕ ਸਤਰ ਜਿਹੜੀ ਭੇਜੀ ਆ, ਮੈਂ ਪੰਜਾਬੀ ਹਾਂ ਤੇ ਪੰਜਾਬੀ ਬੋਲਦਾ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਮੈਂ ਅਨਪੜ੍ਹ ਹਾਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇਹ ਜਿਹੜਾ ਅਹਿਸਾਸ ਹੋਣਾ ਇਹ ਬਹੁਤ ਜ਼ਰੂਰੀ ਆ, ਕਿਉਂਕਿ ਅਸੀਂ ਮਾਣ ਨਹੀਂ ਨਾ ਜਦੋਂ ਤੱਕ ਮਹਿਸੂਸ ਕਰਦੇ ਉਦੋਂ ਤੱਕ ਜਿਹੜੀ ਪੰਜਾਬੀ ਨੂੰ ਵੀ ਮਾਣ ਦਵਾਉਣਾ ਜਿਹੜਾ ਸਾਡੇ ਲਈ ਮੁਸ਼ਕਲ ਆ। ਅਸੀਂ ਆਪ ਮਾਣ ਮਹਿਸੂਸ ਕਰੀਏ ਪੰਜਾਬੀ ਬੋਲਣ ਦੇ ਵਿੱਚ, ਤੇ ਬਿਲਕੁਲ ਜੀ ਸਾਡੀ ਮਾਂ ਬੋਲੀ ਦੇ ਨਾਲ ਇੱਕ ਤਾਂ ਨਿਆਂ ਹੋਏਗਾ, ਇੱਕ ਉਹਨੂੰ ਬਣਦਾ ਜਿਹੜਾ ਸਤਿਕਾਰ ਆ ਉਹ ਅਸੀਂ ਦੇਣ ਦੇ ਵਿੱਚ ਸਫਲ ਹੋ ਸਕਾਂਗੇ। ਤੇ ਦੋਸਤੋ, ਸਮਾਂ ਜਿਹੜਾ ਜੀ ਉਹ ਦੇਖੋ ਸਾਡਾ ਸਾਥ ਨਹੀਂ ਦਿੰਦਾ, ਵੈਸੇ ਸਮਾਂ ਆਪਣੀ ਤੌਰ ਤੁਰਦਾ ਰਹਿੰਦਾ ਹੈ। ਤੇ ਪ੍ਰੋਗਰਾਮ ਦੇ ਵਿੱਚ ਅੱਜ ਸਮਾਂ ਕਦੋਂ ਹੋ ਗਿਆ ਪਤਾ ਨਹੀਂ ਲੱਗਿਆ, ਪਰ ਸਰਬਜੀਤ ਸਿੰਘ ਜੀ ਮੈਂ ਗੁਜ਼ਾਰਿਸ਼ ਕਰਾਂਗੀ ਕਿ ਜ਼ਾਹਿਦ ਹੋਰਾਂ ਦਾ ਜਿਹੜਾ ਵੋਇਸ ਮੈਸੇਜ ਆ ਉਹ ਆਪਾਂ ਜ਼ਰੂਰ ਚਲਾਈਏ, ਤੇ ਉਸ ਤੋਂ ਬਾਅਦ ਮੈਂ ਆਗਿਆ ਲਊਂਗੀ। ਪਰ ਜ਼ਾਹਿਦ ਹੋਰਾਂ ਦਾ ਵੋਇਸ ਮੈਸੇਜ ਤੇ ਬਾਅਦ ਵਿੱਚ ਮਿਲਦੇ ਹਾਂ।
ਅਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ, ਕਿੱਦਾਂ ਜੀ, ਹੋਰ ਹਾਲ ਚਾਲ, ਸਭ ਠੀਕ ਆ ਨਾ? ਉਹ ਜੀ ਜਿਹੜਾ ਹੈ, ਮੈਂ ਕੱਲ ਰਾਤੀ ਭੇਜਿਆ ਦੂਸਰਾ ਫੋਟੋ ਭੇਜੀ ਆ, ਪੰਜਾਬੀ ਮੈਨੂੰ ਆਉਂਦੀ ਤਾਂ ਹੈ ਨਹੀਂ ਤੁਹਾਡੇ ਵਾਲੀ, ਤੇ ਉਹ ਮੁੰਡਾ ਦੋਸਤ ਆ ਮੇਰਾ ਬਣਿਆ ਇੰਡੀਆ ਤੋਂ, ਰਣਜੀਤ ਸਿੰਘ ਨਾ, ਕਮਲਜੀਤ ਸਿੰਘ, ਤੇ ਜੀ ਉਹਨਾਂ ਨੇ ਭੇਜੀ ਸੀਗੀ ਤੇ ਮੈਂ ਉਵੇਂ ਤੁਹਾਨੂੰ ਸੈਂਡ ਕਰਤੀ, ਮੈਂ ਕਿਹਾ ਚਲੋ ਸੁਣ ਵੀ ਲਵਾਂਗੇ ਤੇ ਕੀ ਲਿਖਿਆ ਪੰਜਾਬੀ ਚ। ਬਾਕੀ ਤਾਂ ਹੁਣ ਸਾਨੂੰ ਤਾਂ ਜੀ ਉਰਦੂ ਇੰਗਲਿਸ਼ ਤਾਂ ਐਡੀ ਕੋਈ ਆਉਂਦੀ ਨਹੀਂ ਜੀ, ਉਰਦੂ ਚ ਲਿਖਣੇ ਆਉਂਦੇ ਆ, ਉਰਦੂ ਤੁਹਾਨੂੰ ਨੀ ਆਉਂਦੀ ਨਹੀਂ ਪੜ੍ਹਨੀ। ਬਾਕੀ ਹਾਲ ਚਾਲ ਸੁਣਾਓ ਜੀ, ਸਭ ਠੀਕ ਹੈ ਨਾ ਜੀ? ਤੇ ਤੁਹਾਡਾ ਪ੍ਰੋਗਰਾਮ ਤਾਂ ਮਾਸ਼ਾਅੱਲਾ ਜੀ ਬਹੁਤ ਸੋਹਣਾ, ਤੇ ਅੱਲਾ ਤੁਹਾਨੂੰ ਇੱਦਾਂ ਹੀ ਭਾਗ ਲਏ ਰੱਖੇ ਜੀ ਪ੍ਰੋਗਰਾਮ ਦੇ। ਤੇ ਵੈਸੇ ਤਾਂ ਜੀ ਮੈਂ ਬਹੁਤ ਲੇਟ ਹੋ ਜਾਂਦਾ, ਕਿਉਂਕਿ ਰਾਤ 12 ਵਜੇ ਪ੍ਰੋਗਰਾਮ ਥੋੜਾ ਸ਼ੁਰੂ ਹੁੰਦਾ ਵਾ, ਕਦੇ ਸੌਂ ਵੀ ਜਾਂਦਾ ਕਦੇ ਸੁਣ ਵੀ ਲੈਂਦਾ ਜੀ। ਓਕੇ ਜੀ, ਬਸ ਹੋਰ ਤਾਂ ਕੁਛ ਨਹੀਂ ਕਹਿਣਾ ਜੀ। ਓਕੇ, ਅਸਲਾਮ ਅਲੈਕੁਮ ਜੀ, ਅੱਲਾ ਹਾਫਿਜ਼।
ਜ਼ਾਹਿਦ ਸਾਡੇ ਨਾਲ ਲੈਂਦੇ ਪੰਜਾਬ ਤੋਂ ਸਾਂਝ ਪਾ ਰਹੇ ਸੀਗੇ। ਤੇ ਬਿਲਕੁਲ ਜੀ, ਜ਼ਾਹਿਦ ਨਾਲ ਦੇਖੋ ਜਿਹੜਾ ਰਿਸ਼ਤਾ ਜੀ ਉਹ ਚਾਹੇ ਆਵਾਜ਼ ਦੀਆਂ ਇਹਨਾਂ ਤਰੰਗਾਂ ਦੇ ਨਾਲ ਹੀ ਸਾਡਾ ਬਣਿਆ, ਪਰ ਇੱਕ ਸਾਂਝ ਜਿਹੜੀ ਉਹ ਪੰਜਾਬੀ ਦੀ ਵੀ ਆ, ਹਨਾ। ਸੋ ਆਪਣੀ ਮਾਤ ਭਾਸ਼ਾ ਦੀ, ਆਪਣੀ ਮਾਂ ਬੋਲੀ ਦੀ ਸਾਂਝ ਆ, ਭਾਵੇਂ ਉਹਨਾਂ ਦੀ ਲਿਪੀ ਵੱਖਰੀ ਆ, ਉਹ ਉਰਦੂ ਲਿਪੀ ਜਿਹੜੀ ਆ ਉਹਦੇ ਚ ਲਿਖਦੇ ਆ ਤੇ ਅਸੀਂ ਜਿਹੜੀ ਗੁਰਮੁਖੀ ਲਿਪੀ ਆ ਉਹਦੇ ਚ ਲਿਖਦੇ ਆ, ਪਰ ਜ਼ਬਾਨ ਜਿਹੜੀ ਆ ਉਹ ਸਾਡੀ ਸਾਂਝੀ ਆ। ਤੇ ਉਹਨਾਂ ਨੇ ਉਹੀ ਗੱਲ ਕੀਤੀ ਕਿ ਉਹਨਾਂ ਨੇ ਕੱਲ ਕੋਸ਼ਿਸ਼ ਕੀਤੀ ਸੀ ਕਿ ਸਾਡੀ ਲਿਪੀ ਦੇ ਵਿੱਚ ਉਹ ਪੰਜਾਬੀ ਦੇ ਵਿੱਚ ਕੋਈ ਜਿਹੜਾ ਵਿਚਾਰ ਆ ਸਾਂਝਾ ਕਰਨ। ਸੋ ਬਹੁਤ ਚੰਗਾ ਲੱਗਿਆ ਜ਼ਾਹਿਰ ਤੁਸੀਂ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਉਹ ਵਿਚਾਰ ਜਿਹੜਾ ਸਾਨੂੰ ਭੇਜਿਆ ਤੇ ਆਪਣੇ ਦੋਸਤ ਦੀ ਮਦਦ ਦੇ ਨਾਲ ਭੇਜਿਆ, ਬਹੁਤ ਹੀ ਖੁਸ਼ੀ ਹੋਈ ਆ। ਤੇ ਤੁਸੀਂ ਪਿਆਰ ਬਖਸ਼ ਦਿਓ, ਇੰਨਾ ਸਤਿਕਾਰ ਬਖਸ਼ ਦਿਓ ਤੇ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਔਰ ਇੰਨੀ ਅੱਧੀ ਰਾਤ ਤੋਂ ਬਾਅਦ ਤੁਸੀਂ ਉਹ ਪ੍ਰੋਗਰਾਮ ਜਿਹੜਾ ਜੀ ਉਹ ਸੁਣਦੇ ਹੋ, ਤੇ ਤੁਹਾਡੇ ਇਸ ਪਿਆਰ ਦੇ ਲਈ, ਸਤਿਕਾਰ ਦੇ ਲਈ ਅਸੀਂ ਬਹੁਤ ਸ਼ੁਕਰ ਗੁਜ਼ਾਰ ਹਾਂ ਤੁਹਾਡੇ। ਤੇ ਜ਼ਾਹਿਦ ਅਸੀਂ ਵੀ ਤੁਹਾਡੇ ਲਈ ਇਹੀ ਦੁਆ ਕਰਦੇ ਹਾਂ ਉਸ ਅੱਲਾ ਦੇ ਅੱਗੇ, ਉਸ ਪਰਵਰਦਿਗਾਰ ਦੇ ਅੱਗੇ, ਕਿ ਤੁਸੀਂ ਵੀ ਖੁਸ਼ੀਆਂ ਖੇੜੇ ਮਾਣੋ। ਤੇ ਦੋਸਤੋ ਅੱਜ ਸਮਾਂ ਹੁਣ ਪ੍ਰੋਗਰਾਮ ਦੇ ਵਿੱਚ ਬਹੁਤਾ ਬਚਿਆ ਨਹੀਂ ਆ, ਜਾਂਦੇ ਜਾਂਦੇ ਇਹੋ ਹੀ ਜਿਹੜਾ ਸੁਨੇਹਾ ਆ, ਇਹੋ ਹੀ ਸਾਡਾ ਜਿਹੜਾ ਪੈਗਾਮ ਆ ਤੁਹਾਡੇ ਲਈ, ਕਿ ਤੁਸੀਂ ਇਸ ਗੱਲ ਦੇ ਲਈ ਵਚਨਬੱਧ ਜ਼ਰੂਰ ਹੋਵੋ ਕਿ ਅਸੀਂ ਜੇ ਇੱਥੇ ਰਹਿ ਰਹੇ ਹਾਂ ਤਾਂ ਇੱਥੇ ਵੀ ਆਪਣੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜੀਏ, ਤੇ ਉਹਨਾਂ ਨੂੰ ਵੀ ਮਾਣ ਮਹਿਸੂਸ ਕਰਵਾਈਏ ਕਿ ਸਾਡੀ ਮਾਂ ਬੋਲੀ ਜਿਹੜੀ ਬੜੀ ਅਮੀਰ ਭਾਸ਼ਾ ਹੈ, ਸਾਡੀ ਪੰਜਾਬੀ ਜਿਹੜੀ ਭਾਸ਼ਾ ਬਹੁਤ ਅਮੀਰ ਹੈ, ਭਾਸ਼ਾ ਦੀ ਅਮੀਰੀ ਸ਼ਾਇਦ ਹੋਰ ਕਿਸੇ ਭਾਸ਼ਾ ਦੇ ਕੋਲ ਨਹੀਂ ਹੈ, ਜਿਵੇਂ ਢਿੱਲੋਂ ਸਾਹਿਬ ਨੇ ਵੀ ਗੱਲ ਕੀਤੀ ਆ। ਤੇ ਨਾਲ ਹੀ ਨਾਲ ਜਿਹੜੇ ਸਾਡੇ ਇੰਡੀਆ ਦੇ ਵਿੱਚ ਰਹਿੰਦੇ ਪਰਿਵਾਰ ਵਾਲੇ ਆ, ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਦੋਸਤ ਆ, ਮਿੱਤਰ ਆ, ਆਪਣੇ ਰਿਸ਼ਤੇਦਾਰ ਆ, ਅਸੀਂ ਉਹਨਾਂ ਨੂੰ ਵੀ ਜ਼ਰੂਰ ਇਹ ਅਹਿਸਾਸ ਕਰਵਾਈਏ ਕਿ ਅਸੀਂ ਪੰਜਾਬੀ ਆ, ਤੇ ਪੰਜਾਬੀ ਬੋਲਣੀ ਜਿਹੜੀ ਆ ਉਹ ਸਾਡਾ ਕਰਮ ਆ, ਸਾਡਾ ਫਰਜ਼ ਆ, ਤੇ ਅਸੀਂ ਉਹ ਪੰਜਾਬੀ ਜਿਹੜੀ ਆ ਉਹਨੂੰ ਬਣਦਾ ਸਤਿਕਾਰ ਮਾਣ ਜਿਹੜਾ ਆ ਉਹ ਜ਼ਰੂਰ ਦੇਈਏ। ਤੇ ਹਰਮੇਲ ਸਿੰਘ ਹੋਰਾਂ ਦੀ ਮੈਂ ਇੱਕ ਕਵਿਤਾ ਜਿਹੜੀ ਆ ਜਾਂਦੇ ਜਾਂਦੇ ਜ਼ਰੂਰ ਮੈਂ ਤੁਹਾਡੀ ਨਜ਼ਰ ਕਰਾਂਗੀ। ਮਾਂ ਬੋਲੀ ਇਹ ਗੁਰੂਆਂ ਦੀ, ਪੀਰਾਂ ਦੀ, ਇਹ ਯੋਧਿਆਂ ਵੀਰਾਂ ਦੀ ਬੋਲੀ, ਫਰੀਦ ਬੁੱਲੇ ਤੇ ਵਾਰਸ ਦੀ, ਇਹ ਰਾਂਝਿਆਂ ਹੀਰਾਂ ਦੀ ਬੋਲੀ, ਦਾਦਾ ਦਾਦੀ ਨਾਨਾ ਨਾਨੀ, ਮਾਂ ਬਾਪੂ ਤੇ ਚਾਚੇ ਤਾਏ, ਭੂਆ ਫੁੱਫੜ ਮਾਮੇ ਮਾਸੀਆਂ, ਕਿੰਨੇ ਵੇਖੋ ਸਾਕ ਰਲਾਏ, ਹਰ ਰਿਸ਼ਤੇ ਦੀ ਆਪਣੀ ਲੱਜ਼ਤ, ਜਦ ਮੂੰਹੋਂ ਬੋਲ ਬੁਲਾਈਏ, ਰਿਸ਼ਤਿਆਂ ਦੀ ਇਹ ਵਨਗੀ, ਨਾ ਅੰਕਲ ਆਖ ਗੁਆਈਏ, ਇਹ ਕੌਮਾਂ ਦੀ ਜਾਨ ਹੁੰਦੀ, ਸੱਭਿਆਚਾਰ ਦੀ ਪਛਾਣ ਬੋਲੀ, ਉਹ ਕੌਮਾਂ ਮਿੱਟ ਜਾਣ ਅਖੀਰੀ, ਜਿਹੜੀਆਂ ਆਪਣੀ ਭੁੱਲ ਜਾਣ ਬੋਲੀ, ਦੁਨੀਆਂ ਭਰ ਦੀਆਂ ਸਿੱਖੋ ਬੋਲੀਆਂ, ਸਿੱਖਣਾ ਨਹੀਂ ਗੁਨਾਹ ਕੋਈ, ਮਾਂ ਬੋਲੀ ਦੀ ਲੈ ਸਕਦੀ ਨਾ ਪਰ ਦੂਜੀ ਬੋਲੀ ਕਦੇ ਥਾਂ ਕੋਈ, ਕਿਹੜੇ ਕੰਮ ਪੜ੍ਹ ਤਾਂ ਪੜੀਆਂ, ਜੇ ਬੋਲੀ ਆਪਣੀ ਹੀ ਭੁੱਲ ਗਏ, ਸੋਨਾ ਛੱਡ ਕੇ ਕਮਲੇ ਹੋਏ, ਕਿਉਂ ਪਿੱਤਲਾਂ ਉੱਤੇ ਡੁੱਲ ਗਏ, ਉਹ ਕਿਹੜੇ ਮੂੰਹ ਨਾਲ ਫੇਰ ਵੀ ਦਮ ਪੰਜਾਬੀ ਹੋਣ ਦਾ ਭਰਦੇ ਨੇ, ਦੋ ਪੰਜਾਬੀ ਜੋ ਆਪਸ ਵਿੱਚ ਵੀ ਗੱਲਾਂ ਅੰਗਰੇਜ਼ੀ ਵਿੱਚ ਕਰਦੇ ਨੇ, ਇਹ ਸ਼ਹਿਦ ਨਾਲੋਂ ਵੀ ਮਿੱਠੀ ਏ, ਇਹ ਸ਼ਹਿਦ ਨਾਲੋਂ ਵੀ ਮਿੱਠੀ ਏ, ਇਹ ਪੰਜਾਬੀ ਮੇਰੀ ਮਾਂ ਬੋਲੀ, ਔਲਾਦ ਨਕੰਮੀ ਨੇ ਕਰ ਦਿੱਤੀ ਹੈ ਪਟਰਾਣੀ ਤੋਂ ਇਹ ਗੋਲੀ, ਹਰਮੇਲ ਜੇ ਪੁੱਤਰ ਬੀਬੇ ਹੁੰਦੇ, ਮਾਂ ਨੂੰ ਪਿੱਠ ਦਿਖਾਉਂਦੇ ਕਿਉਂ, ਸਿਰ ਉੱਚਾ ਕਰਕੇ ਫਿਰ ਪੰਜਾਬੀ ਬੋਲਣ ਤੋਂ ਸ਼ਰਮਾਉਂਦੇ ਕਿਉਂ, ਸਿਰ ਉੱਚਾ ਕਰਕੇ ਫਿਰ ਪੰਜਾਬੀ ਬੋਲਣ ਤੋਂ ਸ਼ਰਮਾਉਂਦੇ ਕਿਉਂ। ਸੋ ਹਰਮੇਲਪ੍ਰੀਤ ਹੋਰਾਂ ਦੀ ਇਹ ਕਵਿਤਾ ਦੇ ਨਾਲ ਅੱਜ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ, ਪਰ ਕੁਛ ਕੁ ਦੋਸਤ ਜਿਹੜੇ ਜਾਣ ਤੋਂ ਪਹਿਲਾਂ ਫੇਰ ਸਾਡੇ ਨਾਲ ਸਾਂਝ ਪਾ ਰਹੇ ਆ, ਤੇ ਧਨੀ ਸਾਹਿਬ ਇੱਕ ਵਾਰ ਫੇਰ ਜੁੜੇ ਆ, ਕਹਿੰਦੇ ਅੱਜ ਤੁਸੀਂ ਮੈਨੂੰ ਕੁਛ ਹੋ ਗਿਆ, ਤੁਹਾਡਾ ਬਹੁਤ ਥੈਂਕ ਯੂ ਜੀ, ਖੁਸ਼ ਹੋ ਗਿਆ, ਮਨ ਖੁਸ਼ ਹੋ ਗਿਆ। ਸੋ ਇਹਨਾਂ ਨੇ ਵੀ ਕਿਉਂਕਿ ਅੰਗਰੇਜ਼ੀ ਦੇ ਵਿੱਚ ਪੰਜਾਬੀ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਮਨ ਖੁਸ਼ ਹੋ ਗਿਆ ਕਹਿੰਦੇ, ਤੇ ਬਹੁਤ ਚੰਗਾ ਲੱਗਿਆ ਇਹਨਾਂ ਨੂੰ। ਸੋ ਧਨੀ ਸਾਹਿਬ ਸਾਨੂੰ ਵੀ ਬਹੁਤ ਚੰਗਾ ਲੱਗਿਆ, ਤੁਸੀਂ ਸਾਰਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਹੈ ਬਹੁਤ ਖੂਬਸੂਰਤੀ ਦੇ ਨਾਲ ਪ੍ਰੋਗਰਾਮ ਦੇ ਵਿੱਚ ਪਾਈ, ਤੇ ਇਸ ਗੱਲ ਦੀ ਬੜੀ ਤਸੱਲੀ ਤੇ ਬੜਾ ਸਕੂਨ ਜਿਹੜਾ ਹੈ ਉਹ ਮਿਲਿਆ ਕਿ ਸਾਡੇ ਸਾਰੇ ਦੋਸਤ ਜਿਹੜੇ ਆ ਇਸ ਗੱਲ ਦੇ ਲਈ ਵਚਨਬੱਧ ਆ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਜਾਏ ਆ, ਤੇ ਪੰਜਾਬੀ ਮਾਂ ਬੋਲੀ ਪ੍ਰਤੀ ਜਿਹੜੇ ਸਾਡੇ ਫਰਜ਼ ਆ ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਿਭਾਉਣਾ, ਤੇ ਆਪਣੀਆਂ ਪੀੜ੍ਹੀਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨਾ, ਇੱਕ ਵਚਨਬੱਧਤਾ, ਇੱਕ ਪ੍ਰਣ ਜਿਹੜਾ ਉਹ ਅਸੀਂ ਜ਼ਰੂਰ ਕਰੀਏ। ਤੇ ਇੰਨਾ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੇ ਮੇਰੇ ਵੱਲੋਂ ਅੱਜ ਪ੍ਰੋਗਰਾਮ ਤੋਂ ਹੁਣ ਇਜਾਜ਼ਤ ਲੈਣੀ ਪੈਣੀ ਹੈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀ ਦੇ ਨਾਲ, ਜਾਂਦੇ ਜਾਂਦੇ ਇੱਕ ਗੀਤ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ, ਹੱਸਦੇ ਰਹੋ ਵੱਸਦੇ ਰਹੋ।